ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਸਾਰੇ ਸਰੋਤਿਆਂ ਨੂੰ ਹਰਬੰਸ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਪਿਆਰੇ ਸਰੋਤਿਓ, ਜਿਵੇਂ ਤੁਸੀਂ ਜਾਣਦੇ ਹੋ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਵੱਡੇ ਪੱਧਰ ਦੇ ਉੱਤੇ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਮਨਾਇਆ ਜਾ ਰਿਹਾ, ਤੇ ਇੰਡੀਆ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਜਿੱਥੇ ਸਭ ਤੋਂ ਵੱਧ ਗੁਰੂ ਨਾਨਕ ਪਾਤਸ਼ਾਹ ਰਹੇ, 14 ਸਾਲ 9 ਮਹੀਨੇ ਤੇ 13 ਦਿਨ ਸੁਲਤਾਨਪੁਰ ਲੋਧੀ ਦੇ ਵਿੱਚ ਰਹੇ, ਤੇ ਉੱਥੇ ਜਿਹੜਾ ਹੈਗਾ ਵੱਡੀ ਪੱਧਰ ਤੇ ਉੱਤੇ ਗੁਰਪੁਰਬ ਮਨਾਇਆ ਜਾ ਰਿਹਾ। ਸੋ ਇਸ ਵੇਲੇ ਅਸੀਂ ਗੁਰਦੁਆਰਾ ਸੰਤ ਘਾਟ ਸਾਹਿਬ, ਜਿੱਥੇ ਮਹਾਰਾਜ 3 ਦਿਨਾਂ ਵੇਈ ਪ੍ਰਵੇਸ਼ ਤੋਂ ਬਾਅਦ ਬਾਹਰ ਨਿਕਲੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਦਾ ਉਹਨਾਂ ਨੇ ਨਾਰਾ ਲਾਇਆ, ਤੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸਾਹਿਬੰ ਗੁਰਪ੍ਰਸਾਦ ਦਾ ਜਾਪ ਜਿਹੜਾ ਸੀਗਾ ਉਹ ਸੰਗਤਾਂ ਨੂੰ ਰਟਾਇਆ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਥੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਜਿਹੜੀ ਸ਼ੁਰੂਆਤ ਆ ਉਹ ਹੁੰਦੀ ਹੈ, ਗੁਰਬਾਣੀ ਦੀ ਸ਼ੁਰੂਆਤ ਹੁੰਦੀ ਹੈ, ਕਿਉਂਕਿ ਮੂਲ ਮੰਤਰ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ਼ੁਰੂਆਤ ਹੁੰਦੀ ਹੈ। ਸੋ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਣ। ਮੈਂ ਹਰਬੰਸ ਸਿੰਘ ਤੇ ਮੇਰੇ ਨਾਲ ਮੇਰੇ ਸਾਥੀ ਸੰਤੋਖ ਸਿੰਘ ਜੀ ਪੰਨੂ, ਅਸੀਂ ਹਾਜ਼ਰ ਹਾਂ ਜੀ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪ੍ਰੋਗਰਾਮ ਸਪੈਸ਼ਲ 550 ਸਾਲਾਂ ਲੈ ਕੇ। ਸਾਡੇ ਨਾਲ ਕੁਝ ਗੁਰਮੁਖ ਪਿਆਰੇ ਸੱਜਣ ਵੀ ਹਾਜ਼ਰ ਨੇ, ਸੋ ਅਸੀਂ ਉਹਨਾਂ ਦੇ ਨਾਲ ਗੱਲਾਂ ਬਾਤਾਂ ਸਾਨੀਆਂ ਕਰਾਂਗੇ। ਸੁਪਨ ਸਾਹਿਬ ਜੀ ਆਇਆਂ ਨੂੰ ਜੀ ਬਹੁਤ ਬਹੁਤ ਸਵਾਗਤ।
ਬਹੁਤ ਬਹੁਤ ਧੰਨਵਾਦ ਹਰਬੰਸ ਸਿੰਘ ਜੀ, ਸਤਿ ਸ੍ਰੀ ਅਕਾਲ। ਜਿਸ ਤਰ੍ਹਾਂ ਆਪਾਂ ਹਰ ਰੋਜ਼ ਗੱਲਾਂ ਬਾਤਾਂ ਕਰਦੇ ਹਾਂ 550 ਸਾਲਾਂ ਦੀਆਂ, ਤੇ ਆਪਣੇ ਨਾਲ ਭਾਈ ਸਾਹਿਬ ਇੱਥੇ ਹਾਜ਼ਰ ਹੋ ਗਏ, ਆਪਾਂ ਉਹਨਾਂ ਦੇ ਵਿਚਾਰ ਪਹਿਲਾਂ ਜਾਣ ਲਈਏ।
ਜੀ ਵਾਕਿਆ ਜੀ, ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਮਹਾਰਾਜ
ਜੀ। ਹੋਰ ਅੱਜ ਦਰਸ਼ਨ ਕਰ ਲਈ ਆਏ ਹੋ?
ਹਾਂਜੀ ਹਾਂਜੀ, ਅਸੀਂ ਮਹਾਰਾਜ ਦਰਸ਼ਨ ਕਰਨ ਆਏ ਹਾਂ ਪਿੰਡ ਖੁਫਰੈਨ ਤੋਂ,
ਹਾਂਜੀ,
ਜ਼ਿਲ੍ਹਾ ਕਪੂਰਥਲੇ ਦੇ ਅਸੀਂ ਵਾਸੀ ਹਾਂ
ਜੀ।
ਹਾਂਜੀ, ਅਸੀਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ 550 ਸਾਲਾਂ ਦੇ ਮਹਾਰਾਜ ਨਤ ਮਕਸੋ ਹੋਣ ਵਾਸਤੇ ਪਹੁੰਚੇ ਹਾਂ। ਮਹਾਰਾਜ ਸੰਗਤਾਂ ਸਮੇਤ, ਆਪਦੇ ਪਰਿਵਾਰ ਸਮੇਤ, ਮਹਾਰਾਜ ਸੱਚੇ ਪਾਤਸ਼ਾਹ, ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਵੀ ਆਣ ਕੇ ਦਰਸ਼ਨ ਕੀਤੇ ਆ। ਜਿਹੜੀਆਂ ਸੰਗਤਾਂ ਰਹਿ ਰਹੀਆਂ ਦਰਸ਼ਨਾਂ ਤੋਂ ਬਿਨਾਂ, ਉਹ ਵੀ ਸੰਗਤਾਂ ਆਉਣ, ਆਣ ਕੇ ਗੁਰੂ ਦੇ ਮਹਾਰਾਜ ਚਰਨਾਂ ਲੱਗਣ, ਆਣ ਕੇ ਦਰਸ਼ਨ ਕਰਨ ਤੇ ਵਡਭਾਗੀ ਬਣਨ। ਹਾਂਜੀ
ਜੀ, ਬਹੁਤ ਸ਼ੁਕਰੀਆ ਜੀ, ਮਿਹਰਬਾਨੀ,
ਬਹੁਤ ਧੰਨਵਾਦ ਜੀ ਆਪ ਜੀ।
ਪਿਆਰੇ ਸਰੋਤੇ, ਵਾਕਈ ਅਸੀਂ ਵੀ ਸੰਗਤਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਸੰਗਤਾਂ ਜਿਹੜੀਆਂ ਹੈਗੀਆਂ ਦਰਸ਼ਨ ਦੀਦਾਰੇ ਕਰਨ ਤੋਂ, ਜਾਂ ਤਾਂ ਇੱਥੇ ਜਿਹੜੇ ਸਥਾਨਕ ਲੋਕ ਆ ਇੱਥੋਂ ਦੀ ਰਹਿਣ ਵਾਲੀਆਂ ਸੰਗਤਾਂ ਨੇ, ਜਾਂ ਤਾਂ ਪਹਿਲਾਂ ਦਰਸ਼ਨ ਕਰ ਲੈਣ ਜਾਂ ਫਿਰ ਬਾਅਦ ਵਿੱਚ, ਕਿਉਂਕਿ ਸਾਰਿਆਂ ਦੇ ਚੇਤੇ ਵਿੱਚ ਹੁੰਦਾ ਕਿ ਅਸੀਂ ਦਰਸ਼ਨ ਜਿਹੜੇ ਆ ਉਹ ਪਹਿਲਾਂ ਕਰ ਲਈਏ ਤੇ ਪਹਿਲਾਂ ਜਿਹੜੇ ਸਾਨੂੰ ਦਰਸ਼ਨ ਹੋ ਜਾਣ। ਅਸੀਂ ਸਾਰਿਆਂ ਨੂੰ ਗੁਜ਼ਾਰਿਸ਼ ਕਰਾਂਗੇ ਕਿ ਤੁਸੀਂ ਜਿਹੜਾ ਦਰਸ਼ਨ ਦੀਦਾਰੇ ਕਰਨ ਲਈ ਜ਼ਰੂਰ ਇੱਥੇ ਆਓ, ਤੇ ਆਪਣੇ ਸਾਧਨ ਜਿਹੜੇ ਆ ਉਹਨਾਂ ਨੂੰ ਤੁਸੀਂ, ਜਿਹੜੀਆਂ ਪਾਰਕਾਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਤੁਸੀਂ ਜਿਹੜਾ ਹੈਗਾ ਠਹਿਰਾਉਣਾ, ਤੇ ਅੱਗੋਂ ਜਿਹੜਾ ਵੱਖ ਵੱਖ ਵਿਭਾਗ ਜਿਹੜੇ ਸਰਕਾਰੀ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਇੱਥੇ ਇਲੈਕਟ੍ਰੋਨਿਕ ਰਿਕਸ਼ੇ ਜਿਹੜੇ ਆ, ਈ ਰਿਕਸ਼ੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ, ਉਹਨਾਂ ਦੇ ਵਿੱਚ ਬੈਠ ਕੇ ਤੁਸੀਂ ਸਾਰੇ ਗੁਰਦੁਆਰੇ ਸਾਹਿਬਾਂ ਦੇ ਦਰਸ਼ਨ ਦੀਦਾਰੇ ਜਿਹੜੇ ਆ ਉਹ ਕਰ ਸਕਦੇ ਹੋ।
ਹਰਬੰਸ ਸਿੰਘ ਜੀ, ਜਦੋਂ ਆਪਾਂ ਗੱਲਬਾਤ ਕਰਦੇ ਹਾਂ ਵਾਤਾਵਰਨ ਦੀ, ਤੇ ਭਗਤ ਪੂਰਨ ਸਿੰਘ ਪਿੰਗਲਵਾੜੇ ਦਾ ਨਾਮ ਹੀ ਅਹਿਮ ਸ਼ਖਸੀਅਤਾਂ ਦੇ ਵਿੱਚ ਆਉਂਦਾ, ਜਿਨ੍ਹਾਂ ਨੇ ਵਾਤਾਵਰਨ ਦੀ ਬੜੀ ਦੁਹਾਈ ਦਿੱਤੀ ਆਪਦੇ ਸਮੇਂ ਦੇ ਵਿੱਚ। ਬਹੁਤ ਕੁਛ ਉਹਨਾਂ ਨੇ ਲਿਖਿਆ ਤੇ ਬੜਾ ਕੁਛ ਕਿਹਾ ਕਿ ਜਿਹੜਾ ਆਪਾਂ ਕਾਗਜ਼ ਆ ਇਹ ਵੀ ਆਪਾਂ ਜਿਹੜਾ ਵਾ ਦਰਖਤਾਂ ਨੂੰ ਕੱਟ ਕੇ ਜਿਹੜਾ ਬਣਾਇਆ ਜਾਂਦਾ, ਬਨਸਪਤੀ ਨੂੰ ਕੱਟ ਕੇ ਬਣਾਇਆ ਜਾਂਦਾ ਤੇ ਹੋਰ ਵੀ ਬਹੁਤ ਕੁਝ, ਪਰ ਉਹਦੀ ਵੀ ਜਿਹੜੀ ਗੱਲ ਆ ਉਹ ਸੁਣੀ ਨਹੀਂ ਗਈ। ਜੇ ਭਗਤ ਪਿੰਗਲ ਸਿੰਘ ਪੂਰਨਵਾਲਾ ਦੀ ਗੱਲਬਾਤ ਸੁਣੀ ਹੁੰਦੀ ਸਰਕਾਰਾਂ ਨੇ ਜਾਂ ਉਹਨਾਂ ਤੇ ਜਿਹੜਾ ਅਮਲ ਕੀਤਾ ਹੁੰਦਾ, ਤੇ ਅੱਜ ਆਪਣੇ ਵਾਤਾਵਰਨ ਦੀ ਗੱਲ ਹਾਲਾਤ ਇਹ ਨਾ ਹੁੰਦੀ ਜਿਸ ਤਰ੍ਹਾਂ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਆਪਾਂ ਨੂੰ ਕਹਿ ਕੇ ਗਏ, ਤੇ ਇਸੇ ਤਰ੍ਹਾਂ ਹੀ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਅੱਜ ਆਪਾਂ ਨੂੰ ਕਹਿ ਰਹੇ ਹਨ। ਤੇ ਪਰ ਗੱਲ ਸਮਝਦੀਆਂ ਸਰਕਾਰਾਂ ਜਿਹੜੀਆਂ ਸੁਣਦੀਆਂ ਨਹੀਂ ਜਿਹੜੀਆਂ ਕਿ ਸੁਣਨੀਆਂ ਚਾਹੀਦੀਆਂ। ਤੇ ਇੱਥੇ ਜਦੋਂ ਅਸੀਂ ਗੁਰਦੁਆਰਾ ਸੰਤ ਘਰ ਸਾਹਿਬ ਆਏ ਹਾਂ ਤੇ ਬਾਰ ਬਾਰ ਪਿੰਗਲਵਾੜਾ ਦੀ ਇੱਕ ਜਿਹੜੀ ਕਿਤਾਬਾਂ ਦੀ ਸਟਾਰ ਆ ਲੱਗੀ ਹੋਈ ਆ, ਸਾਰੀਆਂ ਕਿਤਾਬਾਂ ਜਿਹੜੀਆਂ ਉਹਨਾਂ ਦੀਆਂ ਭੇਟਾ ਰਹਿਤ ਹੁੰਦੀਆਂ ਜਿਹਦੇ ਵਿੱਚ ਬਹੁਤ ਹੀ ਭਰਪੂਰ ਜਿਹੜੀ ਜਾਣਕਾਰੀ ਹੁੰਦੀ ਆ ਵੱਖ ਵੱਖ ਕਿਤਾਬਾਂ ਦੇ, ਸਾਦੀਆਂ ਸਾਦੇ ਜਿਹੜੇ ਕਾਗਜ਼ ਤੇ ਉਹ ਛਪੀਆਂ ਹੋਈਆਂ ਕਿਤਾਬਾਂ ਹੁੰਦੀਆਂ। ਚੰਗੀ ਗੱਲ ਆ ਕਿ ਜਿਹੜੀ ਭਰਪੂਰ ਜਾਣਕਾਰੀ ਵੱਖ ਵੱਖ ਤਰ੍ਹਾਂ ਦੀ ਸੰਗਤਾਂ ਦੇ ਤੱਕ ਪਹੁੰਚਾਈ ਜਾਂਦੀ ਆ, ਤੇ ਉਹ ਵੀ ਬਿਨਾਂ ਕਿਸੇ ਭੇਟ ਤੋਂ, ਜਿਵੇਂ ਬੀਟੀ ਦੀਆਂ ਫਸਲਾਂ ਜਿਹੜੀਆਂ ਮਨੁੱਖੀ ਸਿਹਤ ਵਾਸਤੇ ਕਿੰਨੀਆਂ ਹਾਨੀਕਾਰਕ ਹੋਣਗੀਆਂ, ਇਹ ਵੀ ਕਿਤਾਬ ਇੱਥੇ ਪੜ੍ਹੀ ਆ। ਤੇ ਪਰਾਲੀ ਸਾੜਨ ਨਾਲ ਬਹੁਤ ਕੁਝ ਸੜਦਾ ਏ, ਤੇ ਹੋਰ ਵੀ ਬਹੁਤ ਸਾਰੀਆਂ ਕੁਦਰਤ ਦੀ ਲੁੱਟ ਆਪਾਂ ਕਿਸ ਤਰ੍ਹਾਂ ਕਰ ਰਹੇ ਹਾਂ, ਇਹ ਵੀ ਕਿਤਾਬ ਇੱਥੇ, ਜਾਨਵਰ ਸਾਡੇ ਭਰਾ ਹਨ, ਇਹ ਵੀ ਕਿਤਾਬ ਇੱਥੇ ਪਈ ਆ। ਜਤੀ ਸਤੀ ਬਹੁਤ ਸਾਰੀਆਂ ਕਿਤਾਬਾਂ, ਇੱਕ ਸੁਭਾਸ਼ ਚੰਦਰ ਬੋਸ ਦੇ ਜਿਹੜੇ ਹੁਣ ਮੁਖੀ ਨੇ ਬੀਬੀ ਇੰਦਰਜੀਤ ਕੌਰ ਜੀ ਉਹਨਾਂ ਦੀ ਲਿਖੀ ਹੋਈ ਕਿਤਾਬ ਵੀ ਜਿਹੜੀ ਇੱਥੇ ਦੁਕਾਨ ਦੇ ਜਿਹੜੀ ਆਪਾਂ ਕਹਿ ਸਕਦੇ ਹਾਂ ਸਟਾਲ ਦੇ ਉੱਪਰ ਲੱਗੀ ਹੋਈ ਆ। ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਆਪਣੇ ਗਿਆਨ ਵਧਾਉਣ ਵਾਲੀਆਂ ਤੇ ਆਪਾਂ ਨੂੰ ਚੰਗੀ ਸਿੱਖਿਆ ਦੇਣ ਵਾਲੀਆਂ ਹੋਈਆਂ, ਤੇ ਜਿਹੜੇ ਸਾਡੇ ਵੀਰ ਇੱਥੇ ਕੰਮ ਕਰ ਰਹੇ ਆ। ਹਰਬੰਸ ਜੀ, ਮੈਂ ਚਾਹੁੰਦਾ ਆਪ ਜੀ ਉਹਨਾਂ ਨਾਲ ਵੀ ਗੱਲਬਾਤ ਸਾਂਝੀ ਕਰੋ।
ਹਾਂਜੀ ਜ਼ਰੂਰ ਜੀ, ਗੱਲਬਾਤ ਸਾਂਝੀ ਕਰਾਂਗੇ ਜੀ। ਸੋ ਪਿਆਰੇ ਸਰੋਤੇ, ਸਾਡੇ ਨਾਲ ਪਿੰਗਲਵਾੜਾ ਲਿਟਰੇਚਰ ਜਿਹੜੇ ਇੱਥੇ ਜਿਨ੍ਹਾਂ ਵੀਰਾਂ ਨੇ ਸਟਾਲ ਲਾਇਆ ਉਹ ਸਾਡੇ ਨਾਲ ਮੌਜੂਦ ਨੇ, ਅਸੀਂ ਉਹਨਾਂ ਨਾਲ ਗੱਲਬਾਤ ਜਿਹੜੀ ਆ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ।
ਆਪ ਜੀ ਦਾ ਸ਼ੁਭ ਨਾਮ ਕੀ ਹੈ ਜੀ?
ਜਜਵੀਰ ਸਿੰਘ
ਜੀ। ਜਜਵੀਰ ਸਿੰਘ ਜੀ, ਅੱਜ ਤੁਸੀਂ ਸਟਾਲ ਲਾਇਆ ਵਾ ਤੇ ਕੀ ਰਿਸਪੋਂਸ ਆ ਰਿਹਾ ਇਹਦਾ?
ਬਹੁਤ ਵਧੀਆ ਜੀ, ਰਿਸਪੋਂਸ ਆ ਰਿਹਾ, ਸੰਗਤ ਆ ਰਹੀ ਹੈ, ਇੱਥੋਂ ਕਿਤਾਬਾਂ ਲੈ ਕੇ ਜਾ ਰਹੀ ਹੈ, ਜੋ ਵੀ ਸਾਡੀਆਂ ਕਿਤਾਬਾਂ ਭੇਟਾ ਰਹਿ ਤੋਂ ਹੁੰਦੀਆਂ ਵਾ ਸਾਰੀਆਂ ਸਾਡੇ ਪਿੰਗਲਵਾੜੇ ਵੱਲੋਂ ਛਪਾਈਆਂ ਗਈਆਂ ਭਗਤ ਪੂਰਨ ਸਿੰਘ ਜੀ ਦੀ ਦੇਣ ਵਾ, ਜੋ ਕਿ ਬਹੁਤ ਉਹਨਾਂ ਨੇ ਗਿਆਨ ਵੰਡਿਆ ਵਾ, ਉਹਨਾਂ ਨੇ ਦੀਨ ਦੁਨੀਆਂ ਦੀ ਸੇਵਾ ਕੀਤੀ, ਦੀਨ ਦੁਖੀਆਂ ਦੀ ਸੇਵਾ ਕੀਤੀ ਆ, ਜਿਸ ਵਿੱਚ ਉਹਨਾਂ ਨੇ ਥਾਂ ਥਾਂ ਫਿਰ ਕੇ ਗਿਆਨ ਇਕੱਠਾ ਕੀਤਾ ਵਾ ਤੇ ਇਸ ਤਰ੍ਹਾਂ ਉਹਨਾਂ ਨੇ ਲਿਟਰੇਚਰ ਛਾਪਿਆ ਵਾ। ਉਹਨਾਂ ਨੇ ਇਸ ਵਿੱਚ ਰੁੱਖ ਸੰਭਾਲ ਕਰੋ, ਵੱਧ ਰਹੀ ਆਬਾਦੀ, ਪਰਾਲੀ ਸਾੜਨ ਬਾਰੇ, ਬੀੜੀ ਦੀਆਂ ਫਸਲਾਂ, ਕੁਦਰਤ ਦੀ ਲੁੱਟ ਕਿਸ ਤਰ੍ਹਾਂ ਹੋ ਰਹੀ ਹੈ, ਇਹਨਾਂ ਨੇ ਹੋਰ ਵੀ ਬਹੁਤ ਸਾਰਾ ਗਿਆਨ ਪ੍ਰਚਲਿਤ ਕੀਤਾ ਵਾ ਜਿਸ ਤਰ੍ਹਾਂ ਛਾਪਿਆ ਗਿਆ ਵਾ ਸਾਡੇ ਪਿੰਗਲਵਾੜੇ ਦੁਆਰਾ। ਇਹ ਸਾਰਾ ਭੇਟਾ ਰਹਿਤ ਵਾ ਜੀ।
ਅੱਛਾ ਵੀਰ ਜੀ, ਤੁਸੀਂ ਭੇਟਾ ਰਹਿਤ ਇੰਨੀਆਂ ਕਿਤਾਬਾਂ ਜਿਹੜੀਆਂ ਉਹ ਵੰਡ ਰਹੇ ਹੋ ਤੇ ਫਿਰ ਇਸ ਦਾ ਪ੍ਰਬੰਧ ਕਿਵੇਂ ਕਰਦੇ ਹੋ, ਕਿਸ ਤਰ੍ਹਾਂ ਇਹ ਸਾਰਾ ਸਿਸਟਮ ਚੱਲਦਾ?
ਜੀ, ਸਾਰਾ ਸਿਸਟਮ ਡੋਨੇਸ਼ਨ ਤੇ ਚੱਲਦਾ ਵਾ ਜੀ। ਇਹ ਪਿੰਗਲਵਾੜਾ ਇਹ ਫ੍ਰੀ ਕਿਤਾਬਾਂ ਲਿਟਰੇਚਰ ਛਾਪਦਾ ਵਾ ਤੇ ਭੇਟਾ ਰਹਿਤ ਆਪਾਂ ਫ੍ਰੀ ਲਿਟਰੇਚਰ ਵੰਡਦੇ ਆ ਜੀ ਸਾਰਾ ਜੀ। ਇਹ ਜੋ ਵੀ ਲੋਕੀ ਦਾਨ ਕਰਦੇ ਆ ਜੀ, ਇਹ ਉਸ ਦੇ ਸਿਰ ਤੇ ਹੀ ਚੱਲ ਰਿਹਾ ਆ।
ਬਿਲਕੁਲ ਹਰਮਾਨ ਜੀ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਕਿ ਜੋ ਲੋਕ ਦਾਨ ਦਿੰਦੇ ਆ ਉਹਦੇ ਮੁਤਾਬਕ ਹੀ ਜਿਹੜੇ ਉੱਥੇ ਮਰੀਜ਼ ਨੇ ਬਹੁਤ ਸਾਰੇ, ਮੈਨੂੰ ਤਾਂ ਕਈ ਵਾਰ ਪਿੰਗਲਵਾੜਾ ਦੇ ਜਾਣ ਦਾ ਮੌਕਾ ਮਿਲਿਆ ਤੇ ਜਿਹੜਾ ਇਹਨਾਂ ਨੇ ਹੁਣ ਜੰਡਿਆਲੇ ਗੁਰੂ ਦੇ ਲਾਗੇ ਖੇਤੀਬਾੜੀ ਫਾਰਮ ਬਣਾਇਆ ਡਾਕਟਰ ਰਾਜਵੀਰ ਸਿੰਘ, ਉਸ ਫਾਰਮ ਦੇ ਵਿੱਚ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਤੇ ਬਹੁਤ ਵਧੀਆ ਜਿਹੜੀ ਜ਼ਹਿਰਾਂ ਤੋਂ ਬਗੈਰ ਖੇਤੀ ਵੀ ਕੀਤੀ ਜਾ ਰਹੀ ਹੈ, ਇੱਕ ਮਾਡਲ ਜਿਸ ਤਰ੍ਹਾਂ ਸੰਤ ਬਲਵੀਰ ਸਿੰਘ ਜੀ ਸੀਚੇਵਾਲੋ ਵਾਲੇ ਸੰਗਤਾਂ ਨੂੰ ਦੇ ਰਹੇ ਆ, ਉਸੇ ਤਰ੍ਹਾਂ ਇੱਕ ਪਿੰਗਲਵਾੜੇ ਨੇ ਵੀ ਇੱਕ ਮਾਡਲ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਬਗੈਰ ਜ਼ਹਿਰਾਂ ਤੋਂ ਬਗੈਰ ਖਾਦਾਂ ਤੋਂ ਵੀ ਜਿਹੜੀ ਖੇਤੀਬਾੜੀ ਆ ਉਹ ਕੀਤੀ ਜਾ ਸਕਦੀ ਆ, ਇੱਕ ਰੋਲ ਮਾਡਲ ਸਾਹਮਣੇ ਬਣ ਰਹੇ ਆ ਤੇ ਬਹੁਤ ਸਾਰੇ ਅਜਿਹੇ ਲਾਵਾਰਸ ਮਰੀਜ਼ ਆ ਜਿਨ੍ਹਾਂ ਦਾ ਕੋਈ ਪਤਾ ਹੀ ਨਹੀਂ, ਲੂਲੇ ਪਿੰਗਲੇ ਜਿਹੜੇ ਆਪਣੇ ਆਪ ਦੀਆਂ ਜਿਹੜੀਆਂ ਕਿਰਿਆ ਸਰੀਰਕ ਕਿਰਿਆਵਾਂ ਵੀ ਜਿਹੜੀਆਂ ਨਹੀਂ ਕਰ ਸਕਦੇ ਉਹਨਾਂ ਨੂੰ ਵੀ ਜਿਹੜਾ ਸਾਂਭਿਆ ਜਾ ਰਿਹਾ ਤੇ ਬਹੁਤ ਵੱਡੇ ਪੱਧਰ ਤੇ ਜਿਹੜੇ ਉਹ ਕੰਮ ਕਰ ਰਹੇ ਨੇ ਤੇ ਚੰਗੀ ਗੱਲ ਆ ਕਿ ਜਿਹੜੇ ਇਹਦੇ ਬਾਨੀ ਨੇ ਉਹ ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਵਾਲੇ ਹੋਏ ਆ ਤੇ ਜਿਨ੍ਹਾਂ ਨੇ ਵਾਤਾਵਰਨ ਨੂੰ ਬਚਾਉਣ ਦਾ ਵੀ ਹੋਕਾ ਦਿੱਤਾ ਪਰ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਦੀ ਵੀ ਗੱਲ ਸੁਣੀ ਨਹੀਂ, ਤਾਂ ਹੀ ਆਪਾਂ ਨੂੰ ਅੱਜ ਇਹ ਖਮਿਆਜਾ ਜਿਹੜਾ ਭੁਗਤਣਾ ਪੈ ਰਿਹਾ। ਚੰਗੀ ਗੱਲ ਆ ਕਿ ਇਹ ਭਾਈ ਸਾਹਿਬ 550 ਸਾਲਾਂ ਨੂੰ ਲੈ ਕੇ ਸਟਾਲ ਲਾਏਗੀ ਜਾਂ ਪਹਿਲਾਂ ਵੀ ਸੀ?
ਹਾਂਜੀ, 550 ਸਾਲਾਂ ਨੂੰ ਲੈ ਕੇ ਹੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਹੀ ਇੱਥੇ ਸਟਾਲ ਲਗਾਇਆ ਗਿਆ ਵਾ ਜੀ।
ਠੀਕ ਆ ਜੀ, ਬਹੁਤ ਬਹੁਤ
ਸ਼ੁਕਰੀਆ ਜੀ, ਮਿਹਰਬਾਨੀ। ਸੁਪਨ ਸਾਹਿਬ, ਮੈਨੂੰ ਬੜੀ ਚੰਗੀ ਗੱਲ ਲੱਗੀ ਆ ਕਿ ਜਿੱਥੇ ਆਪਾਂ ਦੇਖ ਰਹੇ ਹਾਂ ਕਿ ਅਜੇ ਤੱਕ ਹੋਰ ਕਿਸੇ ਸੰਸਥਾ ਨੇ ਕੋਈ ਸਟਾਲ ਜਿਹੜਾ ਇਸ ਤਰ੍ਹਾਂ ਦਾ ਉਹ ਨਹੀਂ ਲਾਇਆ ਜਾਂ ਆਪਾਂ ਨੂੰ ਨਹੀਂ ਨਜ਼ਰ ਆਇਆ ਹੈਗਾ, ਸੋ ਅਸੀਂ ਪਿੰਗਲਵਾੜ ਦੇ ਧੰਨਵਾਦੀ ਹਾਂ ਜਿਹੜਾ ਸਟਾਲ ਉਹਨਾਂ ਨੇ ਇੱਥੇ ਉਹ ਲਾਇਆ ਵਾ। ਸੋ ਇਸ ਤਰ੍ਹਾਂ ਦੇ ਸਟਾਲ ਜਿਹੜੇ ਆ ਹੋਰ ਵੀ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ, ਵਾਤਾਵਰਨ ਦੇ ਨਾਲ ਸੰਬੰਧਿਤ, ਸਾਡੇ ਜਨ ਜੀਵਨ ਦੇ ਨਾਲ ਸੰਬੰਧਿਤ ਜਿਹੜਾ ਇਤਿਹਾਸ ਆ ਉਸ ਨੂੰ ਲਿਖ ਕੇ ਕਿਤਾਬਾਂ ਦਾ ਰੂਪ ਦੇ ਕੇ ਕਿਤਾਬਚਾ ਜਿਹੜਾ ਹੈਗਾ ਉਹ ਲੋਕਾਂ ਦੇ ਵਿੱਚ ਵੰਡਿਆ ਜਾਣਾ ਚਾਹੀਦਾ ਸੀਗਾ। ਗੁਰੂ ਨਾਨਕ ਸਾਹਿਬ ਦਾ ਫਲਸਫਾ ਜਿਹੜਾ ਉਸ ਦਾ ਵੀ ਕਿਤਾਬਚਾ ਜਿਹੜਾ ਬਣਾ ਕੇ ਉਹ ਵੰਡਿਆ ਜਾਣਾ ਚਾਹੀਦਾ ਸੀ, ਲੇਕਿਨ ਅਜੇ ਤੱਕ ਆਪਾਂ 2 ਮਹੀਨੇ ਹੋ ਗਏ ਆ ਸੁਲਤਾਨਪੁਰ ਲੋਧੀ ਦੇ ਵਿੱਚ ਘੁੰਮਦਿਆਂ ਫਿਰਦਿਆਂ ਨੂੰ, ਅਸੀਂ ਅਜੇ ਤੱਕ ਜਿਹੜਾ ਉਸ ਤਰ੍ਹਾਂ ਦਾ ਕੋਈ ਕਿਤਾਬਚਾ ਜਿਹੜਾ ਹੈਗਾ ਉਹ ਨਹੀਂ ਦੇਖਿਆ ਹੈਗਾ। ਸੋ ਇਹਦੇ ਲਈ ਬੜੀ ਲੋੜ ਸੀਗੀ ਤੇ ਚਲੋ ਉਹ ਥੋੜੀ ਲੋੜ ਜਿਹੜੀ ਆ ਪਿੰਗਲਵਾੜਾ ਪੂਰੀ ਕਰ ਰਿਹਾ, ਅਸੀਂ ਧੰਨਵਾਦੀ ਹਾਂ ਜੀ ਇਹਨਾਂ ਦੇ।
ਬਿਲਕੁਲ ਹਰਬੰਸ ਜੀ, ਪਹਿਲਾਂ ਇਹ ਗੱਲਾਂ ਬਾਤਾਂ ਸੁਣਨ ਦੇ ਵਿੱਚ ਆਉਂਦੀਆਂ ਸੀਗਾ ਜੋ ਗੁਰਬਾਣੀ ਦੀਆਂ ਤੁੱਕਾਂ ਨੇ ਉਹ ਜਿੰਨੇ ਵੀ ਰਾਹ ਸੁਲਤਾਨਪੁਰ ਨੂੰ ਆਉਣਗੇ, ਮੰਨ ਲਓ ਜਿੱਥੇ ਪਾਰਕਿੰਗ ਸ਼ੁਰੂ ਹੋ ਜਾਂਦੀ ਆ ਉਦੋਂ ਬਾਅਦ ਥੋੜੀ ਥੋੜੀ ਦੂਰ ਦੇ ਤੱਕ ਲਿਖੇ ਹੋਏ ਜਿਹੜੇ ਆਪਣੇ ਆ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੁਰਬਾਣੀ ਆ ਉਹ ਲਿਖੀ ਹੋਈਆਂ ਸ਼ਬਦ ਜਿਹੜੇ ਆ ਉਹ ਸੰਗਤਾਂ ਨੂੰ ਨਜ਼ਰ ਪੈਣਗੇ। ਚੰਗਾ ਤਾਂ ਇਹ ਹੁੰਦਾ ਸੀ ਵੀ ਹੌਲੀ ਹੌਲੀ ਮੱਧਮ ਧੁੰਦ ਦੇ ਵਿੱਚ ਉਹਦੀ ਆਵਾਜ਼ ਵੀ ਨਾਲ ਆਉਂਦੀ ਤੇ ਇਹ ਪ੍ਰਬੰਧ ਕਰਨੇ ਕੋਈ ਔਖੇ ਨਹੀਂ ਸੀ। ਸਾਡੀਆਂ ਸਰਕਾਰਾਂ ਜਾਂ ਸਾਡੀਆਂ ਧਾਰਮਿਕ ਜਥੇਬੰਦੀਆਂ ਅਜਿਹੇ ਪ੍ਰਬੰਧ ਕਰ ਸਕਦੀਆਂ ਸੀ, ਪਰ ਆਪਾਂ ਦੇਖ ਰਹੇ ਹਾਂ ਕਿ ਅਜਿਹੇ ਪ੍ਰਬੰਧ ਆਪਾਂ ਨੂੰ ਕਿਤੇ ਹਜੇ ਤੱਕ ਨਜ਼ਰ ਨਹੀਂ ਆਉਂਦੇ। ਕੱਲ੍ਹ ਨੂੰ ਸਰਕਾਰਾਂ ਕਰ ਲੈਣ, ਕਿਉਂਕਿ ਰਾਤੋਂ ਰਾਤ ਹੀ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਹੁੰਦੀਆਂ, ਪਰ ਹਜੇ ਤੱਕ ਸਾਨੂੰ ਅਜਿਹਾ ਕੋਈ ਪ੍ਰਬੰਧ ਆਪਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਗੁਰਬਾਣੀ ਦੀਆਂ ਤੁਕਾਂ ਵੱਖ ਵੱਖ ਲੱਗੀਆਂ ਹੋਣ ਜਾਂ ਅਜਿਹੀਆਂ ਸਕਰੀਨਾਂ ਲੱਗੀਆਂ ਹੋਣ। ਵਾਰ ਵਾਰ ਜਦੋਂ ਆਪਾਂ ਅੰਦਰ ਵੜਦੇ ਹਾਂ ਦਰਵਾਜ਼ੇ ਦਰੂਜੇ ਤਾਂ ਥੋੜੇ ਬਹੁਤ ਜ਼ਰੂਰ ਬਣ ਗਏ ਨੇ ਤੇ, ਪਰ ਅਜਿਹੀ ਆਪਾਂ ਨੂੰ ਕੋਈ ਗੱਲ ਨਜ਼ਰ ਨਹੀਂ ਆਉਂਦੀ ਜਿਹਦੇ ਵਿੱਚ ਗੁਰਬਾਣੀ ਦਾ ਉਚਾਰਨ ਜਾਂ ਗੁਰਬਾਣੀ ਦੀਆਂ ਬਹੁਤ ਸਾਰੀਆਂ ਤੁਕਾਂ ਜਿਹਨਾਂ ਆਪਾਂ ਸੜਕਾਂ ਤੇ ਲੰਘਦੇ ਹਾਂ, ਜਿਹਨਾਂ ਆਪਾਂ ਗਲੀਆਂ ਦੇ ਵਿੱਚ ਵੱਖ ਵੱਖ ਗੁਰਦੁਆਰਿਆਂ ਦੇ ਦੀਦਾਰੇ ਦਰਸ਼ਨ ਦੀਦਾਰੇ ਕਰਨ ਵਾਸਤੇ ਜਾਂਦੇ ਹਾਂ ਕਿ ਉਹਨਾਂ ਦੇ ਵਿੱਚ ਲੱਗੇ ਹੋਣ, ਅਜਿਹੀ ਕੋਈ ਏਡੀ ਵੱਡੀ ਗੱਲ ਜਿਹੜੀ ਆ ਨਜ਼ਰ ਨਹੀਂ ਆਉਂਦੀ ਜਿਹੜਾ ਕਿ ਚਾਹੀਦੀ ਸੀ, ਕਿਉਂਕਿ ਜਿਹਦਾ ਆਪਾਂ 550 ਸਾਲਾਂ ਮਨਾਉਣ ਜਾ ਰਹੇ ਹਾਂ, ਜੇ ਆਪਾਂ ਉਹਦੀ ਗੱਲ ਹੀ ਨਹੀਂ ਕਰਦੇ, ਜੇ ਆਪਾਂ ਜੋ ਕਹਿ ਕੇ ਗਏ ਆਪਾਂ ਨੂੰ ਉਹਦੀ ਗੱਲ ਨਹੀਂ ਕਰਦੇ, ਜਿਹੜੇ ਆਪਾਂ ਨੂੰ ਅਸੂਲਾਂ ਤੇ ਚੱਲਣ ਦੀ ਗੱਲ ਕਹਿ ਗਿਆ ਆਪਾਂ ਨੂੰ ਅਸੂਲਾਂ ਦੀ ਗੱਲ ਨਹੀਂ ਕਰਦੇ, ਤੇ ਫਿਰ ਮੈਨੂੰ ਲੱਗਦਾ ਵੀ ਸ਼ਾਇਦ ਜਿਹੜੇ ਆਪਾਂ ਆਸਾਂ ਰੱਖਦੇ ਹਾਂ ਕਿ 550 ਸਾਲਾਂ ਤੇ ਸਿੱਖ ਕੌਮ ਨੂੰ ਬਹੁਤ ਵੱਡਾ ਜਿਹੜਾ ਇੱਕ ਨਵੀਂ ਜਿਹੜੀ ਇੱਕ ਲੀਹ ਮਿਲੇਗੀ ਜਾਂ ਇੱਕ ਨਵਾਂ ਰਸਤਾ ਜਿਹੜਾ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਮਿਲੇਗਾ ਤੇ ਅਜਿਹੀ ਗੱਲ ਫਿਰ ਇਸ ਹਿਸਾਬ ਨਾਲ ਕੋਈ ਨਜ਼ਰ ਨਹੀਂ ਆਉਂਦੀ ਤੇ ਹਰਬੰਸ ਸਿੰਘ ਜੀ ਜੋ ਸੰਤ ਘਾਟ ਆ ਉੱਥੇ ਵੱਖ ਵੱਖ ਕਥਾ ਚੱਲ ਰਹੀ ਆ ਹੋ ਸਕਦਾ ਸਾਡੇ ਜਿਹੜੇ ਪ੍ਰੋਗਰਾਮ ਸੁਣਨ ਵਾਲੇ ਆ ਉਹਨਾਂ ਨੂੰ ਵੀ ਸੁਣਾਈ ਦੇਵੇ ਤੇ ਡਿਸਟਰਬ ਹੋਣ ਇਸ ਵਾਸਤੇ ਆਪਾਂ ਮਾਫ਼ੀ ਚਾਹੁੰਦੇ ਹਾਂ ਤੇ ਮੈਂ ਚਾਹੁੰਦਾ ਮੈਨੂੰ ਲੱਗਦਾ ਵੀ ਭਾਈ ਸਾਹਿਬ ਹੋਣੀ ਖੜੇ ਨੇ ਤੇ ਆਪਾਂ ਉਹਨਾਂ ਦੇ ਨਾਲ ਵੀ ਵਿਚਾਰ ਵਟਾਂਦਰਾ ਕੀਤਾ ਜਾਵੇ ਤੇ ਇੱਥੇ ਹੀ ਜੋ ਕਿਲ੍ਹਾ ਆਨੰਦਗੜ੍ਹ ਸਾਹਿਬ ਹੈ ਉਹਨਾਂ ਦੇ ਵੱਲੋਂ ਸੰਤ ਬਾਬਾ ਲਾਭ ਸਿੰਘ ਦੀ ਜੋ ਸੰਸਥਾ ਹੈ ਉਹਨਾਂ ਦੇ ਵੱਲੋਂ ਜਿਹੜਾ ਇੱਥੇ ਲੰਗਰ ਵੀ ਬਹੁਤ ਵੱਡਾ ਲੰਗਰ ਜਿਹੜਾ ਲਾਇਆ ਗਿਆ ਹੈ ਤੇ ਨਾਲ ਦੀ ਨਾਲ ਜਿਹੜਾ ਮੂਲ ਮੰਤਰ ਸਥਾਨ ਆ ਉਸਦੀ ਕਾਰ ਸੇਵਾ ਵੀ ਚੱਲ ਰਹੀ ਹੈ ਜੀ ਤੇ ਆਓ ਸਾਡੇ ਭਾਈ ਸਾਹਿਬ ਇੱਥੇ ਹਾਜ਼ਰ ਨੇ ਆਪਾਂ ਉਹਨਾਂ ਦੇ ਨਾਲ ਵੀ ਵਿਚਾਰ ਸਾਂਝੇ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਆਪਣਾ ਸ਼ੁਭ ਨਾਮ ਵੀਰ ਜੀ
ਜਸਵੰਤ ਸਿੰਘ
ਜਸਵੰਤ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ
ਆਨੰਦਪੁਰ ਸਾਹਿਬ
ਆਨੰਦਪੁਰ ਸਾਹਿਬ ਦੇ ਕਿੰਨੇ ਹੁਣ 550 ਸਾਲਾਂ ਦੇ ਸੰਬੰਧ ਚ ਆਏ ਹੋ
ਹਾਂਜੀ 550 ਸਾਲਾਂ ਦੇ ਸੰਬੰਧ ਚ ਆਏ
ਠੀਕ ਠੀਕ ਹੈ ਜੀ
ਹਾਂਜੀ
ਤੇ ਕਿਸ ਤਰ੍ਹਾਂ ਦਾ ਰਗ ਲਿਆ ਸੁਲਤਾਨਪੁਰ ਜੀ
ਬਹੁਤ ਵਧੀਆ ਜੀ ਵਧੀਆ ਪ੍ਰਬੰਧ ਹੋ ਰਹੇ ਹੈ ਜੀ ਹਾਂਜੀ ਪਹਿਲਾਂ ਵੀ ਮੈਂ ਦੋ ਵਾਰੀ ਆ ਚੁੱਕਿਆ ਇੱਥੇ
ਅੱਛਾ ਜੀ
ਪਰ ਹੁਣ ਇਸ ਵਾਰ ਜੋ ਪ੍ਰਬੰਧ ਹੋ ਰਹੇ ਹੈ ਉਹ ਬਹੁਤ ਵਧੀਆ ਪ੍ਰਬੰਧ ਹੋ ਰਹੇ ਹੈ
ਹਾਂਜੀ
ਹਾਂਜੀ
ਇਹ ਤੁਸੀਂ ਆਪਦੇ ਤੌਰ ਤੇ ਆਏ ਹੋ ਜੋ ਬਾਬਾ ਜੀ ਉੱਥੇ ਆਨੰਦਪੁਰ ਵਾਲੇ ਸੇਵਾ ਕਰਵਾ ਰਹੇ ਉਹਨਾਂ ਦੇ ਨਾਲ ਆਏ ਹੋ
ਨਹੀਂ ਅਸੀਂ ਸ਼ਹੀਦ ਬਾਗ ਗੁਰਦੁਆਰਾ ਮੰਜਾਰੀ ਉਹ ਪਿੰਡ ਹੈ ਸਾਡਾ
ਅੱਛਾ ਜੀ
ਉੱਥੋਂ ਅਸੀਂ ਆਪਣੀ ਕਾਰਸ ਵਾਲੀ ਬੱਸ ਲੈ ਕੇ ਆਏ ਹਾਂ ਗੁਰਦੁਆਰਾ ਸਾਹਿਬ ਦੀ
ਕੀ ਇਤਿਹਾਸ ਉਸ ਗੁਰਦੁਆਰੇ ਦਾ ਜੀ
ਸ਼ਹੀਦੀ ਬਾਗ ਮੰਜਾਰੀ ਦਾ ਜੀ
ਹਾਂਜੀ ਹਾਂਜੀ
ਉਹ ਸ਼ਹੀਦਾਂ ਦਾ ਗੁਰਦੁਆਰਾ ਜੀ ਜਦੋਂ ਗੁਰੂ ਸਾਹਿਬ ਤੋਂ ਬਾਅਦ ਪਹਾੜੀ ਰਾਜੇ ਨੂੰ ਇੱਥੇ ਹਰਾਇਆ ਜੀ
ਅੱਛਾ ਜੀ
ਭੀਮ ਚੰਦ ਨੂੰ ਮੰਜਾਰੀ ਦੇ ਵਿੱਚ
ਠੀਕ ਹੈ ਜੀ
ਤੇ ਇਹ ਪਿੰਡ ਉਦੋਂ ਵੱਜਿਆ ਜੀ ਤੇ ਇਹ ਜ਼ਮੀਨ ਜਿਹੜੀ ਹੈਗੀ ਹੈ ਉਹਦੀ ਉਹ ਇਹਨਾਂ ਨੇ ਜੰਗਲ ਆਬਾਦ ਕੀਤਾ ਇਹਨੂੰ ਇਹ ਸੀਗਾ ਪਹਿਲਾਂ ਹਥੌਤ ਦਾ ਜੰਗਲ ਸੀਗਾ ਹਾਥੀਆਂ ਦਾ ਜੰਗਲ ਸੀ ਉਹ ਜੰਗਲ ਆਬਾਦ ਕਰਕੇ ਇੱਥੇ ਸਿੰਘਾਂ ਨੇ ਮਤਲਬ ਪਿੰਡ ਵਸਾਇਆ
ਠੀਕ ਹੈ
ਤੇ ਉਹ ਮਜਾਰੇ ਬਣੇ ਇਸ ਜ਼ਮੀਨ ਦੇ ਬਾਅਦ ਵਿੱਚ ਮਾਲਕ ਬਣੇ ਇਸ ਕਰਕੇ ਪਿੰਡ ਦਾ ਨਾਮ ਮਜਾਰੀ ਹੈ ਆਨੰਦਪੁਰ ਸਾਹਿਬ ਤੇ ਭਾਖੜਾ ਨੰਗਲ ਦੇ ਵਿਚਕਾਰ ਪੈਂਦਾ ਨੰਗਲ ਨੰਗਲ ਡੈਮ ਦੇ
ਠੀਕ ਹੈ ਬਹੁਤ ਬਹੁਤ ਧੰਨਵਾਦ ਵੀਰ ਜੀ ਸੋ ਹਰਬੰਸ ਸਿੰਘ ਜੀ ਭਾਈ ਸਾਹਿਬ ਉਹਨਾਂ ਨੇ ਵੀ ਆਪਣੇ ਪਿੰਡ ਦੀ ਵੀ ਗੱਲ ਦੱਸੀ ਸਿੱਖ ਸਥਾਨ ਦੀ ਵੀ ਦੱਸੀ ਤੇ ਨਾਲ ਦੀ ਨਾਲ ਜਿਹੜਾ ਇੱਥੇ ਆਨੰਦਪੁਰ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚੋਂ ਦੱਸਿਆ ਕਿ ਪਹਿਲਾਂ ਵੀ ਅਸੀਂ ਆਏ ਹਾਂ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ
ਕੀ ਸ਼ੁਭ ਨਾਮ ਵੀਰ ਜੀ ਆਪਣਾ
ਜਗਦੇਵ ਸਿੰਘ ਜੀ
ਜਗਦੇਵ ਜੀ ਆਪਣਾ ਕਿਹੜਾ ਨਗਰ ਆ
ਮਜਾਰੀ ਨਗਰ ਆ ਜੀ
ਮਜਾਰੀ ਤੋਂ ਸਾਰੀਆਂ ਸੰਗਤਾਂ ਮਜਾਰੀ ਤੋਂ ਹੀ ਆਏ ਆ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਆਨੰਦਪੁਰ ਸਾਹਿਬ ਦੇ ਵਿੱਚ ਵੀ 300 ਸਾਲਾਂ ਮਨਾਇਆ ਗਿਆ ਉਦੋਂ ਵੀ ਆਪ ਜੀ ਨੇ ਵੇਖਿਆ ਹੋਏਗਾ
ਹਾਂਜੀ ਉਸ ਵੇਲੇ ਵੀ ਦੇਖਿਆ ਉਸ ਵੇਲੇ ਵੀ ਹਾਜ਼ਰੀ ਭਰੀ ਬੜਾ ਉਸ ਵੇਲੇ ਵੀ ਚੰਗਾ ਪ੍ਰਬੰਧ ਸੀ ਹੁਣ ਇੱਥੇ ਵੀ ਬਹੁਤ ਅੱਛਾ ਪ੍ਰਬੰਧ ਹੋ ਰਿਹਾ ਹੈ ਸੁਲਤਾਨਪੁਰ ਲੋਧੀ ਔਰ ਸੰਗਤਾਂ ਬਹੁਤ ਘੁੰਮਾ ਕੇ ਆ ਰਹੀਆਂ
ਤੁਸੀਂ ਸਰਵਿਸ ਕਰਦੇ ਰਹੇ ਹੋ ਜਾਂ ਘਰ ਦੇ ਕਾਰੋਬਾਰ ਕੋਈ
ਮੈਂ ਸਰਵਿਸ ਕਰਦਾ ਰਿਹਾ ਪਹਿਲੇ ਆਰਮੀ ਚ ਫਿਰ ਸਿਵਲ ਚ ਵੀ ਕੀਤੀ ਹੈ
ਪਹਿਲਾਂ ਆਰਮੀ ਚ ਕੀਤੀ ਤੇ ਆਰਮੀ ਚ ਸਰਵਿਸ ਕਰਦਿਆਂ ਤਾਂ ਬੰਦੇ ਨੂੰ ਬਹੁਤ ਸਹੀ ਜਾਣਾ ਪੈਂਦਾ ਜੀ
ਹਾਂਜੀ ਕਈ ਜਗ੍ਹਾ ਗਏ ਹਾਂ
ਠੀਕ 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 ਇੱਕ ਗੱਲ ਹੈ ਸਾਨੂੰ ਘਰ ਜੀ ਮਹਿਸੂਸ ਹੋ ਰਹੀ ਆ ਪੀ ਜੋ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਸੀਗਾ ਜੋ ਕਿ ਕਿਰਤ ਕਰੋ ਨਾਮ ਜਪੋ ਜਾਂ ਗੁਰਬਾਣੀ ਦੀ ਰਾਹੀਂ ਜਿਹੜੀ ਆਪਾਂ ਨੂੰ ਜੀਵਨ ਜਾਚ ਦੱਸਦੇ ਆ ਕੋਈ ਉਹਦੇ ਬਾਰੇ ਕੋਈ ਅਜਿਹਾ ਪ੍ਰਚਾਰ ਸਾਨੂੰ ਸੁਲਤਾਨਪੁਰ ਦੇ ਵਿੱਚ ਨਜ਼ਰ ਨਹੀਂ ਆਇਆ ਠੀਕ ਆ ਕਿ ਕੁਝ ਸੰਸਥਾਵਾਂ ਆਪਦੇ ਤੌਰ ਤੇ ਛੋਟੇ ਮੋਟੇ ਉਪਰਾਲੇ ਕਰ ਰਹੀਆਂ ਕੋਈ ਵੱਡੇ ਪੱਧਰ ਤੇ ਸਾਨੂੰ ਅਜਿਹਾ ਕੋਈ ਨਜ਼ਰ ਨਹੀਂ ਆ ਰਿਹਾ ਤੁਸੀਂ ਕੋਈ ਦੇਖਿਆ ਤੇ
ਨਹੀਂ ਐਸਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹਦੇ ਨਾਲ ਸਹਿਮਤ ਹੈ ਵੀ ਇੰਨਾ ਵੱਡਾ ਉਪਰਾਲਾ ਨਹੀਂ ਚੱਲ ਰਿਹਾ ਇਸ ਵੇਲੇ ਵੀ ਔਰ ਚਾਹੀਦਾ ਹੈ ਸਰਕਾਰ ਨੂੰ ਵੀ ਚਾਹੀਦਾ ਤੇ ਪ੍ਰਬੰਧਕ ਕਮੇਟੀ ਨੂੰ ਵੀ ਚਾਹੀਦਾ
ਜੀ
ਕੋਈ ਬੜਾ ਇੱਥੇ ਵਾਸਤੇ ਬੜਾ ਪ੍ਰੋਜੈਕਟ ਕੋਈ ਦਿੱਤਾ ਜਾਵੇ ਤਾਂ ਕਿ ਗੁਰੂ ਸਾਹਿਬ ਦੇ ਨਾਂ ਤੇ ਇੱਥੇ ਬਣਾਇਆ ਜਾਵੇ
ਘੱਟੋ ਘੱਟ ਸਕੂਲਾਂ ਦੇ ਬੱਚੇ ਬਹੁਤ ਵੱਡੀ ਗਿਣਤੀ ਜਾ ਰਹੇ ਆ ਜੀ ਹੁਣ ਜਦੋਂ ਆਉਂਦੇ ਆ ਕੋਈ ਉੱਥੇ ਦੇ ਪ੍ਰਚਾਰ ਕਰੇ ਹੁਣ ਸ਼੍ਰੋਮਣੀ ਕਮੇਟੀ ਦੇ ਉਹਨਾਂ ਨੂੰ ਇਤਿਹਾਸ ਦੱਸਣ ਵੀ ਗੁਰਦੁਆਰਾ ਸੰਤ ਘਾਟ ਦਾ ਇਹ ਇਤਿਹਾਸ ਆ ਮੂਲ ਮੰਤਰ ਬਣਾਇਆ ਜਾ ਰਿਹਾ ਉਹਦਾ ਉਦੇਸ਼ ਕੀ ਆ ਗੁਰਦੁਆਰਾ ਬੇਰ ਸਾਹਿਬ ਦਾ ਇਤਿਹਾਸ ਆ ਜਾਂ ਉਹਨਾਂ ਨੂੰ ਕਿਹੜੇ ਰਸਤਿਆਂ ਰਾਹੀਂ ਜਾਣ ਦੀ ਕਿਉਂਕਿ ਅਸੀਂ ਕਈ ਦਿਨਾਂ ਤੋਂ ਸੁਲਤਾਨਪੁਰ ਲੋਧੀ ਦੇ ਵਿੱਚ ਹਾਂ ਸਾਨੂੰ ਇਸ ਗੱਲ ਦੀ ਜ਼ਰੂਰ ਘਾਟ ਨਜ਼ਰ ਆਈ ਆ ਬਾਕੀ ਚਲੋ ਜਿਹੜੀਆਂ ਸੰਗਤਾਂ ਦੇ ਵਾਸਤੇ ਲੰਗਰ ਪ੍ਰਸ਼ਾਦੀ ਦੇ ਪ੍ਰਬੰਧ ਆ ਰਹਿਣ ਦੇ ਆ ਉਹ ਤਾਂ ਬਹੁਤ ਕੁਝ ਸਰਕਾਰ ਵੀ ਕਰ ਰਹੀ ਆ ਸੰਗਤਾਂ ਨੇ ਆਪਦੇ ਤੌਰ ਤੇ ਵੀ ਕਰ ਲੈਣਾ ਅੱਜ ਕੱਲ੍ਹ ਸਾਧਨ ਬਹੁਤ ਆ ਗਈਆਂ ਨੇ ਸਵੇਰੇ ਆਉਣਾ ਤੇ ਸ਼ਾਮ ਨੂੰ ਵਾਪਸ ਚਲੇ ਜਾਣਾ ਅਜਿਹੀਆਂ ਗੱਲਾਂ ਨੇ ਪਰ ਜਿਹੜੀ ਉਹ ਇੱਕ ਭਾਵਨਾ ਜਿਹੀ ਬਣਨੀ ਚਾਹੀਦੀ ਸੀਗੀ ਉਹ ਬਣਦੀ ਨਜ਼ਰ ਨਹੀਂ ਆ ਰਹੀ
ਉਹਦੀ ਥੋੜੀ ਕੁਝ ਸੰਗਤਾਂ ਤੇ ਕਰਕੇ ਘਾਟ ਹੈ ਜੀ ਕੁਝ ਪ੍ਰਚਾਰ ਦੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੈ ਉਹ ਜਿਸ ਤਰ੍ਹਾਂ ਹੋਣਾ ਚਾਹੀਦਾ ਉਨਾ ਨਹੀਂ ਹੈ ਪ੍ਰਬੰਧਕ ਕਮੇਟੀ ਵੱਲੋਂ ਵੀ ਉਨਾ ਪ੍ਰਚਾਰ ਨਹੀਂ ਕੀਤਾ ਜਾ ਰਿਹਾ ਜਿੰਨਾ ਹੋਣਾ ਚਾਹੀਦਾ ਕੁਝ ਪੋਲੀਟੀਕਲੀ ਆਧਾਰ ਤੇ ਵੀ ਥੋੜੀ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਲਿਪਤ ਹੋ ਰਹੀ ਹੈ ਉਹਦੇ ਕਰਕੇ ਵੀ ਥੋੜਾ ਫਰਕ ਪੈ ਰਿਹਾ।
ਬਿਲਕੁਲ ਜੀ, ਜਿਹੜੀਆਂ ਇਹ ਸਾਡੀਆਂ ਧਾਰਮਿਕ ਮਤਲਬ ਆਪਾਂ ਇਹੋ ਜਿਹੇ ਜੋੜ ਮੇਲੇ ਮਨਾਉਂਦੇ ਹਾਂ, ਉਹਦੇ ਵਿੱਚ ਸਿਆਸਤ ਦਾ ਮੈਂ ਸਮਝਦਾ ਪਰਛਾਵਾਂ ਨਹੀਂ ਪੈਣਾ ਚਾਹੀਦਾ, ਕਿਉਂਕਿ ਗੁਰੂ ਨਾਨਕ ਸਾਹਿਬ ਨੂੰ ਤਾਂ ਦੂਸਰੇ ਧਰਮਾਂ ਵਾਲੇ ਵੀ ਲੋਕ ਸਤਿਕਾਰ ਦਿੰਦੇ ਨੇ, ਤੇ ਸਾਂਝੇ ਤੌਰ ਤੇ ਹੀ ਸਾਰੇ ਜਿਹੜੇ ਉਪਰਾਲੇ ਨੇ ਹੋਣੇ ਚਾਹੀਦੇ ਆ। ਕਿਸੇ ਵੀ ਤਰ੍ਹਾਂ ਦਾ ਕੋਈ ਰਾਜਨੀਤਿਕ ਇੱਕ ਦੂਜੇ ਦੇ ਨਾਲ ਮਤਭੇਦ ਨਹੀਂ, ਰਾਜਨੀਤਿਕ ਗੱਲਾਂ ਬਾਤਾਂ ਕਰਨ ਵਾਸਤੇ ਆਪਣੇ ਕੋਲ ਬਹੁਤ ਸਟੇਜਾਂ ਹੁੰਦੀਆਂ, ਬੜਾ ਸਮਾਂ ਹੁੰਦਾ ਵਾ। ਹੁਣੇ ਹੀ ਪੰਜਾਬ ਦੇ ਵਿੱਚ ਜਿਹੜੀਆਂ ਥੋੜੀਆਂ ਜਿਹੀਆਂ ਚਾਰ ਵਿਧਾਨ ਸਭਾ ਦੀਆਂ ਸੀਟਾਂ ਲੰਘ ਗਈਆਂ, ਉੱਥੇ ਜੋ ਮਰਜ਼ੀ ਇੱਕ ਦੂਜੇ ਨਾਲ ਕਰੀ ਜਾਓ, ਪਰ ਜਦੋਂ ਅਜਿਹੇ ਆਪਾਂ ਇੱਕ ਰਹਿਬਰ ਦੇ ਦਰ ਤੇ ਆ ਜਾਂਦੇ ਹਾਂ ਤੇ ਉਦੋਂ ਸਾਰਿਆਂ ਨੂੰ ਇੱਕੇ ਹੀ ਨਜ਼ਰ ਦੇ ਨਾਲ ਦੇਖਣਾ ਚਾਹੀਦਾ।
ਹਾਂ, ਗੁਰੂ ਸਾਹਿਬ ਇਸ ਤਰ੍ਹਾਂ ਉਹਨਾਂ ਨੇ ਸਭ ਨੂੰ ਇੱਕ ਨਜ਼ਰ ਨਾਲ ਦੇਖਿਆ, ਸਾਨੂੰ ਵੀ ਉਹਨਾਂ ਦੇ ਪੁਰਬ ਤੇ ਇੱਕ ਹੋ ਕੇ ਰਹਿਣਾ ਚਾਹੀਦਾ, ਇੱਕ ਹੀ ਵਿਚਾਰ ਨਾਲ ਚੱਲਣਾ ਚਾਹੀਦਾ।
ਬਹੁਤ ਬਹੁਤ ਧੰਨਵਾਦ ਵੀਰ ਜੀ, ਬਿਲਕੁਲ ਬਿਲਕੁਲ ਜੀ, ਆਪਾਂ ਨੂੰ ਇਕੱਠਿਆਂ ਹੋ ਕੇ ਹੀ ਜਿਹੜੇ ਦਿਨ ਦੇ ਆ ਰਹੇ ਆ ਉਹਦੇ ਵਾਸਤੇ ਉਪਰਾਲੇ ਵੀ ਕਰਨੇ ਚਾਹੀਦੇ ਆ, ਬੜੇ ਵੀ ਮਾਰਨੇ ਚਾਹੀਦੇ ਆ, ਤੇ ਨਾਲ ਦੀ ਨਾਲ ਜਿਹੜੇ ਪ੍ਰਬੰਧ ਆ ਉਹ ਵੀ ਸਾਰਿਆਂ ਨੂੰ ਇਕੱਠੇ ਹੋ ਕੇ ਮਿਲਣੇ ਚਾਹੀਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਸ਼ੁਭ ਨਾਮ ਜੀ?
ਗੁਰਮੀਤ ਸਿੰਘ ਆ ਜੀ।
ਭਾਈ ਸਾਹਿਬ ਕਿਹੜੇ ਨਗਰ ਤੋਂ ਆਏ
ਹੋ? ਹੁਸ਼ਿਆਰਪੁਰ ਭਗਵਾਲ ਲੋਧਾ ਤੋਂ।
ਠੀਕ ਠੀਕ ਆ ਜੀ, ਬਹੁਤ ਵਧੀਆ ਗੱਲ ਜੀ। ਸੁਲਤਾਨਪੁਰ ਪਹਿਲਾਂ ਵੀ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਜੀ?
ਹਾਂ ਜੀ।
ਕਿੰਨਾ ਕੁ ਸਮਾਂ ਹੋ ਗਿਆ ਜੀ?
ਤਕਰੀਬਨ 4-5 ਵਾਰੀ ਪਹੁੰਚ ਚੁੱਕੇ ਆ।
ਅੱਛਾ ਜੀ, ਠੀਕ ਆ ਜੀ।
ਤੇ ਜਦੋਂ
ਠੀਕ ਹੈ, ਜਦੋਂ 500 ਸਾਲਾਂ ਮਨਾਇਆ ਸੀ 1979 ਦੇ ਵਿੱਚ, ਉਦੋਂ ਤਾਂ ਨਹੀਂ ਆਉਣ ਦਾ ਮੌਕਾ ਮਿਲਿਆ ਇੱਥੇ ਜੀ?
ਨਹੀਂ ਜੀ, ਉਦੋਂ।
ਠੀਕ 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 ਆ ਜੀ।
ਹਾਂ ਜੀ।
ਤੇ ਕੀ ਤੁਸੀਂ ਸਮਝੋ ਕਿਹੋ ਜਿਹੇ ਉਪਰਾਲੇ ਹੋਰ ਹੋਣੇ ਚਾਹੀਦੇ ਆ ਜਿਹਦੇ ਨਾਲ ਆਪਾਂ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆ, ਜੋ ਗੁਰੂ ਨਾਨਕ ਸਾਹਿਬ ਦੀ ਬਾਣੀ ਆ, ਉਹ ਖਾਸ ਕਰਕੇ ਆਪਣੀ ਜਿਹੜੀ ਨਵੀਂ ਪੀੜ੍ਹੀ ਆ ਉਹਨਾਂ ਦੇ ਤੱਕ ਪਹੁੰਚਾ ਚੱਕ ਸਕੀਏ?
ਮੈਂ ਤਾਂ ਇਹੀ ਚਾਹੁੰਦਾ ਆ ਵੀ ਜੋ ਸਾਡੇ ਗੁਰੂਆਂ ਨੇ ਰਸਤਾ ਦਿੱਤਾ ਆ, ਨਵੀਂ ਪੀੜ੍ਹੀ ਇਸ ਰਸਤੇ ਚੱਲ ਕੇ ਆਪਣਾ ਜੀਵਨ ਸਫਲ ਕਰ ਲੈਣ।
ਬਿਲਕੁਲ ਜੀ, ਜੋ ਗੁਰੂ ਨਾਨਕ ਸਾਹਿਬ ਆਪਾਂ ਨੂੰ ਸੰਦੇਸ਼ ਦੇ ਗਿਆ, ਜੋ ਜੀਵਨ ਜਾਚ ਦੇ ਗਿਆ ਆਪਾਂ ਨੂੰ, ਉਹਦੇ ਮੁਤਾਬਕ ਜਿਹੜੀ ਜ਼ਿੰਦਗੀ ਜੀਣ ਦੀ ਕਲਾ ਵੀ ਸਿੱਖਣੀ ਚਾਹੀਏ ਜੀ। ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਕੀ ਨਾਮ ਭੈਣ ਜੀ ਆਪਣਾ?
ਮੇਰਾ ਸੁਰਿੰਦਰ ਕੌਰ ਜੀ, ਅਸੀਂ ਦਿੱਲੀ ਤੋਂ ਆਏ ਹਾਂ ਜੀ।
ਅੱਛਾ ਜੀ, ਪਹਿਲੀ ਵਾਰੀ ਆਏ ਸੁਲਤਾਨਪੁਰ ਜਾਂ ਪਹਿਲਾਂ ਵੀ ਜੀ?
ਨਹੀਂ, ਪਹਿਲੇ ਵੀ ਬੜੀ ਵਾਰੀ ਆਏ ਹਾਂ ਜੀ। ਹਾਂਜੀ ਹਾਂਜੀ।
ਅੱਛਾ, 20 ਸਾਲ ਤੋਂ?
20 ਸਾਲ ਤੋਂ।
ਹਰ ਸਾਲ ਆਉਂਦੇ ਜੀ?
ਹਾਂਜੀ, ਹਰ ਸਾਲ ਆਨੇ। ਬੇਬੇ ਨਾਨਕੀ ਜੀ ਦੇ ਪੁਰਾਤਨ ਘਰੀ ਚ ਰਹਿੰਦੇ ਆ ਤੇ ਉੱਥੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਵੀ ਕਰਦੇ ਆ।
ਠੀਕ ਠੀਕ ਆ ਜੀ।
ਹਾਂਜੀ,
ਤੁਹਾਨੂੰ ਲੱਗਦਾ ਨਹੀਂ ਵੀ ਜਿਹੜਾ ਬੇਬੇ ਨਾਨਕੀ ਦਾ ਪੁਰਾਤਨ ਘਰ ਆ ਕਿ ਜੇ ਉਹਨੂੰ ਢਾ ਕੇ ਨਾ ਬਣਾਇਆ ਜਾਂਦਾ ਤੇ ਜਿਆਦਾ ਵਧੀਆ ਰਹਿੰਦਾ?
ਚਿੱਟਾ ਗਿਰਦੀਆਂ ਸੀ, ਹੁਣ ਅੱਛਾ ਹੋ ਗਿਆ, ਸੰਗਤਾਂ ਜਾ ਕੇ ਦਰਸ਼ਨ ਕਰਦੀਆਂ ਨੇ, ਬੈਠਦੀਆਂ ਨੇ, ਉੱਠਦੀਆਂ ਨੇ। ਅਸੀਂ ਜਾ ਕੇ ਹਰ ਸਾਲ ਆ ਕੇ ਉੱਥੇ ਅਖੰਡ ਪਾਠ ਸਾਹਿਬ ਖਾਂਦੀ, ਸੰਗਤ ਆਪ ਕਰਦੀ ਹੈ ਪਾਠ।
ਅਸੀਂ ਦੁਬਾਰਾ ਆਏ ਹਾਂ, ਹਜੇ 5-7 ਨੂੰ ਅਖੰਡ ਪਾਠ ਸਾਹਿਬ ਜੀ ਕਰਕੇ ਗਏ ਆ। ਅਸੀਂ ਸਪਤੰਬਰ ਚ ਆਏ, ਅਸੀਂ ਫਿਰ ਆਏ ਹਾਂ ਦਰਸ਼ਨ ਕਰਨ ਦੇ। ਉਹ ਅਸੀਂ 9 ਤਰੀਕ ਨੂੰ ਫਿਰ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹੈ ਕਿ ਸਾਨੂੰ ਲੈ ਕੇ ਆਓ, ਸਾਡੀ ਟਿਕਟਾਂ ਬੁੱਕ ਕਰਨ। ਮਤਲਬ ਅਸੀਂ ਕਹਿੰਦੇ ਬਾਬਾ ਜੀ ਸਾਨੂੰ ਲੈ ਕੇ
ਘੁੰਮ ਫਿਰ ਕੇ ਸੁਲਤਾਨਪੁਰ ਵੇਖਿਆ ਹੋਣਾ, ਕਿਸ ਤਰ੍ਹਾਂ ਦਾ ਲੱਗਿਆ?
ਸਾਨੂੰ ਤੇ ਬਹੁਤ ਅੱਛਾ ਲੱਗਦਾ ਹੈ, ਸਾਨੂੰ ਤੇ ਬਹੁਤ ਜਿਆਦਾ ਅੱਛਾ ਲੱਗਦਾ ਹੈ, ਬਹੁਤ ਅੱਛਾ ਸਾਡੇ ਮੰਮੀ ਨੇ, ਇਹਨਾਂ ਨੂੰ ਬਹੁਤ ਅੱਛਾ ਲੱਗਦਾ ਹੈ, ਇਹ ਸਾਨੂੰ ਲੈ ਕੇ।
ਠੀਕ ਹੈ ਜੀ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਕੀ ਨਾਮ ਭੈਣ ਜੀ ਆਪਣਾ?
ਰਣਜੀਤ ਕੌਰ।
ਹਾਂਜੀ, ਤੁਸੀਂ ਦਿੱਲੀ ਤੋਂ ਆਏ ਹੋ?
ਹਾਂਜੀ, ਦਿੱਲੀ ਤੋਂ ਆਏ ਅਸੀਂ।
ਤੇ ਤੁਹਾਨੂੰ ਕਿੰਨੇ ਚਿਰ ਹੋ ਗਿਆ ਸੁਲਤਾਨਪੁਰ ਆਉਂਦਿਆਂ ਨੂੰ?
25 ਸਾਲ ਹੋ ਗਏ ਸਾਰਿਆਂ ਨੂੰ, ਅਸੀਂ ਇਕੱਠੇ ਆਨੇ ਆ ਬਾਈ ਨਾ। ਹਾਂਜੀ, ਜਿੱਥੇ ਹੈਗਾ।
ਦਿੱਲੀ ਚ ਕੋਈ ਸਰਵਿਸ ਕਰਦੇ ਹੋ ਜਾਂ ਘਰ ਦਾ ਹੀ ਕਾਰੋਬਾਰ? ਤੇ ਦਿੱਲੀ ਦੇ ਵਿੱਚ ਵੀ ਕੋਈ 5.5 ਸਾਲਾਂ ਨੂੰ ਲੈ ਕੇ ਕੋਈ ਸਰਗਰਮੀਆਂ ਚੱਲ ਰਹੀਆਂ? ਇੱਕ ਤਾਂ ਹੁੰਦਾ ਵੀ ਸੰਗਤਾਂ ਨੇ
ਬਹੁਤ ਜ਼ਿਆਦਾ ਚੱਲ ਰਹੀਆਂ ਹੈਗੀਆਂ ਨੇ, ਬਹੁਤ ਹੀ ਸੰਗਤਾਂ ਧੂਮ ਧਾਮ ਦੇ ਨਾਲ ਮਨਾਉਂਦੀਆਂ ਪਈਆਂ ਨੇ। ਹਰਕਿਸ਼ਨ ਸਾਹਿਬ ਮਾਲੇ ਬੰਗਲਾ ਸਾਹਿਬ ਬਹੁਤ ਜ਼ਿਆਦਾ ਕਰ ਰਹੇ ਹੈਗੇ ਨੇ, ਸਾਰਾ ਰੋਲਾ ਅਰੇਂਜਮੈਂਟ ਬਾਬਾ ਜੀ ਮਿਹਰ ਕਰਨ, ਸਾਰਿਆਂ ਨੂੰ ਖੁਸ਼ੀਆਂ ਦੇਣ, ਇੱਥੇ ਬਈ ਸਾਰੀ ਸਿੱਖ ਜਗਤ ਨੂੰ ਖੁਸ਼ੀਆਂ, ਸਭ ਮਤਲਬ ਖੁਸ਼ ਰਹਿਣ, ਸੁੱਖ ਸ਼ਾਂਤੀ ਦੇਣ, ਮਹਾਰਾਜ ਮਿਹਰ ਕਰਨ, ਖੁਸ਼ੀਆਂ ਮੰਗਲ ਜੈ ਜੈਕਾਰ ਸਾਰੀ ਜਗ੍ਹਾ ਮਹਾਰਾਜ ਦੀ ਹੋਵੇ, ਸੰਗਤਾਂ ਖੁਸ਼ ਰਹਿਣ ਉਹਨਾਂ ਦੇ ਰਾਜ ਦੇ ਵਿੱਚ।
ਤੇਰੀ ਵੱਡੀ ਕਮਾਈ ਧੰਨ ਗੁਰੂ ਨਾਨਕ, ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ, ਤੇਰੀ ਵੱਡੀ ਕਮਾਈ ਧੰਨ ਗੁਰੂ ਨਾਨਕ, ਤੇਰੀ ਵੱਡੀ ਕਮਾਈ।
ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਤੇ ਸਾਰੀਆਂ ਸੰਗਤਾਂ ਖੁਸ਼ੀ ਦੇ ਨਾਲ ਰਹਿਣ, ਰਲ ਮਿਲ ਕੇ ਰਹਿਣ ਤੇ ਬਹੁਤ ਵਧੀਆ ਗੱਲ। ਤੇ ਹਰਬੰਸ ਸਿੰਘ ਜੀ, ਮੈਂ ਸਮਝਦਾ ਵੀ ਆਪਾਂ ਗੱਲਾਂ ਬਾਤਾਂ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖੀਏ ਤੇ ਇੱਕ ਸ਼ਬਦ ਸੁਣ ਲਈਏ।
ਹਾਂਜੀ ਪੰਨੂ ਸਾਹਿਬ ਜੀ, ਆਪਣੇ ਪ੍ਰੋਗਰਾਮ ਦਾ ਜਿਹੜਾ ਸਮਾਂ ਵਾ ਉਹ ਲਗਭਗ ਇੱਕ ਸ਼ਬਦ ਸੁਣਨ ਦਾ ਜਿਹੜਾ ਜੀ ਉਹ ਹੋ ਗਿਆ ਵਾ ਤੇ ਆਪਾਂ ਆਪਣੇ ਪਿਆਰੇ ਸਰੋਤਿਆਂ ਤੋਂ ਥੋੜੇ ਚਿਰ ਲਈ ਬ੍ਰੇਕ ਲਵਾਂਗੇ ਤੇ ਇੱਕ ਪਿਆਰਾ ਸ਼ਬਦ ਜਿਹੜਾ ਆਪਾਂ ਸਰਵਣ ਕਰਾਂਗੇ। ਉਸ ਤੋਂ ਬਾਅਦ ਫਿਰ ਆਪਾਂ ਆਪਣੇ ਪਿਆਰੇ ਸਰੋਤਿਆਂ ਦੇ ਨਾਲ ਇਸੇ ਤਰ੍ਹਾਂ ਹੀ ਸੰਗਤਾਂ ਦੀ ਜਿਹੜੀ ਗੱਲਬਾਤ ਕਰਵਾਉਂਦੇ ਰਹਾਂਗੇ ਤੇ ਹੋਰ ਜਿਹੜੀਆਂ ਜਾਣਕਾਰੀਆਂ ਨੇ ਉਹ ਆਪਾਂ ਦਿੰਦੇ ਰਹਾਂਗੇ।
ਸਾਨੂੰ ਸਾਰਿਆਂ ਨੂੰ ਰਹਿਮਤ ਕਰ ਸਮਤ ਬਖਸ਼ਣ ਕਿ ਅਸੀਂ ਦਿੱਤੀ ਹੋਈ ਜੀਵਨ ਜੁਗਤੀ ਨਾਲ ਜੀ ਸਕੀਏ ਤੇ ਜੋ ਲੋਕ ਸੁਖੀ ਤੇ ਪਰਲੋਕ ਸੁਖ ਉਸੇ ਲਾ ਹੋ ਸਕੇ। ਸੋ ਇਸ ਕਰਕੇ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ 550 ਸਾਲਾਂ ਮਨਾਇਆ ਜਾ ਰਿਹਾ, ਜਿਹੜੀਆਂ ਵੀ ਸੰਗਤਾਂ FM ਰੇਡੀਓ ਰਾਹੀਂ ਸੁਣ ਰਹੀਆਂ ਨੇ ਉਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਉਹ ਜਿੱਥੇ ਵੀ ਬੈਠੇ ਆ ਉੱਥੇ ਹੀ ਪਰਮੇਸ਼ਰ ਮੌਜੂਦ ਆ, ਉੱਥੇ ਅਰਦਾਸ ਕਰੋ ਤੇ ਦਰਸ਼ਨ ਵੀ ਕਰਨਾ ਉਹ ਜ਼ਰੂਰ ਸੁਲਤਾਨ ਵੱਲੋਂ ਦੀ ਅਰਦਾਸ ਇਹ ਕਰੋ ਵੀ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਸੋਝੀ ਬਖਸ਼ਣ, ਅਸੀਂ ਦਿੱਤੇ ਉਪਦੇਸ਼ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ, ਕਿਉਂਕਿ ਅਸੀਂ ਐਵੇਂ ਬਿਲਕੁਲ ਭੁੱਲੇ ਭਟਕਿਆਂ ਵਾਂਗੂ ਕਿਰਾਏ ਰਾਹ ਪੈ ਕੇ ਆਪਣਾ ਸਮਾਂ ਜਿਹੜਾ ਜ਼ਿੰਦਗੀ ਦਾ ਉਹਨੂੰ ਖਰਾਬ ਨਾ ਕਰੀਏ ਤੇ ਇਹ ਜਿਹੜਾ ਸਵਾਸ ਸਵਾਸ ਹੈ ਲਿਖ ਲੱਗ ਜਾਵੇ। ਸੋ ਸਾਡੀ ਤੇ ਨਿਮਰਤਾ ਸਿੰਘ ਸੰਗਤਾਂ ਨੂੰ ਇਹੀ ਬੇਨਤੀ ਆ, ਅਰਦਾਸ ਕਰਦੇ ਹਾਂ ਤੁਸੀਂ ਵੀ ਅਰਦਾਸ ਕਰੋ ਕਿ ਸਾਨੂੰ ਸਾਰਿਆਂ ਨੂੰ ਗੁਰੂ ਮਹਾਰਾਜ ਇੱਕ ਪਲੇਟਫਾਰਮ ਤੇ ਹੋ ਕੇ ਇਹ ਜਿਹੜਾ ਦਿਨ ਮਨਾਉਣ ਜਾ ਰਿਹਾ ਮਨਾਇਆ ਜਾਵੇ ਤੇ ਉੱਥੇ ਚੱਲਣ ਦਾ ਸਾਨੂੰ ਮਹਾਰਾਜ ਬਲ ਤੇ ਉਦੋਂ ਬਖਸ਼ਣ। ਸੋ ਇਸ ਕਰਕੇ ਸਾਡੀ ਇਹੀ ਬੇਨਤੀ ਹੈ।
ਬਾਬਾ ਸ਼ੁਭ ਨਾਮ ਆਪਣਾ ਜੀ?
ਸਤਨਾਮ ਸਿੰਘ।
ਬਿਲਕੁਲ ਹਰਬੰਸ ਸਿੰਘ ਜੀ, ਜੋ ਬਾਬਾ ਜੀ ਨੇ ਗੱਲਬਾਤ ਕਹੀ ਆ ਇਹਦੀ ਇਸ ਵੇਲੇ ਬਹੁਤ ਵੱਡੀ ਲੋੜ ਵੀ ਆ ਵੀ ਆਪਾਂ ਇੱਕ ਮਨ ਤੇ ਕੱਚ ਰੋਈਏ ਤੇ ਜੋ ਗੁਰੂ ਨਾਨਕ ਸਾਹਿਬ ਆਪਾਂ ਨੂੰ ਜੀਵਨ ਜਾਂਚ ਦੇ ਗਏ ਆ ਆਪਾਂ ਉਹਨਾਂ ਦੇ ਅਸੂਲਾਂ ਤੇ ਚੱਲੀਏ, ਉਹੋ ਜਿਹੀ ਜ਼ਿੰਦਗੀ ਅਪਣਾਈਏ। ਜੇ ਆਪਾਂ ਉਹੋ ਜਿਹੀ ਜ਼ਿੰਦਗੀ ਅਪਣਾਉਣੀ ਸ਼ੁਰੂ ਜਾਂਦੇ ਹਾਂ ਤੇ ਸਿੱਖ ਧਰਮ ਦਾ ਫਿਰ ਬਹੁਤਾ ਪ੍ਰਚਾਰ ਕਰਨ ਦੀ ਲੋੜ ਨਹੀਂ ਰਹਿ ਜਾਂਦੀ, ਕਿਉਂਕਿ ਫਿਰ ਉਹਨਾਂ ਨੇ ਆਪਣੀ ਜ਼ਿੰਦਗੀ ਵੱਲੋਂ ਦੇਖਣਾ ਵਾ ਵੀ ਜੇ ਇੱਕ ਸਿੱਖ ਦੀ ਜ਼ਿੰਦਗੀ ਵਧੀਆ ਤੇ ਅਸੀਂ ਵੀ ਸਿੱਖ ਬਣੀਏ। ਇਹ ਵਾਕਈ ਇਸ ਗੱਲ ਦੀ ਆਪਾਂ ਨੂੰ ਆਪਾਂ ਜਦੋਂ ਗੱਲਾਂ ਪਤਾ ਕਰਦੇ ਹਾਂ ਵੀ ਹੋਰ ਤਾਂ ਪ੍ਰਬੰਧ ਬਹੁਤ ਸਾਰੇ, ਇਸ ਚੀਜ਼ ਦੀ ਬਿਲਕੁਲ ਘਾਟ ਰੜਕਦੀ ਆ ਜੋ ਬਾਬਾ ਜੀ ਨੇ ਕਿਹਾ। ਤੇ ਜੇ ਇਸ ਪਾਸੇ ਨੂੰ ਸਿੱਖ ਸੰਗਤਾਂ ਮੁੜਦੀਆਂ ਨੇ ਮੋੜਾ ਕੱਟਦੀਆਂ ਨੇ ਜੋ ਗੁਰੂ ਨਾਨਕ ਸਾਹਿਬ ਅਸਲ ਚ ਕਹਿ ਗਏ ਆ ਉਹਦੇ ਆਦੇਸ਼ਾਂ ਨੂੰ ਜ਼ਿੰਦਗੀ ਦੇ ਵਿੱਚ ਢਾਲਦੇ ਨੇ ਤੇ ਫਿਰ ਜਿਹੜਾ ਵਾ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਆਪਾਂ ਕਦੇ ਸਵਰਗ ਉਤਰਾਂ ਸੋਚਦੇ ਹਾਂ ਤੇ ਉਦੋਂ ਵੀ ਸਵਰਗ ਦੀ ਜਿਹੜੀ ਧਰਤੀ ਆ ਇਹ ਬਣ ਸਕਦੀ ਆ ਜਦੋਂ ਬਾਬਾ ਜੀ ਨੇ ਜੋ ਆਪਾਂ ਨੂੰ ਗੁਰੂ ਨਾਨਕ ਸਾਹਿਬ ਵਾਤਾਵਰਨ ਦਾ ਉਪਦੇਸ਼ ਦੇ ਗਿਆ, ਜੋ ਕਿਰਤ ਦਾ ਉਪਦੇਸ਼ ਦੇ ਗਿਆ, ਨਾਮ ਜਪਣ ਦੀ ਗੱਲਬਾਤ ਕਰਕੇ ਗਿਆ। ਤੇ ਵਾਕਈ ਸਾਰੀ ਸੰਗਤ ਨੂੰ ਰਲ ਮਿਲ ਕੇ ਅਰਦਾਸ ਕਰਨੀ ਚਾਹੀਦੀ ਆ ਕਿ ਪੰਜਾਬ ਜਿਹੜਾ ਪਰਮਾਤਮਾ ਵਾ ਪੰਜਾਬੀਆਂ ਨੂੰ ਸਮੱਤ ਬਖਸ਼ੇ ਤੇ ਸਿੱਧੇ ਰਾਹ ਤੇ ਲਾਵੇ। ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਬਹੁਤ ਧੰਨਵਾਦ ਬਾਬਾ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਤੇ ਹਰਬੰਸ ਸਿੰਘ ਜੀ ਹੁਣ ਦੇਖੋ ਇਧਰਲੇ ਪਾਸੇ ਲੰਗਰ ਚੱਲ ਰਹੇ ਨੇ, ਕਿੱਡੇ ਵੱਡੇ ਪੱਧਰ ਤੇ ਜਿਹੜੀਆਂ ਤਿਆਰੀਆਂ ਹੋ ਰਹੀਆਂ ਨੇ, ਸ਼ਮਿਆਨੇ ਲੱਗੇ ਹੋਏ ਨੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਤਿਆਰੀਆਂ ਚੱਲ ਰਹੀਆਂ ਕਿਉਂਕਿ ਸੰਗਤਾਂ ਦਾ ਦਿਨੋ ਦਿਨ ਜਿਹੜਾ ਰੁਝਾਨ ਆ ਆਉਣ ਦਾ ਉਹ ਵਧਦਾ ਜਾਣਾ। ਤੇ ਹੁਣ ਬਾਬਾ ਜੀ ਨੇ ਆਪਾਂ ਨੂੰ ਵੇਸਣ ਖਵਾਇਆ ਸੀ, ਪਹਿਲਾਂ ਕਹਿੰਦੇ ਵੀ ਮਿੱਠਾ ਮੂੰਹ ਹੀ ਕਰੋ ਤੇ ਬੜਾ ਸਵਾਦਲਾ ਸੀ ਕਿਉਂਕਿ ਦੇਸੀ ਘਿਓ ਦਾ ਬਣਿਆ ਹੋਇਆ ਸ਼ੁੱਧ ਆਪ ਬਣਾਇਆ ਹੋਇਆ। ਜੇ ਆਪਣੇ ਖਾਣ ਪੀਣ ਦੇ ਵਿੱਚ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਸਹੀ ਵਰਤੀਆਂ ਜਾਣ ਤੇ ਆਪਣੀ ਜ਼ਿੰਦਗੀ ਬਦਲ ਸਕਦੀ ਆ, ਆਪਣਾ ਪੰਜਾਬ ਵੀ ਬਦਲ ਸਕਦਾ ਵਾ। ਜਿਹੜਾ ਆਪਾਂ ਨੂੰ ਨਰਕ ਵਰਗਾ ਲੱਗਦਾ ਇਹੀ ਜਿਹੜਾ ਆਪਾਂ ਨੂੰ ਪੰਜਾਬ ਆ ਆਪਾਂ ਨੂੰ ਸਵਰਗ ਵਰਗਾ ਲੱਗਣਾ ਸ਼ੁਰੂ ਹੋਜੂ। ਤੇ ਵਾਕਈ ਇਸੇ ਤਰ੍ਹਾਂ ਹੀ ਸਾਰੀਆਂ ਸੰਸਥਾਵਾਂ ਨੂੰ ਰਲ ਕੇ ਇੱਕੇ ਮੰਚ ਤੇ ਆ ਕੇ ਜਿਹੜਾ ਇਹ ਦਿਨ ਦਿਹਾੜਾ ਵਾ ਮਨਾਉਣਾ ਚਾਹੀਦਾ ਤੇ ਨਾਲ ਦੀ ਨਾਲ ਏਕੇ ਦਾ ਉਪਦੇਸ਼ ਦੇਣਾ ਚਾਹੀਦਾ। ਜੇ ਸਿੱਖ ਸਾਰੀ ਇਕਮੁੱਠ ਹੋ ਜੇ ਤੇ ਮੈਨੂੰ ਲੱਗਦਾ ਸਾਰੀ ਦੁਨੀਆਂ ਨੂੰ ਸੇਧ ਦੇ ਸਕਦੀ ਆ, ਕਿਉਂਕਿ ਇੰਨਾ ਖਜ਼ਾਨਾ ਵਾ ਸਿੱਖ ਕੌਮ ਦੇ ਕੋਲ ਜੋ ਗੁਰੂ ਨਾਨਕ ਸਾਹਿਬ ਆਪਾਂ ਨੂੰ ਦੇ ਗਿਆ। ਜੇ ਆਪਾਂ ਉਹਨਾਂ ਨੂੰ ਥੋੜਾ ਥੋੜਾ ਵੀ ਖਰਚਣਾ ਸ਼ੁਰੂ ਕਰੀਏ, ਥੋੜਾ ਥੋੜਾ ਵੀ ਵਰਤਣਾ ਸ਼ੁਰੂ ਕਰੀਏ, ਭਾਵ ਆਪਦੀ ਜ਼ਿੰਦਗੀ 'ਚ ਅਪਣਾਉਣਾ ਸ਼ੁਰੂ ਕਰ ਦਈਏ ਤੇ ਇਹ ਧਰਤੀ ਜਿਹੜੀ ਆ ਇਹ ਸਵਰਗ ਦੀ ਰੂਪੀ ਬਹੁਤਾ ਸਮਾਂ ਨਹੀਂ ਲੱਗਣਾ, ਕਿਉਂਕਿ ਜਦੋਂ ਹਰਬੰਸ ਸਿੰਘ ਜੀ ਤਬਦੀਲੀਆਂ ਹੁੰਦੀਆਂ ਨੇ ਉਦੋਂ ਬਹੁਤਾ ਸਮਾਂ ਨਹੀਂ ਲੱਗਦਾ। ਤੇ ਇਸੇ ਤਰ੍ਹਾਂ ਜਦੋਂ ਲੋਕਾਂ ਦੇ ਮਨ ਵੀ ਬਦਲਣ ਲੱਗਦੇ ਆ ਉਦੋਂ ਬਹੁਤਾ ਸਮਾਂ ਨਹੀਂ ਲੱਗਦਾ, ਗੱਲ ਤਾਂ ਮੰਨਦੀ ਆ। ਹੁਣ ਇਸ ਵੇਲੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕਿਤੇ ਕੱਪੜੇ ਦੀ ਘਾਟ ਨਹੀਂ, ਇਹ ਨਹੀਂ ਵੀ ਕੋਈ ਨੰਗਾ ਤੁਰਿਆ ਫਿਰਦਾ ਉਹਨੂੰ ਕੱਪੜਾ ਨਹੀਂ ਮਿਲ ਰਿਹਾ, ਨਾ ਭੋਜਨ ਦੀ ਘਾਟ ਆ, ਕਿਸੇ ਵੀ ਤਰ੍ਹਾਂ ਦੀ ਕੋਈ ਘਾਟ ਨਹੀਂ ਹੈਗੀ, ਨਾ ਇੱਥੇ ਕੋਈ ਹੁਨਰ ਦੀ ਘਾਟ ਆ, ਨਾ ਇੱਥੇ ਕੋਈ ਬੰਦਿਆਂ ਦੀ ਘਾਟ ਆ, ਸਿਰਫ ਮਨਾਂ ਦੀ ਘਾਟ ਆ। ਜੇ ਮਨ ਸਿੱਧੇ ਹੋ ਜਾਣ ਤੇ ਅੱਜ ਹੀ ਇੱਥੇ ਧਰਤੀ ਤੇ ਸਵਰਗ ਜਿਹੜਾ ਇੱਥੇ ਉਤਰ ਸਕਦਾ ਵਾ। ਗੱਲ ਤਾਂ ਇਹ ਆ ਵੀ ਜੋ ਗੁਰੂ ਸਾਹਿਬ ਆਪਣੇ ਕਹਿ ਕੇ ਗਏ ਨਾ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਅਪਣਾਉਣ ਦੀ ਆ, ਤੇ ਜਿੱਦਣ ਸਾਰੇ ਸਿੱਖਾਂ ਨੇ, ਸਾਰੇ ਪੰਜਾਬੀਆਂ ਨੇ, ਸਾਰੇ ਨਾਨਕ ਨਾਮ ਲੇਵਾਂ ਨੇ ਇਹ ਗੁਰੂ ਨਾਨਕ ਸਾਹਿਬ ਦਾ ਕਿਹਾ ਜੋ ਆਪਣੀ ਜ਼ਿੰਦਗੀ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ, ਤੇ ਉਦਣ ਹੀ ਇਹ ਪੰਜਾਬ ਜਿਹੜਾ ਅੱਜ ਦਾ ਪੰਜਾਬ ਨਹੀਂ ਨਜ਼ਰ ਆਊਗਾ, ਇੱਕ ਨਵਾਂ ਪੰਜਾਬ ਆਪਾਂ ਨੂੰ ਦਿਖਾਈ ਦੇਊਗਾ
ਜੀ। ਵਾਕਿਆ ਬਨ ਸਾਹਿਬ, ਕਿਉਂਕਿ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪੜ੍ਹਦੇ ਹਾਂ, ਉਹਨਾਂ ਦੀ ਸਿੱਖਿਆਵਾਂ ਨੂੰ ਪੜ੍ਹਦੇ ਹਾਂ ਤੇ ਉਹਨਾਂ ਸਿੱਖਿਆਵਾਂ ਦੇ ਉੱਤੇ ਪੜਚੋਲ ਜਦੋਂ ਅਸੀਂ ਕਰਦੇ ਹਾਂ, ਵਿਆਖਿਆ ਕਰਦੇ ਹਾਂ, ਤੇ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਸਾਨੂੰ ਦੇਖਣ ਨੂੰ ਮਿਲਦੀਆਂ, ਤੇ ਹਰ ਜ਼ਿੰਦਗੀ ਦੇ ਪੱਖ ਦੇ ਉੱਤੇ, ਹਰ ਸਮਾਜਿਕ ਪ੍ਰਣਾਲੀ ਦੇ ਉੱਤੇ ਉਹਨਾਂ ਨੇ ਜਿਹੜੀ ਗੱਲ ਆ ਉਹ ਕੀਤੀ ਆ। ਜੇ ਕਹਿ ਲਈਏ ਕਿ ਸਿੱਖ ਧਰਮ ਦੀ ਜੇ ਦੋ ਸ਼ਬਦਾਂ ਦੇ ਵਿੱਚ ਪਰਿਭਾਸ਼ਾ ਦੇਣੀ ਹੋਵੇ ਤਾਂ ਕੀ ਪਰਿਭਾਸ਼ਾ ਉਸ ਦੀ ਦਿੱਤੀ ਜਾ ਸਕਦੀ ਹੈ, ਉਹ ਇਹ ਹੈ ਕਿ ਇੱਕ ਸੁਚੱਜੀ ਜੀਵਨ ਜਾਂਚ ਦਾ ਨਾਮ ਹੀ ਸਿੱਖ ਧਰਮ ਹੈ। ਤੋ ਮੇਰਾ ਤਾਂ ਇਹ ਕਹਿਣਾ ਜਾਂ ਮੇਰਾ ਤਾਂ ਇਹ ਖਿਆਲ ਹੈ ਕਿ ਸੁਚੱਜੀ ਜੀਵਨ ਜਾਂਚ ਦਾ ਜਿਹੜਾ ਨਾਮ ਹੈ ਉਹ ਸਿੱਖ ਧਰਮ ਹੈ, ਤੇ ਸਾਨੂੰ ਸੁਚੱਜੀ ਜੀਵਨ ਜਾਂਚ ਜਿਹੜੀ ਆ ਗੁਰੂ ਨਾਨਕ ਸਾਹਿਬ ਨੇ ਸਾਨੂੰ ਦਿੱਤੀ, ਔਰ ਹਰ ਤਰ੍ਹਾਂ ਦਾ ਜੀਵਨ ਉਹਨਾਂ ਨੇ ਹੰਢਾਇਆ ਔਰ ਲੋਕਾਂ ਨੂੰ ਹੰਢਾਉਣ ਬਾਰੇ ਦੱਸਿਆ, ਖੁਦ ਕੰਮ ਕਰਕੇ ਦੱਸੇ। ਭਾਵੇਂ ਕਿ ਆਪਾਂ ਬਹੁਤ ਸਾਰੇ ਦੇਖਦੇ ਹਾਂ ਕਿ ਜਿੰਨੇ ਵੀ ਪ੍ਰਚਾਰਕ ਹੁੰਦੇ ਆ ਸਮਾਜ ਦੇ ਵਿੱਚ, ਆਏ ਕਿਸੇ ਦੇਸ਼ ਦੇ ਵਿੱਚ ਵੀ ਹੋਣ, ਉਹ ਖੁਦ ਕੰਮ ਘੱਟ ਕਰਦੇ ਹੁੰਦੇ ਆ ਔਰ ਜਿਹੜਾ ਪ੍ਰਚਾਰ ਆ ਉਹ ਵੱਧ ਕਰ ਦਿੰਦੇ, ਪਰ ਗੁਰੂ ਨਾਨਕ ਸਾਹਿਬ ਨੇ ਜੋ ਕੰਮ ਕਿਹਾ ਉਹ ਕੀਤਾ, ਤੇ ਜਿਹੜੇ ਕਾਰਨ ਤੋਂ ਉਹਨਾਂ ਨੇ ਰੋਕਿਆ ਉਹਨਾਂ ਨੇ ਆਪ ਵੀ ਉਹ ਕੰਮ ਨਹੀਂ ਕੀਤਾ, ਤੇ ਅੱਜ ਦੇ ਸਾਡੇ ਪ੍ਰਚਾਰਕ ਜਿਹੜੇ ਆ ਉਹ ਇਸ ਤਰ੍ਹਾਂ ਕਰ ਰਹੇ ਆ ਕਿ ਕੰਮ ਲੋਕਾਂ ਨੂੰ ਕਹਿਣਾ ਕਿ ਆਹ ਤੁਸੀਂ ਨਾ ਕਰੋ, ਤੇ ਖੁਦ ਆਪ ਉਹ ਜਿਹੜੇ ਕੰਮ ਕਰ ਰਹੇ ਆ। ਬਹੁਤ ਸਾਰੇ ਕੰਮ ਐਸੇ ਜਿਹੜੇ ਹੋ ਰਹੇ ਆ ਜਿਹਦਾ ਕਰਕੇ ਧਰਮ ਕੋਈ ਵੀ ਹੋਵੇ, ਪ੍ਰਚਾਰ ਕਿਸੇ ਵੀ ਧਰਮ ਦਾ ਹੋਵੇ, ਕੋਈ ਵੀ ਧਰਮ ਜਿਹੜਾ ਪ੍ਰਚਾਰ ਮਾੜਾ ਨਹੀਂ ਕਰ ਰਿਹਾ, ਚੰਗਾ ਹੀ ਕਰ ਰਿਹਾ। ਲੇਕਿਨ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਤਰ੍ਹਾਂ ਦਾ ਉਪਦੇਸ਼ ਦਿੱਤਾ ਗਿਆ, ਉਹਨਾਂ ਨੇ ਕਿਹਾ ਹਿੰਦੂ ਨੂੰ ਹਿੰਦੂ ਬਣਨ ਦੇ ਲਈ ਕਿਹਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਇੱਕ ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਲਈ ਕਿਹਾ ਵਾ, ਗੁਰਬਾਣੀ ਦੇ ਵਿੱਚ ਬ੍ਰਾਹਮਣ ਨੂੰ ਉਪਦੇਸ਼ ਦਿੱਤਾ ਗਿਆ ਵੀ ਚੰਗਾ ਬ੍ਰਾਹਮਣ ਜਿਹੜਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ। ਸੋ ਜਿਹੜੀ ਜੀਵਨ ਜਾਚ ਆ ਉਹਨੂੰ ਗੁਰਬਾਣੀ ਜਿਹੜੀ ਦਰਸਾਉਂਦੀ ਆ, ਗੁਰੂ ਨਾਨਕ ਸਾਹਿਬ ਦਾ ਫਲਸਫਾ ਦਰਸਾਉਂਦਾ। ਇਹ 550 ਸਾਲਾਂ ਤੇ ਸਾਨੂੰ ਉਹਨਾਂ ਦੇ ਫਲਸਫੇ ਦੇ ਵੱਲ ਵੀ ਝਾਤ ਮਾਰਨੀ ਚਾਹੀਦੀ ਆ, ਉਹਨਾਂ ਦੇ ਫਲਸਫੇ ਤੋਂ ਸਿੱਖਣ ਦੀ ਸਾਨੂੰ ਅਤੀ ਲੋੜ ਹੈ। ਤੇ ਇਸ ਕਰਕੇ ਸਾਡੇ ਜਿਹੜੇ ਪੰਜਾਬੀ ਆ ਜਦੋਂ ਉਸ ਫਲਸਫੇ ਨੂੰ ਅਪਣਾਉਣਗੇ ਤਾਂ ਜਿਹੜਾ ਹੈਗਾ ਉਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨਗੇ। ਆਪਾਂ ਦੇਖਿਆ ਕਿ ਪਿਛਲੇ ਦਿਨ ਹੀ ਸਾਡੇ ਇਸ ਏਰੀਏ ਦੇ ਵਿੱਚ ਹੜ੍ਹ ਆ ਗਿਆ ਸੀ ਬਹੁਤ ਜ਼ਿਆਦਾ, ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਆਪ ਵੀ ਛਕੋ ਅਤੇ ਦੂਸਰਿਆਂ ਨੂੰ ਵੀ ਛਕਾਓ। ਦੇ ਉਸ ਸਿਧਾਂਤ ਦੇ ਚੱਲਦਿਆਂ ਹੋਇਆਂ ਸਾਡੇ ਭੈਣਾਂ ਭਰਾਵਾਂ ਨੇ ਕਿਤੇ ਪੰਜਾਬ ਦੇ ਕੋਈ ਕੋਣਾ ਨਹੀਂ ਰਿਹਾ ਹੋਣਾ, ਪੰਜਾਬ ਦਾ ਕਿਸੇ ਕੋਣੇ ਦੇ ਵਿੱਚੋਂ ਨਾ ਆਏ ਹੋਣ ਲੋਕ, ਇਸ ਤਰ੍ਹਾਂ ਨਹੀਂ ਹੋ ਸਕਦਾ। ਹਰ ਕਿਸੇ ਮਾਈ ਭਾਈ ਨੇ ਆਪਣਾ ਯੋਗਦਾਨ ਪਾਇਆ, ਵਿੱਚੋਂ ਖਬਰਾਂ ਸਾਨੂੰ ਇਸ ਤਰ੍ਹਾਂ ਦੀਆਂ ਵੀ ਸੁਣਨ ਨੂੰ ਮਿਲੀਆਂ ਵੀ ਕਈ ਘਰਾਂ ਦੇ ਵਿੱਚ ਆਪਦੇ ਖਾਣ ਨੂੰ ਵੀ ਦਾਣੇ ਨਹੀਂ ਸਨ ਰਹਿਣੇ, ਤੇ ਉਹਨਾਂ ਨੇ ਸਾਰੇ ਜਿਹੜੇ ਦਾਣੇ ਆ ਉਹਨਾਂ ਨੂੰ ਦੇ ਦਿੱਤੇ ਕਿ ਜਿਹਨਾਂ ਭਰਾਵਾਂ ਦੇ ਘਰ ਜਿਹਨਾਂ ਭੈਣਾਂ ਦੇ ਘਰ ਹੜ੍ਹ ਆ ਗਿਆ ਉਹ ਰੋਟੀ ਖਾ ਸਕਣ। ਸੋ ਇਹ ਸਾਡਾ ਜਿਹੜਾ ਫਲਸਫਾ ਗੁਰੂ ਨਾਨਕ ਦਾ ਸਿਖਾਇਆ ਹੋਇਆ ਸਾਡੇ ਕੋਲ ਹੈ, ਪਰ ਜੋ ਗੱਲਾਂ ਉਹਨਾਂ ਨੇ ਹੋਰ ਵੀ ਸਿਖਾਈਆਂ ਜੀਵਨ ਦੇ ਵਿੱਚ, ਜੀਵਨ ਜਾਚ ਹੋਰ ਵੀ ਸਾਨੂੰ ਸਿਖਾਈ ਆ, ਉਹਦੇ ਉੱਤੇ ਵੀ ਪਹਿਰਾ ਦੇਣ ਦੀ ਜਿਹੜੀ ਆ ਲੋੜ ਹੈ। ਸੋ
ਬਿਲਕੁਲ ਹਰਬੰਸ ਸਿੰਘ ਜੀ, ਜੋ ਕੁਝ ਕੰਮ ਆ ਸੰਗਤਾਂ ਕਰ ਰਹੀਆਂ ਨੇ, ਕਿਉਂਕਿ ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਵਾਲੇ ਆਪਣੀ ਹੜਾਂ ਦੇ ਵਿੱਚ ਬਹੁਤ ਅਹਿਮ ਰੋਲ ਨਿਭਾਇਆ ਵਾ ਸਹਾਇਤਾ ਕਰਨ ਦੇ ਵਿੱਚ, ਤੇ ਸਾਡੀ ਨੌਜਵਾਨ ਪੀੜ੍ਹੀ ਦਾ ਵੀ ਖਾਸ ਬੜਾ
ਬਾਬਾ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਵੀ ਨਿਭਾਇਆ,
ਸਾਰੇ ਸੰਤ ਮਹਾਂਪੁਰਸ਼ਾਂ ਨੇ ਉਹਦੇ ਵਿੱਚ ਜਿਹੜਾ ਰੋਲ ਆਪਣਾ ਅਦਾ ਕੀਤਾ ਵਾ, ਤੇ ਨੌਜਵਾਨਾਂ ਦਾ ਅਸੀਂ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਵੀ ਧੰਨਵਾਦ ਕਰ ਦਿਆਂਗੇ ਜਿਨ੍ਹਾਂ ਨੂੰ ਬੰਨ ਬੰਨਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਤੇ ਨਾਲ ਦੀ ਨਾਲ ਹਰਬੰਸ ਸਿੰਘ ਜੀ ਇੱਕ ਗੱਲ ਵੱਲ ਮੈਂ ਧਿਆਨ ਦੇਣਾ ਚਾਹੁੰਦਾ ਕਿ ਜਦੋਂ ਆਪਾਂ ਮਾਲਵੇ ਵੱਲੋਂ ਸੰਗਤਾਂ ਆਉਂਦੀਆਂ ਨੇ ਤੇ ਉਦੋਂ ਜਿਹੜਾ ਸਤਲੁਜ ਦਰਿਆ ਦਾ ਪੁਲ ਆ ਉਹਦੇ ਉੱਪਰ ਟੋਲ ਪਲਾਜ਼ਾ ਲੱਗਿਆ ਹੋਇਆ, ਤੇ ਹੁਣ ਚਾਹੀਦਾ ਵੀ 1 ਤਰੀਕ ਤੋਂ ਲੈ ਕੇ 20 ਤਰੀਕ ਤੱਕ ਜਿਹੜਾ ਟੋਲ ਪਲਾਜ਼ਾ ਵਾ ਪੂਰਨ ਤੌਰ ਤੇ ਜਿਹੜਾ ਬੰਦ ਹੋਣਾ ਚਾਹੀਦਾ ਤਾਂ ਕਿ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਮੈਂ ਕੱਲ ਪਰਸੋਂ ਗਿਆ ਤਾਂ ਉਹਨੂੰ ਪੁੱਛਿਆ ਵੀ ਅਜਿਹਾ ਤੁਹਾਨੂੰ ਸੰਦੇਸ਼ ਆਇਆ ਤਾਂ ਨੀ, ਕਹਿੰਦੇ ਹੋ ਰਿਹਾ ਆ ਜਾਵੇ ਪਰ ਹਜੇ ਤੱਕ ਕੋਈ ਨੀ ਆਇਆ, ਹੁਣ ਅੱਜ ਵੀ ਮੈਂ ਲੰਘ ਕੇ ਜਾਣਾ ਵਾ ਤੇ ਦੇਖਾਂਗੇ ਵੀ ਮਤਲਬ ਉਹ ਆਪਾਂ ਨੂੰ ਉਹ ਲੈਂਦੇ ਆ ਟੋਲ ਪਲਾਜ਼ਾ ਜਾਂ ਨਹੀਂ ਲੈਂਦੇ। ਤੇ ਵੈਸੇ ਜਿਹੜੀਆਂ ਸੁਲਤਾਨਪੁਰ ਲੋਧੀ ਨੂੰ ਸੰਗਤਾਂ ਆ ਰਹੀਆਂ ਨੇ ਮੈਂ ਤਾਂ ਨਾ ਟੋਟਲ ਤੌਰ ਤੇ ਹੀ ਉਹਨਾਂ ਦਿਨ ਜਿਹੜਾ ਬੰਦ ਆ ਉਹ ਕਰ ਦਿੱਤਾ ਜਾਣਾ ਚਾਹੀਦਾ 1 ਤਰੀਕ ਲੈ ਕੇ 20 ਤਰੀਕ ਤੱਕ।
ਪੰਨ ਸਾਹਿਬ ਅਸੀਂ ਜਿਸ ਤਰ੍ਹਾਂ ਹੋਰ ਸੰਗਤਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਦੇ ਇਸ ਗੁਰਪੁਰਬ ਤੇ ਸੇਵਾ ਕਰ ਰਹੀਆਂ ਤਨ ਮਨ ਦੇ ਨਾਲ, ਇਸ ਤਰ੍ਹਾਂ ਮੇਰਾ ਖਿਆਲ ਹੈ ਕਿ ਉਸ ਕੰਪਨੀ ਨੂੰ ਵੀ ਆਪਣਾ ਹਿੱਸਾ ਜਿਹੜਾ ਪਾਉਣਾ ਚਾਹੀਦਾ ਤਾਂ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਮੇਰਾ ਖਿਆਲ ਆ ਟੋਲ ਪਲਾਜ਼ਾ ਜਿਹੜਾ ਹੁਣ ਇਧਰ ਅੰਮ੍ਰਿਤਸਰ ਵਾਲਾ ਟੋਲ ਪਲਾਜ਼ਾ ਉਹ ਵੀ
ਹੋਣਾ ਚਾਹੀਦਾ। ਸ਼ਾਇਦ ਮੈਨੂੰ ਲੱਗਦਾ ਨਹੀਂ ਵੀ ਸ਼ਾਹਕੋਟ ਤੋਂ ਅਗਲਾ ਬੰਦਾ ਜਿਹੜਾ ਲੱਗਣਾ ਹੈ ਦਰਿਆ ਨਾ ਕਿ ਲੱਗਿਆ ਕਿ ਨਹੀਂ ਲੱਗਿਆ
ਅਜੇ ਨਹੀਂ ਉਹ ਚਾਲੂ ਹੋਇਆ, ਕਿਉਂਕਿ
ਚੰਗੀ ਗੱਲ ਆ ਫਿਰ ਬਾਅਦ ਚ ਚਾਲੂ ਹੋਵੇ ਚੰਗਾ।
ਹਾਂਜੀ
ਤੇ ਇਧਰ ਜਿਹੜਾ ਅੰਮ੍ਰਿਤਸਰ ਆ ਬਿਆਸ ਵੱਲ 2-3 ਇੱਕ ਢਿਲਵਾਂ ਵਾ ਇੱਕ ਪਰੇ ਜਿਹੜੇ ਵਾਲੇ ਗੁਰੂ ਨਾਨਕੇ ਆ ਠੀਕ ਨੇ ਹੋਰ ਵੀ ਪਾਸੇ ਆ ਤੇ ਉਹ ਜਿਹੜੇ ਸਾਰੇ ਟੋਲ ਪਲਾਜ਼ੇ ਜਿਹੜੇ ਇੱਧਰ ਨੂੰ ਆਉਣ ਵਾਲੀਆਂ ਸੰਗਤਾਂ ਨੇ ਉਹਨਾਂ ਦੇ ਵਾਸਤੇ ਬੰਦ ਹੋਣੇ ਚਾਹੀਦੇ ਆ।
ਹਾਂਜੀ ਤੇ ਤਾਂ ਕਿ ਸੰਗਤਾਂ ਜਿਹੜੀਆਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਸੋ ਇਹ ਜਿਹੜੀ ਗੱਲ ਬੜੀ ਜ਼ਰੂਰੀ ਹੈ। ਸੋ ਪਿਆਰੇ ਸਰੋਤਿਓ ਗੱਲਾਂ ਬਾਤਾਂ ਬਹੁਤ ਸਾਰੀਆਂ ਹੋ ਗਈਆਂ ਨੇ ਤੇ ਆਓ ਇੱਕ ਹੁਣ ਆਪਾਂ ਪਿਆਰਾ ਸ਼ਬਦ ਜਿਹੜਾ ਉਹ ਫਿਰ ਸਰਵਣ ਕਰਦੇ ਆ, ਗੁਰਬਾਣੀ ਦਾ ਪਿਆਰਾ ਸ਼ਬਦ ਆਪਾਂ ਸਰਵਣ ਕਰਨਾ ਗੇ ਤੇ ਉਸ ਤੋਂ ਬਾਅਦ ਫਿਰ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਆਪਾਂ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਵਾਂਗੇ।
ਧੰਨ ਗੁਰੂ ਨਾਨਕ So sad. ਸਾਡੇ 500 ਸਾਲ ਸਾਡੇ 500 ਸਾਲ ਗੁਰੂ ਨਾਨਕ ਦੇ ਨਾਲ
ਪਿਆਰੇ ਸਰੋਤਿਓ ਇੱਕ ਵਾਰ ਪਿਆਰੇ ਜਿਹੇ ਸ਼ਬਦ ਤੋਂ ਬਾਅਦ ਫਿਰ ਆਪ ਸਭ ਦੀ ਸੇਵਾ ਦੇ ਵਿੱਚ ਮੈਂ ਹਰਬੰਸ ਸਿੰਘ ਤੇ ਮੇਰੇ ਸਾਥੀ ਸੰਤੋਖ ਸਿੰਘ ਜੀ ਪੰਨੂ ਪ੍ਰੋਗਰਾਮ 550 ਸਾਲਾ ਸਪੈਸ਼ਲ ਲੈ ਕੇ ਫਿਰ ਹਾਜ਼ਰ ਹੋ ਗਏ ਹਾਂ ਜੀ। ਤੇ ਪਿਆਰੇ ਸਰੋਤਿਓ ਇਸ ਵੇਲੇ ਅਸੀਂ ਗੁਰਦੁਆਰਾ ਸੰਤ ਘਾਟ ਸਾਹਿਬ ਵਿਖੇ ਹਾਜ਼ਰ ਸਾਂ, ਜਿੱਥੇ ਆਪਾਂ ਸੰਗਤਾਂ ਦੇ ਨਾਲ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਨਾਲ ਨਾਲ ਸੰਤਾਂ ਮਹਾਂਪੁਰਸ਼ਾਂ ਦੇ ਨਾਲ ਵੀ ਗੱਲਬਾਤ ਕੀਤੀ ਜੋ ਇੱਥੇ ਇਸ ਵੇਲੇ ਕਾਰ ਸੇਵਾ ਕਰਵਾ ਰਹੇ ਨੇ ਤੇ ਹੋਰ ਬਹੁਤ ਸਾਰੀਆਂ ਪਿਆਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਸਾਂਝੀਆਂ ਕੀਤੀਆਂ। ਤੇ ਮੇਰੇ ਨਾਲ ਮੇਰੇ ਸਾਥੀ ਸੰਤੋਖ ਸਿੰਘ ਜੀ ਪੰਨੂ ਸਾਹਿਬ ਹਾਜ਼ਰ ਆ। ਤੇ ਪੰਨੂ ਸਾਹਿਬ,
ਹਰਮਾਨਸੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਆਪਾਂ ਹੁਣ ਗੁਰਦੁਆਰਾ ਸੰਤ ਘਾਟ ਦੇ ਬਿਲਕੁਲ ਵਿਹੀ ਵਾਲੇ ਇੱਕ ਪਾਸੇ ਖੜੇ ਹਾਂ ਤੇ ਉੱਤਰੋਂ ਜਿਹੜੀਆਂ ਧੂਏ ਦੀਆਂ ਲਪਟਾਂ ਜਿਹੜੀਆਂ ਨਾ ਉਹ ਨਜ਼ਰ ਆ ਰਹੀਆਂ, ਜਿਹੜੀ ਸਭ ਤੋਂ ਮਾੜੀ ਗੱਲ ਆ। ਜਿਹੜੇ ਵਾਤਾਵਰਨ ਨੂੰ ਬਚਾਉਣ ਦੇ ਵਾਸਤੇ ਗੁਰੂ ਨਾਨਕ ਸਾਹਿਬ ਸੰਦੇਸ਼ ਦੇ ਗਏ ਆ ਤੇ ਉਸ ਵਾਤਾਵਰਨ ਦਾ ਇਹ ਹਾਲਾਤ ਕੀਤੀ ਜਾ ਰਹੀ ਆ। ਤੇ ਸਭ ਤੋਂ ਮਾੜੀ ਗੱਲ ਇਹ ਆ ਵੀ ਆਪਾਂ ਜਿੱਥੇ ਬਹੁਤ ਧੰਨਵਾਦ ਕਰਦੇ ਹਾਂ, ਬਹੁਤ ਸਾਰੇ ਕਿਸਾਨ ਅਜੇ ਵੀ ਹੈਗੇ ਜਿਨ੍ਹਾਂ ਨੇ ਅੱਗ ਨਹੀਂ ਲਾਈ, ਪਰ ਫਿਰ ਵੀ ਕਈ ਕਿਸਾਨਾਂ ਨੇ ਜਿਹੜਾ ਆਪਣੇ ਏਰੀਏ ਦੇ ਵਿਚ ਵੀ ਇਸ ਵਾਰ ਅੱਗ ਲਾਈ ਆ, ਜਿਹੜੀ ਕਿ ਮਾੜੀ ਗੱਲ ਆ। ਚਲੋ ਅਗਤੀ 550 ਸਾਲ ਅਸੀਂ ਬਿਲਕੁਲ ਅੱਗ ਜਿਹੜੀ ਨਹੀਂ ਲੱਗਣੀ ਚਾਹੀਦੀ ਪਰਾਲੀ ਨੂੰ, ਪਰ ਫਿਰ ਵੀ ਬਹੁਤ ਸਾਰੇ ਕਿਸਾਨਾਂ ਨੇ ਅੱਗ ਲਾਈ ਆ ਤੇ ਉਹ ਆਪਣੀ ਹੀ ਜ਼ਿੰਦਗੀ ਦੇ ਨਾਲ ਤੇ ਦੂਜਿਆਂ ਦੀ ਜ਼ਿੰਦਗੀ ਦੇ ਨਾਲ ਵੀ ਖਿਲਵਾੜ ਕਰ ਰਹੇ ਨੇ। ਤੇ ਹਰਬੰਸ ਸਿੰਘ ਜੀ, ਜਿੱਥੋਂ ਗੱਲਬਾਤ ਆਪਾਂ ਕਰਦੇ ਹਾਂ ਸਾਹਮਣੇ ਆਪਾਂ ਹੁਣ ਇਸ ਵੇਲੇ ਖੜੇ ਹਾਂ ਤੇ ਇਧਰਲੇ ਬੰਨੇ ਵੀ ਇੱਕ ਪੁਲ ਬਣਾਇਆ ਸਰਕਾਰ ਨੇ, ਜਿਹਦੇ ਉੱਤੋਂ ਜਿਹੜੀਆਂ ਛੋਟੀਆਂ ਗੱਡੀਆਂ ਵਾ, ਖਰਾਂ ਖੁਰਾਂ ਵਾ, ਹੌਲੀਆਂ ਜਿਹੜੀਆਂ ਉਹ ਲੰਘ ਸਕਦੀਆਂ ਨੇ। ਚੰਗੀ ਗੱਲ ਆ ਵੀ ਹੁਣ ਬੇੜਾ ਵੇਈ ਦਾ ਪਰਲਾ ਪਾਸਾ ਵਾ ਉਹ ਵੀ ਲੰਘ ਟਾਪੇ ਵਾਸਤੇ ਵਰਤਿਆ ਜਾਊ, ਅਗਲੇ ਪਿੰਡਾਂ ਦੇ ਨਾਲ ਵੀ ਸਰਕਾਰ ਜੇ ਚਾਹੇ ਤੇ ਭਾਵੇਂ ਰਾਤ ਦੇ ਵਿੱਚ ਸੜਕ ਕੱਢ ਕੇ ਤੇ ਪਰੇ ਗੋਂਦਵਾਲ ਸੜਕ ਦੇ ਨਾਲ ਜੋੜ ਦੇਵੇ, ਕਿਉਂਕਿ ਸਰਕਾਰਾਂ ਦੇ ਅੱਗੇ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ ਹੈਗਾ। ਦੂਸਰੀ ਗੱਲ ਆ ਵੀ ਹੁਣ ਵੀ ਆ ਜਿਵੇਂ ਇਹ ਜੇ ਦੋ ਪੁਲ ਬਣ ਜਾਂਦੇ ਇੱਕ ਬਸ, ਕਿਉਂਕਿ ਇੱਕੀ ਚੀਜ਼ ਕ੍ਰੋਸ ਕਰਦੀ ਆ ਵੇਦੀ, ਇੱਕ ਜਾਣ ਵਾਸਤੇ ਹੁੰਦਾ ਇੱਕ ਆਉਣ ਵਾਸਤੇ ਹੁੰਦਾ, ਜਿਵੇਂ ਬੇਰ ਸਾਹਿਬ ਦੇ ਮਗਲੇ ਬੰਨੇ ਬਣਾਏ ਆ ਪੈਦਲ ਜਾਣ ਵਾਸਤੇ ਆ, ਤੇ ਉਹ ਦੋ ਬਣਾਏ ਇੱਕ ਪਾਸੇ ਦੀ ਆਈ ਜਾਓ ਇੱਕ ਪਾਸੇ ਤੁਰੇ ਜਾਓ, ਤੇ ਜੇ ਇੱਥੇ ਵੀ ਦੋ ਬਣ ਜਾਂਦੇ ਤੇ ਥੋੜਾ ਜਿਹਾ ਹੋਰ ਵੀ ਜਿਹੜੀ ਸਹੂਲਤ ਆ, ਕਿਉਂਕਿ ਬਾਕੀ ਸਾਰਾ ਲਗਭਗ ਜਿਹੜਾ ਸੁਲਤਾਨਪੁਰਾ ਬਲੋਕ ਹੀ ਹੋਣਾ ਤੇ ਇਹੋ ਹੀ ਸੜਕਾਂ ਮੈਨੂੰ ਮਤਲਬ ਸੁਲਤਾਨਪੁਰ ਦੇ ਵਿੱਚ ਜਾਣ ਵਾਸਤੇ ਇਧਰਲੇ ਜਿਹੜੇ ਸਾਈਡ ਤੇ ਆਉਣੇ ਨੇ ਕਪੂਰਥਲੇ ਤੋਂ, ਤੇ ਉਹਨਾਂ ਨੇ ਜਾਇਆ ਜਾ ਸਕਣਾ। ਚਲੋ ਫਿਰ ਵੀ ਕੁਝ ਨਾ ਕੀਤੇ ਨਾਲੋਂ ਕੁਝ ਕੀਤਾ ਹੀ ਚੰਗਾ ਵਾ, ਚੰਗੀ ਗੱਲ ਆ ਸਰਕਾਰ ਨੇ ਚਲੋ ਇੱਕ ਹੀ ਪੁਲ ਜਿਹੜਾ ਬਣਾ ਦਿੱਤਾ
ਜੀ। ਬਹੁਤ ਸ਼ੁਕਰੀਆ ਜੀ, ਤੇ ਸਰਕਾਰ ਦਾ ਵੀ ਅਸੀਂ ਇੱਥੇ ਧੰਨਵਾਦ ਕਰਾਂਗੇ ਜੀ, ਤੇ ਬੇਨਤੀ ਨਾਲ ਅਸੀਂ ਇਹ ਵੀ ਜ਼ਰੂਰ ਕਰਾਂਗੇ ਕਿ ਇੱਥੇ ਹੁਣ ਪੱਕਾ ਹੀ ਪੁਲ ਜਿਹੜਾ ਉਹ ਉਸਾਰ ਦਿੱਤਾ ਜਾਵੇ ਤੇ ਬਹੁਤ ਲਾਭ ਹੋਵੇਗਾ, ਕਿਉਂਕਿ ਇੱਧਰਲੇ ਪਿੰਡਾਂ ਨੂੰ ਇੱਧਰਲੀ ਆਉਣ ਜਾਣ ਦੇ ਲਈ ਬੜਾ ਸੁਖਾਲਾ ਹੋਵੇਗਾ, ਨਾਲ ਨਾਲ ਕਿਸਾਨਾਂ ਦੀ ਜਿਹੜੀ ਪਾਰ ਵੇਈ ਤੋਂ ਪੈਲੀ ਆ ਉਹਨਾਂ ਕਿਸਾਨਾਂ ਨੂੰ ਬੜਾ ਫਾਇਦਾ ਹੋਵੇਗਾ ਆਪਣੀ ਫਸਲ ਲਿਜਾਣ ਤੇ ਲਿਆਉਣ ਦੇ ਲਈ, ਤੇ ਨਾਲ ਦੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀ ਦਾਰੇ ਉਹ ਨੇੜਿਓਂ ਵੀ ਹੋ ਸਕਣਗੇ ਤੇ ਇੱਥੇ ਟ੍ਰੈਫਿਕ ਦੀ ਬਹੁਤ ਸਾਰੀ ਸਮੱਸਿਆ ਜਿਹੜੀ ਆ ਉਹ ਵੀ ਹੱਲ ਹੋ ਸਕੇਗੀ। ਸੋ ਇਹ ਵੀ ਅਸੀਂ ਗੁਜ਼ਾਰਿਸ਼ ਕਰਾਂਗੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਬਹੁਤ ਸਾਰੇ ਕੰਮ ਜਿਹੜੇ ਆ ਉਹ ਲੇਟ ਸ਼ੁਰੂ ਹੋਣ ਦੇ ਨਾਲ ਨਾਲ ਸਮੇਂ ਸਿਰ ਪੂਰੇ ਨਹੀਂ ਹੋ ਸਕੇ। ਸੋ ਅਸੀਂ ਸਮੇਂ ਸਮੇਂ ਤੇ ਗੁਜ਼ਾਰਿਸ਼ ਵੀ ਕਰਦੇ ਰਵਾਂਗੇ ਤੇ ਕਰਦੇ ਵੀ ਹਾਂ ਕਿ ਸਰਕਾਰ ਜਿਹੜੇ ਕੰਮ ਹੁਣ ਨਹੀਂ ਕਰ ਸਕੀ ਗੁਰਪੁਰਬ ਤੱਕ ਉਹ ਬਾਅਦ ਵਿੱਚ ਮੁਕੰਮਲ ਕਰ ਦੇਵੇ, ਕਿਉਂਕਿ ਬਹੁਤ ਸਾਰੇ ਕੰਮ ਜਿਹੜੇ ਆ ਉਹ ਇਸ ਵੇਲੇ ਇਹ ਸੁਲਤਾਨਪੁਰ ਲੋਧੀ ਨੂੰ ਲੋੜੀਂਦੇ ਨੇ, ਕਿਉਂਕਿ ਇੱਕ ਤਾਂ ਜਿਹੜੀ ਇੱਥੇ ਸੜਕ ਹੈ ਜਿਸ ਨੂੰ ਪਿੰਡਾਂ ਦੇ ਵਿੱਚ ਫਿਰ ਨਹੀਂ ਕਿਹਾ ਜਾਂਦਾ ਤੇ ਵੈਸੇ ਉਸ ਨੂੰ ਜਿਹੜਾ ਹੈਗਾ ਉਹ ਰਿੰਗ ਰੋਡ ਕਿਹਾ ਜਾਂਦਾ, ਉਹ ਵੀ ਜ਼ਰੂਰ ਜਿਹੜਾ ਹੈਗਾ ਬਣਨਾ ਚਾਹੀਦਾ ਜਿਹਦੇ ਨਾਲ ਸ਼ਹਿਰ ਦਾ ਵਿਕਾਸ ਹੋਵੇਗਾ ਤੇ ਆਵਾਜਾਈ ਦੀਆਂ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਸਾਡੇ ਲੋਕਾਂ ਨੂੰ ਉਸ ਤੋਂ ਵੀ ਨਿਜ਼ਾਤ ਜਿਹੜੀ ਆ ਉਹ ਪਾਈ ਜਾ ਸਕਦੀ ਹੈ। ਸੋ ਪਿਆਰੇ ਸਰੋਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਇਸ ਪ੍ਰੋਗਰਾਮ ਦੇ
ਵਿੱਚ ਨਹੀਂ ਵੀ ਅਗਲੇ ਬੰਨੇ ਕੱਲਾ ਪੱਕਾ ਪੁਲ ਬਣਾ ਲੈਣਾ, ਪੱਕੀ ਸੜਕ ਵੀ ਗਾਂਹ ਅੱਗੇ ਕਰਨੀ ਚਾਹੀਦੀ ਆ, ਜੇ ਪੱਕੀ ਸੜਕ ਕੱਢ ਕੇ ਇੱਥੋਂ ਸਿੱਧੀ ਗੋਇੰਦਵਾਲ ਰੋਡ ਦੇ ਨਾਲ ਜੋੜ ਦੇ ਤੇ ਹੋਰ ਵੀ ਅਸੀਂ ਧੰਨਵਾਦੀ ਹੋਵਾਂਗੇ ਸਰਕਾਰ ਦਾ।
ਭੰਨ ਸਾਹਿਬ ਜੀ ਫੇਰ ਤੇ ਲਹਿਰਾਂ ਬਹਿਰਾਂ ਹੋ ਜਾਣਗੀਆਂ ਜੀ, ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਲੋੜ ਦਿੰਦੀਆਂ ਨੇ, ਕਿਉਂਕਿ ਮੇਰਾ ਖਿਆਲ ਆ ਕਿ ਸਾਡੇ ਪੰਜਾਬ ਦੇ ਵਿੱਚ ਕੁਝ ਰਾਹਾਂ ਦੀ ਘਾਟ ਨਹੀਂ ਹੈ ਤੇ ਕੁਝ ਸੜਕਾਂ ਜਿਹੜੀਆਂ ਹੈਗੀਆਂ ਜਾਂ ਜਿਹੜੇ ਛੋਟੇ ਛੋਟੇ ਰਾਹ ਹੁੰਦੇ ਉਹ ਹੁਣ ਗੋਲੇ ਰਹਿ ਜਾਂਦੇ ਆ, ਜਿਹੜੇ ਕਿ ਫਿਰ ਵੱਡੇ ਸੜਕਾਂ ਦਾ ਵੀ ਕੰਮ ਦੇ ਸਕਦੇ ਆ। ਪੰਨ ਸਾਹਿਬ ਸਾਡੇ ਇੱਥੇ ਸੜਕਾਂ ਜਿਹੜੀਆਂ ਹੈਗੀਆਂ ਛੋਟੀ ਛੋਟੀਆਂ ਬਹੁਤ ਹੈਗੀਆਂ ਜਿਨ੍ਹਾਂ ਨੂੰ ਕਿ ਸੁਧਾਰ ਕੇ ਉਹਨਾਂ ਤੋਂ ਕੰਮ ਲਿਆ ਜਾ ਸਕਦਾ ਅੱਜ ਦੇ ਦੌਰ ਵਿੱਚ ਵੀ।
ਹਾਂ ਬਿਲਕੁਲ ਬਿਲਕੁਲ ਜੀ, ਅਜਿਹੇ ਕਈ ਰਾਹ ਹੈਗੇ ਜਿਨ੍ਹਾਂ ਨੂੰ ਸੁਧਾਰ ਕੇ ਤੇ ਕੰਮ ਲਿਆ ਜਾ ਸਕਦਾ ਵਾ, ਬੜੀ ਚੰਗੀ ਗੱਲ ਆ, ਸਰਕਾਰ ਨੂੰ ਇਸ ਪਾਸੇ ਜ਼ਰੂਰ ਧਿਆਨ ਦੇਣਾ ਚਾਹੀਦਾ।
ਹਾਂਜੀ ਜੀ ਪੰਨ ਸਾਹਿਬ, ਬਹੁਤ ਸਾਰੀਆਂ ਆਪਾਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਤੇ ਬਹੁਤ ਸਾਰੀਆਂ ਸੰਗਤਾਂ ਦੇ ਨਾਲ ਵੀ ਆਪਾਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ। ਸੋ ਸਾਡਾ ਪ੍ਰੋਗਰਾਮ ਜਿਹੜਾ ਇਸ ਉਸ ਦਾ ਸਮਾਂ ਜੋ ਹੈ ਉਹ ਤਕਰੀਬਨ ਸਮਾਪਤ ਹੋ ਚੁੱਕਿਆ ਤੇ ਉਮੀਦ ਕਰਦੇ ਹਾਂ ਕਿ ਸਾਡੇ ਪਿਆਰੇ ਸਰੋਤਿਆਂ ਨੂੰ ਬਹੁਤ ਚੰਗਾ ਲੱਗਿਆ ਹੋਵੇਗਾ। ਤੋ ਪਿਆਰੇ ਸਰੋਤਿਓ, ਫਿਰ ਤੋਂ ਦੁਬਾਰਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਸਾਡੇ ਅਵਤਾਰ ਰੇਡੀਓ ਵੱਲੋਂ, ਤੇ ਨਾਲ ਹੀ ਅਸੀਂ ਗੁਜ਼ਾਰਿਸ਼ ਕਰਾਂਗੇ ਕਿ ਸੁਲਤਾਨਪੁਰ ਲੋਧੀ ਤੁਸੀਂ ਆਓ ਤੇ ਦਰਸ਼ਨ ਦੀਦਾਰੇ ਕਰੋ ਤੇ ਨਾਲ ਦੀ ਨਾਲ ਸੇਵਾ ਦੇ ਵਿੱਚ ਵੀ ਆਪਾਂ ਸਾਰਿਆਂ ਨੇ ਯੋਗਦਾਨ ਪਾਉਣਾ, ਕਿਉਂਕਿ ਸਾਡੇ ਘਰ ਦੇ ਵਿੱਚ ਬਹੁਤ ਸਾਰੇ ਮਹਿਮਾਨ ਆਉਣ ਵਾਲੇ ਨੇ ਜੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਦਰਸ਼ਨ ਦੀਦਾਰੇ ਕਰਨ ਲਈ ਆਉਣਗੇ, ਜੋ ਇੱਥੇ ਸੁਲਤਾਨਪੁਰ ਲੋਧੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ ਆਉਣਗੇ ਉਹ ਸਾਡੇ ਮਹਿਮਾਨ ਹੋਣਗੇ ਤੇ ਪੰਜਾਬੀ ਮਹਿਮਾਨ ਨੂੰ ਮਹਿਮਾਨ ਨਿਵਾਜ਼ੀ ਕਰਨ ਦੇ ਵਿੱਚ ਮੰਨੇ ਜਾਂਦੇ ਆ। ਤੇ ਆਓ ਆਪਾਂ ਆਪਣੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਆਏ ਹੋਏ ਮਹਿਮਾਨਾਂ ਦੀ ਮਹਿਮਾਨ ਨਿਵਾਜ਼ੀ ਕਰੀਏ ਸੁਲਤਾਨਪੁਰ ਲੋਧੀ ਦੇ ਵਿੱਚ। ਸੋ ਪਿਆਰੇ ਸਰੋਤਿਓ, ਸਾਡੇ ਇਸ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਮੈਨੂੰ ਹਰਬੰਸ ਸਿੰਘ ਨੂੰ ਤੇ ਮੇਰੇ ਸਾਥੀ ਸੰਤੋਖ ਸਿੰਘ ਜੀ ਪੰਨੂ ਸਾਨੂੰ ਦਿਓ ਇਜਾਜ਼ਤ, ਕੱਲ੍ਹ ਫਿਰ ਮਿਲਾਂਗੇ ਨਵੀਂ ਜਾਣਕਾਰੀ ਦੇ ਨਾਲ, ਨਵੇਂ ਵਿਚਾਰਾਂ ਦੇ ਨਾਲ ਤੇ ਕਿਸੇ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕਰਾਂਗੇ। ਸੋ ਇੱਥੇ ਫਤਿਹ ਕਜਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ। ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਵੰਡ ਛਕੋ ਦਾ ਲਾਇਆ ਹੋਕਾ ਇਹ ਸੋਚ ਸੱਚੀ ਕਰਤਾਰ ਦੀ ਹੈ ਹੈ ਇੱਕ ਦਿਨ ਪਾਣੀ ਧਰਤੀ ਨੇ ਮੁੱਕ ਜਾਣਾ ਕਿਉਂ ਸਾਇੰਸ ਚੱਲ ਪਈ ਮਾਰਦੀ ਹੈ ਇਹ ਸੋਨੇ ਰੰਗੀ ਧਰਤੀ ਉੱਤੇ ਸੋਨਾ ਹੀ ਉੱਗਣਾ ਕਦੋਂ ਕਿਰਤ ਦੇ ਸੂਰਜ ਨੇ ਹਾਏ ਡੋਬਿਆਂ ਡੁੱਬਣਾ ਏ ਹੋ ਕੋਈ ਸਿਆਸਤ ਵੱਟਾਂ ਉੱਤੇ ਅੱਕ ਨੀ ਲਾ ਸਕਦੀ ਗੁਰੂ ਨਾਨਕ ਦੇ ਖੇਤਾਂ ਚੋਂ ਬਰਕਤ ਨੀ ਜਾ ਸਕਦੀ
ਮੱਝੀਆਂ ਚ ਰੌਂਦਾ ਦਿਸਦਾ ਏ ਪਾਣੀ ਖੇਤਾਂ ਨੂੰ ਲਾਉਂਦਾ ਦਿਸਦਾ ਏ ਹੱਥ ਸੱਚ ਦੀ ਚਲਾਉਂਦਾ ਦਿਸਦਾ ਏ ਨਾਲ ਲੰਗਰ ਛਕਾਉਂਦਾ
ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਹੈ ਇੱਕ ਛੋਟੇ ਵਕਫੇ ਤੋਂ ਬਾਅਦ ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪ੍ਰਵਾਸ ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ
ਹਰਮਨ ਰੇਡੀਓ ਇੱਕ ਵਾਰ ਫਿਰ ਲੈ ਕੇ ਆ ਰਿਹਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿਦ ਵੀਜ਼ਾ ਹਿੱਟ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਸਰਵਿਸਿਜ਼ ਜਿਸ ਵਿੱਚ ਮਾਈਗ੍ਰੇਸ਼ਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਦਾ ਜਵਾਬ ਤੁਸੀਂ ਲੈ ਸਕੋਗੇ ਸੋ ਸੁਣਨਾ ਨਾ ਭੁੱਲਣਾ ਹਰ ਮੰਗਲਵਾਰ ਅਮਰਦੀਪ ਕੌਰ ਨਾਲ ਸ਼ਾਮ 7 ਵਜੇ ਤੋਂ 8 ਵਜੇ ਤੱਕ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
You are listening Harman Radio Australia, truly yours. For more information, visit our website harmanradio.com.
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਨਹੀਂ ਆਉਂਦੀ ਕਿਹੜਾ ਨਖਰਾ ਸਲਾਵਾਂ ਸਮਝ ਨਹੀਂ ਆਉਂਦੀ ਕਿਹੜਾ ਨਖਰਾ ਸਲਾਵਾਂ ਕਰੀ ਜਾਵੇ ਵਾਰ ਤੇ ਮੈਂ ਵਾਰੇ ਵਾਰੇ ਜਾਵਾਂ ਡਰਦਾ ਤਾਂ ਜਿੱਦਾਂ ਦਰਿਆ ਵਗਦਾ ਨੀ ਤੇਰੇ ਨੈਣਾ ਵਿੱਚ ਨੱਡੀਏ ਸੌ ਰੱਬ ਦੀ ਨੀ ਸੁਰਮਾ ਸੌ ਰੱਬ ਦੀ ਨੀ ਸੁਰਮਾ ਬਰੂਦ ਲੱਗਦਾ ਨੀ ਤੇਰੇ ਨੈਣਾ ਵਿੱਚ ਨੱਡੀਏ ਪਟੋਲਿਆਂ ਚ ਆਉਣੀ ਏ ਮੈਨੂੰ ਇਹੋ ਹੈ ਗਰੂਰ ਮੈਨੂੰ ਚਾਹੁੰਦੀ ਏ ਤੂੰ ਵੀ ਟੋਪ ਦੇ ਪਟੋਲਿਆਂ ਚ ਆਉਣੀ ਏ ਮੈਨੂੰ ਇਹੋ ਹੈ ਗਰੂਰ ਮੈਨੂੰ ਚਾਹੁੰਦੀ ਏ ਚੁੜੀਆਂ ਚੱਜਣ ਦੀਆਂ ਸਾਡੀਆਂ ਨੇ ਤਾਰਾਂ ਤੇਰੇ ਦਿਲ ਦੇ ਚਲਾਟੂ ਨੀ ਹਜ਼ਾਰ ਜਗਦਾ ਨੀ ਤੇਰੇ ਨੈਣਾ ਵਿੱਚ ਨੱਚੀਏ ਸੌ ਰੱਬ ਦੀ ਨੀ ਸੁਰਮਾ ਸੌ ਰੱਬ ਦੀ ਨੀ ਸੁਰਮਾ ਬਰੂਦ ਲੱਗਦਾ ਨੀ ਤੇਰੇ ਨੈਣਾ ਵਿੱਚ ਨੱਚੀਏ ਗੱਲਾਂ ਸੇਵ ਕਸ਼ਮੀਰੀ ਤਿੱਖਾ ਨੱਕ ਨੀ ਮਸਾ ਮਾਰ ਕੇ ਗਿੱਠਕ ਤੇਰਾ ਲੱਕ ਨੀ ਰੱਬ ਨੇ ਬਣਾਇਆ ਤੇਰਾ ਅੰਗ ਅੰਗ ਢੰਗ ਨਾਲ ਤੇਰੇ ਮੂਹਰੇ ਮੱਠਾ ਪੈ ਜੇ ਸੇਕ ਅੱਗਦਾ ਨੀ ਤੇਰੇ ਨੈਣਾ ਵਿੱਚ ਨੱਟੀਏ ਸੌ ਰੱਬ ਦੀ ਨੀ ਸੁਰਮਾ ਸੌ ਰੱਬ ਦੀ ਨੀ ਸੁਰਮਾ ਬਰੂਦ ਲੱਗਦਾ ਨੀ ਤੇਰੇ ਨੈਣਾ ਵਿੱਚ ਨੱਟੀਏ
ਪਿਆਰਿਓ ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਸਾਡੇ ਸਰੋਤੇ ਆ ਸਾਰਿਆਂ ਨੂੰ ਬਹੁਤ ਬਹੁਤ ਜੀਆਂ ਨੂੰ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਅਸੀਂ ਦੱਸ ਦਈਏ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਉਸ ਪਵਿੱਤਰ ਧਰਤੀ ਤੇ ਅਸੀਂ ਖੜੇ ਹਾਂ ਤੇ ਸਾਡੇ ਬੈਕ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਮੁੱਖ ਦੀਵਾਨ ਆ ਇੱਥੇ ਸੰਗਤਾਂ ਆ ਕੇ ਜਿਹੜਾ ਕੀਰਤਨ ਸਰਵਣ ਕਰਦੀਆਂ ਨੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ 550 ਸਾਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਲੋਗੋ ਵੀ ਲੱਗਾ ਹੋਇਆ ਜਿਹੜਾ ਇੱਕ ਸੰਕੇਤ ਚਿੰਨ੍ਹ ਆ ਕਿ 550 ਸਾਲ ਆਪਾਂ ਮਨਾ ਰਹੇ ਹਾਂ ਆਪਾਂ ਦੇਖਦੇ ਆ ਕਿ ਕੱਲ ਰਾਤ ਵੀ ਕੱਲ ਮੌਸਮ ਖਰਾਬ ਸੀ, ਉਹਦਾ ਕਰਕੇ ਬਾਰਿਸ਼ ਦੇ ਥੋੜਾ ਜਿਹਾ ਪ੍ਰਭਾਵਿਤ ਕੀਤਾ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਖਬਰਾਂ ਜਿਹੜੀਆਂ ਹੋਈਆਂ ਸਨ ਕਿ ਪੰਡਾਲ ਦੇ ਵਿੱਚ ਮੀਂਹ ਭਰ ਗਿਆ ਜਾਂ ਪਾਣੀ ਹੋ ਗਿਆ ਜਾਂ ਜੋ ਟੈਂਟ ਸਿਟੀ ਆ ਉਹ ਪ੍ਰਭਾਵਿਤ ਹੋਏ ਨੇ, ਐਸਾ ਕੋਈ ਦੇਖਣ ਨੂੰ ਨਹੀਂ ਮਿਲਿਆ। ਉਹ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ। ਖਾਸ ਤੌਰ ਤੇ ਸੰਗਤਾਂ ਦਾ ਤੁਸੀਂ ਹਰ ਦੇਖ ਸਕਦੇ ਹੋ, ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀ ਸੰਗਤ ਆ ਉਹ ਪਹੁੰਚ ਰਹੀ ਆ ਸੁਲਤਾਨਪੁਰ ਲੋਧੀ ਦੇ ਇਸ ਮੇਨ ਦੀਵਾਨ ਹਾਲ ਦੇ ਵਿੱਚ। ਇਹਦੀ ਲੋਕੇਸ਼ਨ ਤੁਸੀਂ ਦੇਖੋਗੇ ਨਨਕਾਣਾ ਸਾਹਿਬ ਦਾ ਜਿਹੜਾ ਰੰਗ ਦਿੱਤਾ ਗਿਆ ਵਾ, ਖਾਸ ਤੌਰ ਤੇ ਕਿ ਸੰਗਤਾਂ ਦਾ ਮਨ ਜਿਹੜਾ ਉਹ ਨਨਕਾਣਾ ਸਾਹਿਬ ਦੇ ਨਾਲ ਜੁੜਿਆ। ਆਪਾਂ ਜਾਣਦੇ ਹਾਂ ਕਿ ਦੋ ਸਥਾਨ ਨੇ ਹਿੰਦੁਸਤਾਨ ਦੇ ਵਿੱਚ, ਇੱਕ ਸਥਾਨ ਜਿਹੜਾ ਸੁਲਤਾਨਪੁਰ ਲੋਧੀ ਹੈ ਜਿੱਥੇ ਸਭ ਤੋਂ ਵੱਧ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਰਹੇ, ਤੇ ਇੱਕ ਸਥਾਨ ਆ ਕਰਤਾਰਪੁਰ ਸਾਹਿਬ ਜਿੱਥੇ ਉਹਨਾਂ ਨੇ ਆਖਰੀ ਸਮਾਂ ਬਿਤਾਇਆ। ਭਾਵੇਂ ਕਿ ਆਪਾਂ ਜਾਣਦੇ ਹਾਂ ਕਿ ਕੋਰੀਡੋਰ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਖੋਲ ਦਿੱਤਾ ਜਾਏਗਾ, ਕੱਲ ਤੋਂ ਸੰਗਤਾਂ ਉੱਥੋਂ ਵੀ ਦਰਸ਼ਨ ਕਰਨਗੀਆਂ। ਪਰ ਜਿਹੜੀਆਂ ਸੰਗਤਾਂ ਲਾਗੇ ਲਾਗੇ ਇਲਾਕੇ ਦੇ ਵਿੱਚ ਨੇ ਉਹ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਨੂੰ ਪਹਿਲ ਦੇ ਰਹੀਆਂ ਨੇ। ਤੇ ਪਿਆਰੇ ਦੋਸਤੋ, ਭਾਵੇਂ ਕਿ ਆਪਾਂ ਜਾਣਦੇ ਹਾਂ ਕਿ ਦੋ ਤਿੰਨ ਦਿਨਾਂ ਤੋਂ ਮੌਸਮ ਬੜਾ ਖਰਾਬ ਸੀ, ਇੱਥੇ ਧੂੜ ਮਿੱਟੀ ਜਿਸ ਤਰ੍ਹਾਂ ਦਾ ਵਾਤਾਵਰਨ ਸੀ ਆਪਾਂ ਦੇਖ ਸਕਦੇ, ਬਹੁਤ ਮੰਦੀ ਹਾਲਤ ਸੀ। ਬਹੁਤ ਸਾਰੇ ਇੱਥੇ ਸ਼ਰਧਾਲੂ ਆਉਂਦੇ ਨੇ ਤੇ ਉਹ ਇਹ ਗੱਲ ਕਰਦੇ ਸੀ ਕਿ ਪੰਜਾਬ ਦੀ ਜੋ ਹਾਲਾਤ ਆ, ਵਿਦੇਸ਼ਾਂ ਤੋਂ ਆ ਕੇ ਜਿਹੜੇ ਸ਼ਰਧਾਲੂ ਕਹਿੰਦੇ ਸੀ ਕਿ ਜਿਸ ਤਰ੍ਹਾਂ ਦਾ ਹਾਲਾਤ ਆ ਵਾਤਾਵਰਨ ਅਸੀਂ ਨਹੀਂ ਸਾਂਭ ਸਕੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਉਹ ਜਿਹੜੀ ਧੁੰਦ ਸੀ ਉਹ ਉਡਾ ਦਿੱਤੀ ਆ, ਬਾਰਿਸ਼ ਆਈ ਆ, ਚਾਨਣ ਹੋਇਆ ਜਿਸ ਤਰੀਕੇ ਦੇ ਨਾਲ, ਸਾਫ ਆਸਮਾਨ ਹੁਣ ਤੁਸੀਂ ਦੇਖ ਰਹੇ ਹੋ। ਦੋ ਤਿੰਨ ਦਿਨ ਪਹਿਲਾਂ ਐਸਾ ਸਾਫ ਆਸਮਾਨ ਨਹੀਂ ਸੀ ਦੇਖ ਪਾਉਂਦੇ। ਖਾਸ ਇਹ ਗੱਲ ਇਹ ਆ ਕਿ ਸ਼ਾਇਦ ਪਰਮਾਤਮਾ ਸਾਨੂੰ ਪਹਿਲਾਂ ਦਿਖਾਉਣਾ ਚਾਹੁੰਦਾ ਸੀ ਅਸੀਂ ਕੀ ਗਲਤੀਆਂ ਕੀਤੀਆਂ ਤੇ ਉਹਨੂੰ ਸੁਧਾਰ ਕੇ ਅਸੀਂ ਐਸਾ ਸੋਹਣਾ ਵਾਤਾਵਰਨ ਫਿਰ ਬਣਾ ਸਕਦੇ ਹਾਂ। ਇਹੀ ਉਦੇਸ਼ ਗੁਰੂ ਨਾਨਕ ਪਾਤਸ਼ਾਹ ਦੀ ਸੀ ਤੇ ਇਸੇ ਉਦੇਸ਼ ਨੂੰ ਗੁਰੂ ਦੀ ਬਾਣੀ ਜੋ ਕੀਰਤਨ ਦਰਬਾਰ ਚੱਲ ਰਿਹਾ ਉਹ ਵਾਰ ਵਾਰ ਸਾਨੂੰ ਉਦੇਸ਼ ਦੇ ਰਹੀ ਆ ਕਿ ਆਓ ਅਸੀਂ ਆਪਣੇ ਵਾਤਾਵਰਨ ਨੂੰ ਬਚਾਈਏ, ਆਪਣੀ ਕੁਦਰਤ ਨੂੰ ਬਚਾਈਏ। ਵੱਖ ਵੱਖ ਇੱਥੇ ਲੰਗਰ ਲਾਏ ਜਾ ਰਹੇ ਨੇ ਸੰਗਤਾਂ ਦੇ ਲਈ, ਰਹਿਸ਼ ਦਾ ਪ੍ਰਬੰਧ ਆ, ਉਹਨਾਂ ਬਾਰੇ ਵੀ ਅਸੀਂ ਤੁਹਾਨੂੰ ਲਗਾਤਾਰ ਅਪਡੇਸ਼ਨ ਦਿੰਦੇ ਰਹਾਂਗੇ। ਫਿਲਹਾਲ ਦੀ ਘੜੀ ਇੰਨਾ ਹੀ, ਇੱਕ ਸ਼ਬਦ ਆਪਾਂ ਸਰਵਣ ਕਰਦੇ ਹਾਂ ਫਿਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹਾਂ।
ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਗੁਰੂ ਨਾਨਕ ਆਇਆ, ਗੁਰੂ ਨਾਨਕ
ਹਾਂਜੀ ਪਿਆਰੇ, ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ। ਖਾਸ ਤੌਰ ਤੇ ਦੱਸ ਦਈਏ ਕਿ ਅਸੀਂ ਸੁਲਤਾਨਪੁਰ ਲੋਧੀ ਦੇ ਮੁੱਖ ਦੀਵਾਨ ਦੇ ਬਿਲਕੁਲ ਸਾਹਮਣੇ ਖੜੇ ਹਾਂ ਤੇ ਬਹੁਤ ਸਾਰੀਆਂ ਜਿੱਥੇ ਸਿੱਖ ਸੰਗਤਾਂ ਦੇ ਵਿੱਚ ਬੱਚੇ, ਨੌਜਵਾਨ ਤੇ ਬਜ਼ੁਰਗ ਆ ਰਹੇ ਨੇ, ਬਹੁਤ ਸਾਰੇ ਬੱਚੇ ਜਿਹੜੇ ਸਕੂਲਾਂ ਕਾਲਜਾਂ ਤੋਂ ਆ ਰਹੇ ਨੇ ਆਪਣੇ ਟੀਚਰਾਂ ਦੇ ਨਾਲ, ਅਧਿਆਪਕਾਂ ਦੇ ਨਾਲ। ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਜਿਹੜੀਆਂ ਉਹ ਸਿੱਖਿਆਵਾਂ ਸੀ ਉਹਨਾਂ ਨੂੰ ਜਾਣਨ ਦੇ ਲਈ, ਉਹਨਾਂ ਨੂੰ ਮਾਨਣ ਦੇ ਲਈ ਉਹ ਕੀਰਤਨ ਦਾ ਵੀ ਆਨੰਦ ਲੈ ਰਹੇ ਨੇ, ਉਹਨਾਂ ਬੱਚਿਆਂ ਤੱਕ ਆਪਾਂ ਜਾਂਦੇ ਹਾਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਜੀ ਤੁਹਾਡਾ?
ਮੇਰਾ ਨਾਮ ਸਿਮਰਨਜੀਤ ਕੌਰ ਆ ਜੀ।
ਕਿਹੜੇ ਤੁਸੀਂ ਸਕੂਲ ਤੋਂ ਆਏ?
ਅਸੀਂ ITI ਤੋਂ ਆਏ ਹਾਂ, ਅਸੀਂ ਵੁਮੈਨ ITI ਸਮਰਾਲੇ ਤੋਂ ਆਏ ਹਾਂ।
ਸਮਰਾਲੇ ਤੋਂ ਖਾਸ ਤੌਰ ਤੇ 550 ਸਾਲਾਂ ਦਾ ਇਹ ਜਿਹੜਾ ਪ੍ਰੋਗਰਾਮ ਦੇਖਣ ਆਏ ਹੋ ਆਪਣੇ ਟੀਚਰਾਂ ਦੇ ਨਾਲ, ਕਿਵੇਂ ਪਲਾਨ ਬਣਿਆ ਸਭ ਤੋਂ ਪਹਿਲਾਂ? ਕਿ ਪਹਿਲਾਂ ਤੋਂ ਚੱਲ ਰਿਹਾ ਸੀ ਕਿ ਹਾਂ ਆਪਾਂ ਸੁਲਤਾਨਪੁਰ ਲੋਧੀ ਜਾਣਾ, ਕਿ ਅਚਨਚੇਤ ਹੀ ਇਹ ਗੱਲ ਬਣੀ?
ਅਚਨਚੇਤ ਸੁਭਾਵ ਬਣਿਆ ਤੇ ਕੁਝ ਪ੍ਰਿੰਸੀਪਲ ਮੈਮ ਦੀ ਕਿਰਪਾ ਆ ਵੀ ਉਹਨਾਂ ਨੇ ਸਾਨੂੰ ਮੋਟੀਵੇਟ ਕੀਤਾ ਕਿ ਸਾਨੂੰ ਜਾਣਾ ਚਾਹੀਦਾ ਤੇ ਹੁਮਾ ਕੇ ਸੰਗਤਾਂ ਪਹੁੰਚ ਰਹੀਆਂ ਨੇ ਤੇ ਸਾਨੂੰ ਵੀ ਹਿੱਸਾ ਲੈਣਾ ਚਾਹੀਦਾ। ਦੈਟਸ ਵਾਈ ਅਸੀਂ ਅੱਜ ਸਾਰੇ ਇੱਥੇ ਪਹਿਲੀ ਵਾਰ ਆਏ ਹਾਂ, ਸਾਰੇ ਹੀ ਸੰਗਤਾਂ ਪਹਿਲੀ ਵਾਰ ਆਏ ਹਾਂ, ਸਾਡੇ ਟੀਚਰ ਵੀ ਪਹਿਲੀ ਵਾਰ ਆਏ ਨੇ ਤੇ ਸਾਨੂੰ ਇੰਨਾ ਵਧੀਆ ਮੌਕਾ ਮਿਲਿਆ, ਬਹੁਤ ਖੁਸ਼ੀ ਹੋਈ ਹੈ ਇੱਥੇ।
ਅੱਛਾ, ਪ੍ਰਬੰਧ ਤੁਸੀਂ ਸਾਰੇ ਦੇਖੇ ਕਿਸ ਤਰ੍ਹਾਂ ਦਾ ਲੱਗਾ? ਖਾਣ ਪੀਣ ਦਾ, ਰਹਿਣ ਸਹਿਣ ਦਾ, ਜੋ ਇੱਥੇ ਪ੍ਰਬੰਧ ਚੱਲ ਰਹੇ ਨੇ?
ਕਦੇ ਪਹਿਲੀ ਵਾਰ ਵੇਖਿਆ, ਕਦੇ ਵੇਖਿਆ ਨਹੀਂ ਹੈਗਾ ਇਹ ਸਭ ਕੁਛ। ਕੁਛ ਖਾਣ ਦੀਆਂ ਜਿੱਦਾਂ ਕਹਿੰਦੇ ਸੀ ਬਾਬਾ ਜੀ ਨੇ, 13-13 ਦਾ ਦੇਖਿਆ ਸੀ, ਉਹਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੋਏ ਨੇ ਤੇ ਕੁਛ ਲੰਗਰਾਂ ਦੀ ਲੰਗਰ ਮੰਨਦੇ ਆ, ਦਾਲ ਰੋਟੀ ਦਾ ਹੁੰਦਾ, ਪਰ ਜਿਵੇਂ ਬਰਗਰ ਪੀਜ਼ਾ ਦੇ ਵੀ ਸੁਣਨ ਚ ਆਇਆ ਵੀ ਲੰਗਰ ਹੈਗੇ ਨੇ, ਅਸੀਂ ਵੀ ਉੱਥੇ ਜ਼ਰੂਰ ਜਾਵਾਂਗੇ ਤੇ ਅਸੀਂ ਵੇਖਣਾ ਆ ਵੀ ਚੱਲ ਕਿੱਦਾਂ ਰਿਹਾ ਸਾਰਾ ਕੁਛ। ਬਹੁਤ ਵਧੀਆ ਜਿਹੜਾ ਸਾਰਾ ਸੈਟਅਪ ਆ, ਬਹੁਤ ਜ਼ਿਆਦਾ ਵਧੀਆ, ਕਦੇ ਦੇਖਿਆ ਨਹੀਂ ਹੈਗਾ ਇਹ ਸਭ ਕੁਛ।
ਅੱਛਾ, ਗੁਰੂ ਨਾਨਕ ਪਾਤਸ਼ਾਹ ਨੇ ਕੁਦਰਤ ਦਾ ਸਿਧਾਂਤ ਵੀ ਦਿੱਤਾ ਸੀ, ਆਪਾਂ ਦੇਖਦੇ ਕਿ 2-3 ਦਿਨਾਂ ਤੋਂ ਮੌਸਮ ਬੜਾ ਖਰਾਬ ਸੀ, ਬਹੁਤ ਸਾਰਾ ਪੋਲਿਊਸ਼ਨ ਸੀ, ਧੂੰਆਂ ਜੋ ਅੱਖਾਂ ਦੇ ਵਿੱਚ ਜਲਣ ਸੀ, ਕੀ ਲੱਗਦਾ ਕਿ ਅਸੀਂ ਉਹਨਾਂ ਗੁਰੂ ਨਾਨਕ ਪਾਤਸ਼ਾਹ ਦੇ ਫਲਸਫੇ ਨੂੰ ਸਮਝ ਪਾਏ ਆ ਜਾਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕੀਤਾ?
ਬਿਲਕੁਲ, ਉਹਨਾਂ ਦਾ ਇਹੀ ਸੰਕੇਤ ਹੈ। ਜਿਵੇਂ ਹੁਣ ਸੰਗਤਾਂ ਆ ਰਹੀਆਂ ਨੇ, ਕਿੰਨਾ ਪੋਲਿਊਸ਼ਨ ਆਉਂਦਾ, ਆਉਂਦੇ ਹੋਏ ਵੀ ਰਸਤੇ ਦੇ ਵਿੱਚ ਕਈ ਵਾਰ ਅੱਖਾਂ ਦੇ ਵਿੱਚ ਧੂੰਆਂ ਪੈਂਦਾ, ਕੌੜਾਪਨ ਆਉਂਦਾ, ਬਟ ਹੁਣ ਆ 2-3 ਦਿਨਾਂ ਤੋਂ ਇੱਦਾਂ ਦਾ ਕਿਰਪਾ ਕੀਤੀ ਆ ਬਾਬਾ ਜੀ ਨੇ, ਮੀਂਹ ਦੇ ਨਾਲ ਸਭ ਕੁਛ ਪੋਲਿਊਸ਼ਨ ਬੈਠ ਗਿਆ ਤੇ ਹੁਣ ਸਾਹ ਲੈਣ ਚ ਵੀ ਦਿੱਕਤ ਨਹੀਂ ਆਉਂਦੀ ਹੈਗੀ, ਅੱਖਾਂ ਨੂੰ ਵੀ ਰੈਸਟ ਮਿਲੀ ਤੇ ਬਹੁਤ ਵਧੀਆ ਮਹਿਸੂਸ ਹੋਇਆ।
ਬਹੁਤ ਸ਼ੁਕਰੀਆ ਜੀ। ਤੇ ਟੀਚਰ ਵੀ ਸਾਡੇ ਨਾਲ ਨੇ, ਉਹਨਾਂ ਨਾਲ ਵੀ ਆਪਾਂ ਜਾਣਾਂਗੇ। ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕੀ ਨਾਮ ਜੀ ਤੁਹਾਡਾ?
ਮਨਪ੍ਰੀਤ ਕੌਰ।
ਮਨਪ੍ਰੀਤ ਜੀ, ਕਿਵੇਂ ਸੁਭਾਅ ਬਣਿਆ? ਕਿਉਂਕਿ ਵੈਸੇ ਤਾਂ ਚਾਹੀਦਾ ਕਿ ਐਜੂਕੇਸ਼ਨ ਜਿਹੜੀ ਆ ਉਹ ਪ੍ਰੈਕਟੀਕਲੀ ਦਿਖਾਉਣਾ ਵੀ ਬਣਦਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਨਗਰ ਆ ਉਹਦੇ ਵਿੱਚ ਕਿੱਦਾਂ ਸਫਾਈ ਆ, ਕਿੰਨੇ ਹਰੇ ਭਰੇ ਰੁੱਖ ਨੇ। ਇਸੇ ਤਰੀਕੇ ਦੇ ਨਾਲ ਆਪਾਂ ਪੰਜਾਬ ਨੂੰ ਜੇ ਬਣਾ ਲਈਏ ਤੇ ਸਾਰਾ ਸਾਡਾ ਹਿੰਦੁਸਤਾਨ ਬੜਾ ਬਿਹਤਰ ਬਣ ਸਕਦਾ। ਕਿਵੇਂ ਸੁਭਾਅ ਬਣਿਆ ਤੇ ਕਿੱਦਾਂ ਦਾ ਆ ਕੇ ਮਹਿਸੂਸ ਹੋਇਆ?
ਅਸੀਂ ਪਹਿਲਾਂ ਆਪਣੀ ਸੰਸਥਾ ਦੇ ਵਿੱਚ ਵੀ 550 ਸਾਲਾਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ, 550 ਬੂਟਾ ਲਗਾ ਕੇ ਮਨਾਇਆ। ਬੱਚਿਆਂ ਨੇ ਬੜੇ ਜੋਸ਼ ਨਾਲ ਤੇ ਸ਼ਰਧਾ ਨਾਲ ਬੂਟੇ ਲਾਏ ਤੇ ਉਹਨਾਂ ਦੀ ਸਾਂਭ ਸੰਭਾਲ ਵੀ ਬਹੁਤ ਵਧੀਆ ਢੰਗ ਨਾਲ ਕਰਦੇ ਨੇ। ਪਾਣੀ ਦਿੰਦੇ, ਉਹਨਾਂ ਦੀ ਗੋਡੀ ਕਰਦੇ, ਖਾਦ ਪਾਉਂਦੇ, ਲੋੜ ਤੇ ਜੋ ਜੋ ਜ਼ਰੂਰਤ ਉਹਨਾਂ ਨੂੰ ਹੁੰਦੀ ਹੈ ਉਹਨਾਂ ਦੀ ਪ੍ਰੋਪਰ ਕੇਅਰ ਕਰਦੇ। ਮੈਨੂੰ ਲੱਗਦਾ ਇਹ ਬਹੁਤ ਵਧੀਆ ਉਪਰਾਲਾ ਕਰਿਆ ਇਹਨਾਂ ਨੇ ਬੂਟੇ ਲਾ ਕੇ, ਕਿਉਂਕਿ ਇਸ ਟਾਈਮ ਤੇ ਸਾਨੂੰ ਬੂਟਿਆਂ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਆਕਸੀਜਨ ਦੀ ਬਹੁਤ ਘਾਟ ਹੋ ਚੁੱਕੀ ਹੈ। ਤੇ ਇਸ ਲਈ ਅਸੀਂ ਬੱਚਿਆਂ ਨੂੰ ਪ੍ਰਭਾਵਿਤ ਕੀਤਾ ਕਿ ਚਲੋ ਕਿਉਂ ਨਾ ਆਪਾਂ ਮੱਥਾ ਵੀ ਟੇਕ ਕੇ ਆਈਏ ਤੇ ਦਰਸ਼ਨ ਵੀ ਕਰਕੇ ਆਈਏ ਤੇ ਕਿਉਂ ਨਾ ਦੇਖ ਕੇ ਕਿੰਨੇ ਵਧੀਆ ਪ੍ਰਬੰਧ ਕੀਤੇ ਆ, ਅਸੀਂ ਵੀ ਉਹਨਾਂ ਦਾ ਹਿੱਸਾ ਬਣੀਏ।
ਜਦੋਂ ਤੁਸੀਂ ਦੇਖਿਆ ਸਾਰੇ ਪ੍ਰਬੰਧ, ਕਿਵੇਂ ਦਾ ਲੱਗਾ?
ਬਹੁਤ ਵਧੀਆ, ਇੱਕ ਵਾਰ ਤਾਂ ਅੱਖਾਂ ਚ ਅਥਰੂ ਆ ਗਏ ਕਿ ਵਾਓ, ਰੀਅਲੀ ਅਮੇਜ਼ਿੰਗ।
ਥੈਂਕ ਯੂ ਵੈਰੀ ਮੱਚ ਜੀ। ਵਾਕਿਆ ਜੀ, ਬੰਦਾ ਪ੍ਰਭਾਵਿਤ ਤੇ ਹੁੰਦਾ ਹੁੰਦਾ ਨਾਲ ਖਾਸ ਤੌਰ ਤੇ ਇਮੋਸ਼ਨਲ ਹੋ ਜਾਂਦਾ, ਕਿਉਂਕਿ ਜਦੋਂ ਸਾਡੀ ਭਾਵਨਾ ਦੀ ਗੱਲ ਆਉਂਦੀ ਆ, ਅਸੀਂ ਗੁਰੂ ਦੇ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਉਹਨਾਂ ਦੀਆਂ ਯਾਦਾਂ ਦੇ ਜਿਹੜੇ ਚਿੰਨ ਜੇ ਜਿੱਥੇ ਉਹਨਾਂ ਨੇ 13-13 ਤੋਲੇ ਉਹਨਾਂ ਵੱਟੇ ਜਿਹੜੇ ਨੇ ਉਹਨਾਂ ਦੇ ਆਪਾਂ ਦਰਸ਼ਨ ਕਰਦੇ ਆਪਾਂ ਦੇਖ ਸਕਦੇ ਹਾਂ। ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਗੁਰੂ ਸਾਹਿਬਾਨਾਂ ਦੇ ਜਿਹੜੇ ਸ਼ਸਤਰ ਨੇ ਉਹਨਾਂ ਦੇ ਵੀ ਦਰਸ਼ਨ ਕਰਵਾਏ ਜਾਂਦੇ ਨੇ। ਕੁੱਲ ਮਿਲਾ ਕੇ ਦੇਖੀਏ ਕਿ ਸ਼ਰਧਾ ਦੇ ਨਾਲ, ਸ਼ਰਧਾ ਦੇ ਸੈਲਾਬ ਦੇ ਵਿੱਚ ਭਿੱਜੇ ਜਿਹੜੇ ਸਾਡੇ ਵੱਖ ਵੱਖ ਪੰਜਾਬੀ ਵੱਖ ਵੱਖ ਦੁਨੀਆਂ ਤੋਂ ਇੱਥੇ ਆ ਕੇ ਸਿਰ ਝੁਕਾ ਰਹੇ ਨੇ। ਇੱਕ ਵਾਰੀ ਫਿਰ ਤੋਂ ਅਸੀਂ ਇੱਥੋਂ ਅਲਵਿਦਾ ਲੈਂਦੇ ਹਾਂ ਇੱਕ ਸ਼ਬਦ ਦੇ ਨਾਲ, ਫਿਰ ਮਿਲਦੇ ਹਾਂ ਪ੍ਰੋਗਰਾਮ ਦੇ ਵਿੱਚ।
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ, ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ ਜਜ਼ਬਾ ਪੰਜਾਬੀ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖ
ਤੁਹਾਡੇ ਤੱਕ ਪਹੁੰਚਾਵਾਂਗਾ ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ, ਮੈਂ ਸਰਬਜੀਤ ਸਿੰਘ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ। ਕਰੋ ਈਮੇਲ request@harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +612859211, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ, ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਪਗ ਸਾਗਰ ਮਿਲ ਤਰੀਏ ਉਹ ਕਲਯੁਗ ਤਾਰਨ ਆਏ ਨੇ,
ਚਲੋ ਚਲ ਪਉ ਸਾਗਰ ਮਿਲ ਤਰੀਏ ਉਹ ਕਲਯੁਗ ਤਾਰਨ ਆਏ ਨੇ,
ਸਤਿਗੁਰੂ ਨਾਨਕ ਆਏ ਨੇ, ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ, ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ
ਹਾਂਜੀ ਪਿਆਰਿਓ ਸਤਿ ਸ੍ਰੀ ਅਕਾਲ ਜੀ। ਜਿਵੇਂ ਆਪਾਂ ਜਾਣਦੇ ਹਾਂ ਕਿ 550 ਸਾਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੂਰੀ ਦੁਨੀਆਂ ਦੇ ਵਿੱਚ ਮਨਾਇਆ ਜਾ ਰਿਹਾ, ਭਾਵੇਂ ਉਹ ਦੇਸ਼ਾਂ ਦੇ ਵਿੱਚ ਆ ਚਾਹੇ ਵਿਦੇਸ਼ਾਂ ਦੇ ਵਿੱਚ ਆ। ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਹਿੰਦੁਸਤਾਨ ਦੇ ਜਿੰਨੇ ਵੀ ਪੰਜਾਬੀ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲੇ ਨੇ, ਭਾਵੇਂ ਉਹ ਵੱਖ ਵੱਖ ਦੇਸ਼ਾਂ ਦੇ ਆ, ਵੱਖ ਵੱਖ ਬੋਲੀਆਂ, ਵੱਖ ਵੱਖ ਧਰਮਾਂ ਦੇ ਨੇ, ਉਹ ਸੁਲਤਾਨਪੁਰ ਲੋਧੀ ਦੇ ਵਿੱਚ ਦਰਸ਼ਨ ਕਰਨ ਆਉਂਦੇ ਨੇ ਸ੍ਰੀ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ। ਖਾਸ ਤੌਰ ਤੇ ਸੁਲਤਾਨਪੁਰ ਲੋਧੀ ਖਿੱਚ ਦਾ ਕੇਂਦਰ ਬਣਿਆ ਹੋਇਆ। ਖਾਸ ਤੌਰ ਤੇ ਲੰਗਰ ਦੀ ਗੱਲ ਕਰੀ ਜਾਵੇ ਤੇ ਇੱਥੇ ਪੀਜ਼ੇ ਦਾ, ਬਰਗਰ ਦਾ ਜਾਂ ਨਿਊਡਲਸ ਦਾ, ਫਾਸਟ ਫੂਡ ਦਾ ਪਹਿਲੀ ਵਾਰ ਲੰਗਰ ਦੇਖਣ ਨੂੰ ਮਿਲਿਆ। ਸੰਗਤਾਂ ਉਸ ਦੇ ਲਈ ਵੀ ਬੜੀ ਐਕਸਾਈਟਡ ਨੇ, ਬੜਾ ਉਹ ਉੱਥੇ ਵੀ ਪਹੁੰਚ ਰਹੀਆਂ ਨੇ। ਜਿਸ ਜਗ੍ਹਾ ਤੁਸੀਂ ਖੜੋਤੇ ਹਾਂ, ਖਾਸ ਤੁਹਾਨੂੰ ਦੱਸ ਦਈਏ ਕਿ ਦਸਤਾਰਾਂ ਦਾ ਲੰਗਰ ਲੱਗਾ ਹੋਇਆ ਕਿ ਤੁਸੀਂ ਦਸਤਾਰ ਬਣਵਾ ਵੀ ਸਕਦੇ ਹੋ, ਦਸਤਾਰ ਦਿੱਤੀ ਵੀ ਜਾਂਦੀ ਆ। ਇਹ ਪੂਰੀ ਸੋਚ ਦੇ ਪਿੱਛੇ ਬਾਬਾ ਜੀ ਦੀ ਇੱਕ ਮਨੋਰਥ ਆ ਕਿ ਸਾਰੇ ਅਸੀਂ ਸਮਝੀਏ ਸਾਡੇ ਜੋ ਮਨੋਰਥ ਨੂੰ। ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਇਹ ਜਿਹੜਾ ਗੁਰਦੁਆਰਾ ਬੇਰ ਸਾਹਿਬ ਦੇ ਵਿੱਚ ਸੁਲਤਾਨਪੁਰ ਲੋਧੀ ਲੱਗਾ ਹੋਇਆ ਲੰਗਰ, ਉਹਨਾਂ ਨਾਲ ਆਪਾਂ ਜਾਣਦੇ ਹਾਂ ਜੀ। ਸਤਿ ਸ੍ਰੀ ਅਕਾਲ ਬਾਬਾ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਾਬਾ ਜੀ, ਸਭ ਤੋਂ ਪਹਿਲਾਂ ਜਾਵਾਂਗੇ ਕਿ ਪੂਰੀ ਸੁਲਤਾਨਪੁਰ ਲੋਧੀ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਲੰਗਰ ਨੇ, ਤੁਸੀਂ ਖਾਸ ਤੌਰ ਤੇ ਦਸਤਾਰ ਦੇ ਲੰਗਰ ਦੀ ਗੱਲ ਕੀਤੀ ਕਿ ਦਸਤਾਰ ਦੀ ਵੀ ਜ਼ਰੂਰਤ ਹੈ। ਬਹੁਤ ਸਾਰੇ ਜਿਹੜੇ ਪੰਜਾਬੀ ਨੇ ਜਿਹੜੇ ਉਹ ਹੈ ਸਿੱਖ ਨੇ ਸਾਡੇ ਵਰਗੇ, ਪਰ ਉਹਨਾਂ ਨੂੰ ਬੰਨਣੀ ਨਹੀਂ ਆਉਂਦੀ ਸ਼ਾਇਦ। ਕੀ ਪ੍ਰਬੰਧ ਨੇ ਇੱਥੇ ਤੇ ਕਿਸ ਤਰੀਕੇ ਦੇ ਨਾਲ ਇਹ ਪਹਿਲਾਂ ਉਦੇਸ਼ ਕਿਵੇਂ ਮਨ ਦੇ ਵਿੱਚ ਆਇਆ?
ਗੁਰੂ ਪਿਆਰਿਓ, ਮੈਂ ਤੁਹਾਡੇ ਚੈਨਲ ਦੇ ਰਹੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਉਂਕਿ ਕਾਫੀ ਸਮੇਂ ਤੋਂ ਅਸੀਂ ਪਿੰਡਾਂ 'ਚ ਦਸਤਾਰ ਕੈਂਪ ਲਾਉਂਦੇ ਹਾਂ, ਪਿੰਡਾਂ ਸ਼ਹਿਰਾਂ ਜਾ ਕੇ, ਤੇ ਨਾਲ ਗੁਰਬਾਣੀ ਸੰਥਿਆ, ਧਾਰਮਿਕ ਫਿਲਮਾਂ, ਤੇ ਬੱਚਿਆਂ ਤੋਂ ਗੁਰਬਾਣੀ ਦਾ ਪੜ੍ਹਾ ਕੇ ਟੈਸਟ ਲੈ ਕੇ ਫਿਰ ਸਨਮਾਨਿਤ ਕਰਨਾ। ਸਾਡੇ ਟਰੱਸਟ ਵੱਲੋਂ ਸਾਡੇ ਭਾਈ ਸਤਿਕਾਰ ਜੋ ਕਮਲਜੀਤ ਸਿੰਘ ਜੀ ਖੜੇ ਆ, ਇਹ ਸਾਡੇ ਮੁੱਖ ਮਹਿਲੋ ਵੀ ਸੇਵਾਦਾਰ ਨੇ। ਸੋ ਬਹੁਤ ਵਧੀਆ ਸੇਵਾ ਮਹਾਰਾਜ ਚੱਲ ਰਹੀ ਹੈ। ਤੁਸੀਂ ਦਸਤਾਰ ਲੰਗਰ ਦੀ ਗੱਲ ਕੀਤੀ ਆ, ਪਹਿਲਾਂ ਅਸੀਂ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੇ ਹਜੂਰ ਸਾਹਿਬ ਲਾਉਂਦੇ ਹੁੰਦੇ ਆ, ਤੇ ਕਿ ਸਾਡੇ 550 ਸਾਲਾ ਮਾਂ ਬਾਬੇ ਨਾਨਕ ਜੀ ਦਾ ਆਪਾਂ ਮਨਾ ਰਹੇ ਹਾਂ ਸਾਰੇ, ਤੇ ਸਾਡੇ ਮਨ ਚ ਆਇਆ ਵੀ ਇੱਕ ਵਿਲੱਖਣਤਾ ਚੀਜ਼ ਉੱਥੇ ਹੋਵੇ। ਲੰਗਰ ਤੇ ਬਹੁਤ ਨੇ, ਤੁਸੀਂ ਆਪ ਜੀ ਨੇ ਪਹਿਲਾਂ ਦੱਸਿਆ ਨਾ ਚੈਨਲ ਨੂੰ ਵੀ ਲੰਗਰ ਬਹੁਤ ਤਰ੍ਹਾਂ ਦੇ ਪੀਜ਼ੇ ਹੋ ਗਏ, ਹੋਰ ਬਹੁਤ ਤਰ੍ਹਾਂ ਦੇ ਚੱਲ ਰਹੇ ਨੇ ਜੀ। ਸੋ ਗੁਰੂ ਸਾਹਿਬ ਕਿਰਪਾ ਕਰਦੇ ਸੀ ਵੀ ਸਿੱਖੀ ਨੂੰ ਅਵੇਅਰ ਕਰਨ ਵਾਸਤੇ, ਵਧਾਉਣ ਵਾਸਤੇ ਵੀ ਕਿਹੜਾ ਲੰਗਰ ਤੇ ਅਸੀਂ ਜਦੋਂ ਸਾਡੇ ਸਤਿਕਾਰ ਜੋ ਭਾਈ ਕਮਲਜੀਤ ਸਿੰਘ ਜੀ ਸਾਰਿਆਂ ਨੇ ਮੀਟਿੰਗ ਕੀਤੀ ਤੇ ਸਤਿਗੁਰ ਦੀ ਕਿਰਪਾ ਹੋਈ, ਅਸੀਂ ਦਸਤਾਰ ਕੈਂਪ ਲਾਉਂਦੇ ਸੀ ਤੇ ਕੀ ਫਿਰ ਸਤਿਗੁਰ ਦੀ ਰਹਿਮਤ ਨਾਲ ਸੋਚਿਆ ਵੀ ਦਸਤਾਰ ਲੰਗਰ ਲਾਈਏ। ਹਾਂਜੀ ਭਾਈ ਸਾਹਿਬ, ਤੇ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਬਾਬੇ ਨਾਨਕ ਜੀ ਨੇ, ਜਿਹਨੇ ਪਾਤਸ਼ਾਹ ਨੇ 13-13 ਤੋਲੀਆਂ ਇੱਥੇ, ਹੈ ਨਾ, ਸੱਚ ਦੀ ਗੱਲ ਦੱਸੀ ਆ, ਨਾਮ ਜਪੋ ਕਿਰਤ ਕਰੋ ਵੰਡ ਸਕਣ ਦਾ ਸਤ ਉਪਦੇਸ਼ ਦਿੱਤਾ। ਦਾਸ ਖੁਦ ਵੀ ਖੇਤੀ ਕਰਦਾ ਜੀ, ਮੈਂ ਭਾਈ ਸਾਹਿਬ ਜੀ ਖੇਤੀ ਕਰਦੇ ਆ, ਅਸੀਂ ਕਿੱਤੇ ਵਾਲੇ ਗੁਰਸਿੱਖ ਹਾਂ, ਤੇ ਗੁਰੂ ਸਾਹਿਬ ਕਿਰਪਾ ਕਰਨ ਤੇ ਪਾਤਸ਼ਾਹ ਜੀ ਕਿਰਪਾ ਦੇ ਨਾਲ ਫਿਰ ਅਸੀਂ ਇਹ ਸੋਚੇ ਵੀ ਦਸਤਾਰ ਲੰਗਰ ਲਗਾਇਆ ਜਾਵੇ। ਸੋ ਅਸੀਂ ਤਕਰੀਬਨ 6 ਨਵੰਬਰ ਦੇ ਨਵੰਬਰ ਦੇ ਆਏ ਹੋਏ ਜੀ ਉਰੇ, ਤੇ ਅੱਜ 8 ਹੋ ਗਈ ਜੀ, ਕੱਲ ਵੀ ਅਸੀਂ ਲੰਗਰ ਲਾਇਆ 7 ਅਕਤੂਬਰ 2019 ਨੂੰ, ਤੇ 40 ਨੌਜਵਾਨ ਸਾਡੇ ਕੋਲ ਆਏ ਜਿਹਨਾਂ ਨੇ ਕੇ ਤੜਾ ਪੱਕਾ ਰੱਖਣ ਦਾ ਪ੍ਰਣ ਕੀਤਾ। ਸਾਡੇ ਭਾਈ ਗੁਰਪ੍ਰੀਤ ਸਿੰਘ ਜੀ ਪ੍ਰਚਾਰਕ ਨੇ ਸਾਡੇ ਨਾਲ, ਸਾਡੇ ਜਥੇ ਦੇ ਚ ਇਹਨਾਂ ਨੇ ਇਹ ਸਾਰਾ ਲਿਖਦੇ ਆ ਸਾਰਾ ਉਹਨਾਂ ਬਾਰੇ ਵੀ ਜਿਹੜੇ ਜਿਹੜੇ ਆ ਜਾਂਦੇ ਨੇ, ਤੇ ਸਾਡੇ ਭਾਈ ਗੁਰਸੇਵਕ ਸਿੰਘ ਜੀ ਜਿਹੜੇ ਇੱਥੇ ਆ ਖੜੇ ਆ ਮੇਰੇ ਨਾਲ, ਦਸਤਾਰਾ ਸਜਾ ਰਹੇ ਨੇ। ਸੋ ਸਾਡਾ ਪੂਰਾ ਜਥਾ ਭਾਈ ਸਾਹਿਬ ਜੀ ਆਇਆ ਹੋਇਆ, ਤੇ ਅਸੀਂ ਸੋਚਿਆ ਵੀ ਨੌਜਵਾਨਾਂ ਨੂੰ ਦੱਸੀਏ ਉਰੇ, ਅਸੀਂ ਸਭ ਕੁਝ ਦੱਸਦੇ ਆ, ਯਤਨ ਕਰਦੇ ਆ ਵੀ ਦਸਤਾਰ ਕਿੱਥੋਂ ਸ਼ੁਰੂ ਹੋਈ, ਕਿਵੇਂ ਕਿਵੇਂ ਚੱਲੀ, ਤੇ ਕਿੰਨਾ ਸਤਿਕਾਰ ਕਰਨਾ, ਅਸੀਂ ਬਾਹਰ ਵੀ ਦਸਤਾਰ ਹੀ ਲੜਦੇ ਆ, ਤੇ ਉਹ ਦਸਤਾਰ ਸੋਭਦੀ ਕਿਵੇਂ ਆ ਜੇ ਦਾੜਾ ਕੇ ਸੋਭਗਾ। ਅਸਲ ਵਿੱਚ ਦਮਾਲੇ ਸਜਾਉਂਦੇ ਅਸੀਂ ਨਾਲ ਉਹਨਾਂ ਨੂੰ ਬੱਚਿਆਂ ਨੂੰ, ਤੇ ਨਾਲ ਦੱਸਦੇ ਆ ਵੀ ਇਸ ਤਰ੍ਹਾਂ ਮਹਾਰਾਜ ਜੀ ਸੇਵਾ ਲੈ ਰਹੇ ਆ, ਤੇ ਅਸੀਂ ਬੇਨਤੀ ਕਰਦੇ ਹਾਂ ਤੁਹਾਡੇ ਮੀਡੀਆ ਚੈਨਲ ਰਾਹੀਂ ਵੀ ਜਿਹੜੇ ਸੰਗਤਾਂ ਸੁਲਤਾਨਪੁਰ ਲੋਧੀ ਆ ਰਹੀਆਂ ਨੇ ਉਹਨਾਂ ਨੂੰ ਬੇਨਤੀ ਆਓ, ਕਿਰਪਾ ਕਰਕੇ ਹਜੂਰ ਸਾਹਿਬ ਵਾਲਿਆਂ ਦਾ ਲੰਗਰ ਚੱਲ ਰਿਹਾ, ਬਿੰਦਰ ਸਿੰਘ ਜੀ ਸਤਿਕਾਰਯੋਗ, ਬਾਬਾ ਬਲਵਿੰਦਰ ਸਿੰਘ ਜੀ ਔਰ ਸਾਡੇ ਸਤਿਕਾਰਯੋਗ ਭਾਈ ਮਰੀਤ ਸਿੰਘ ਜੀ ਜਨਾਲਾ, ਉਹ ਸਾਡਾ ਸਹਿਯੋਗ ਮਹਾਰਾਜ ਦੀ ਕਿਰਪਾ ਨਾਲ ਬਹੁਤ ਦੇ ਰਹੇ ਆ। ਬਾਬਾ ਕਸ਼ਮੀਰਾ ਸਿੰਘ ਜੀ ਪੂਰੀ ਵਾਲੇ, ਉਹਨਾਂ ਮਹਾਂਪੁਰਖਾਂ ਨੂੰ ਸਾਡੇ ਬੜਾ ਸਹਿਯੋਗ ਦਿੱਤਾ, ਜਾਨੀ ਕਿ ਸਾਡੇ ਸਾਰਾ ਥਾਨ ਵਗੈਰਾ ਹੋਰ ਸੇਵਾਵਾਂ ਭਾਈ ਮਰੀਤ ਸਿੰਘ ਜੀ ਜਨਾਲਾ ਤੇ ਸਾਡੇ ਟਰੱਸਟ ਵੱਲੋਂ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਮੈਂ ਮੀਡੀਆ ਨੂੰ ਤੁਹਾਡੇ ਰਾਹੀਂ ਦੱਸਣਾ ਚਾਹੁੰਦਾ, ਉਹ ਗੁਰਮੁਖ ਪਿਆਰੇ ਆ ਰਹੇ ਨੇ ਗੁਰੂ ਪਿਆਰਿਓ, ਇੱਥੇ ਜ਼ਰੂਰ ਪਹੁੰਚਿਓ, ਉਹ ਨੌਜਵਾਨ ਲੈ ਕੇ ਆਓ ਜਿਹੜੇ ਪਤਤ ਨੇ, ਕਿਰਪਾ ਕਰਿਓ ਅਸੀਂ ਉਹਨਾਂ ਨੂੰ ਦਸਤਾਰਾਂ ਸਜਾ ਕੇ ਉਹਨਾਂ ਨੂੰ ਗੁਰੂ ਵਾਲੇ ਬਣਾ ਸਕੀਏ। ਅਸੀਂ ਸਨਮਾਨ ਵੀ ਦਿੰਦੇ ਸੀ ਨਾਲ, ਇੱਕ ਭਾਈ ਸਾਡੇ ਕੋਲ ਸਨਮਾਨ ਚਿੰਨ ਆ ਭਾਈ ਤਾਰੂ ਸਿੰਘ ਜੀ ਦਾ, ਉਹ ਵੀ ਸਨਮਾਨ ਵੀ ਨਾਲ ਦਿੰਦੇ ਆ ਜਿਹੜਾ ਪ੍ਰਣ ਕਰਕੇ ਦਿੰਦਾ। ਜਿਵੇਂ ਕਿ ਆ ਖੂਨਦਾਨ ਲੱਗਿਆ, ਮੈਂ ਖੂਨਦਾਨ ਕਰਾ ਕੇ ਆਇਆ, ਉਹਨਾਂ ਮੈਨੂੰ ਪੱਤਰ ਦਿੱਤਾ, ਪਹਿਚਾਣ ਪੱਤਰ ਨਾਲ, ਉਹਨਾਂ ਨੇ ਮੈਨੂੰ ਫੋਟੋ ਸਨਮਾਨ ਚਿੰਨ ਦਿੱਤਾ। ਤੇ ਕੁਦਰਤੀ ਅਸੀਂ ਸਨਮਾਨ ਚਿੰਨ ਵੀ ਨਾਲ ਦਿੰਦੇ ਆ ਵੀ ਤੂੰ ਗੁਰਗੱਦ ਸਿੱਖ ਬਣ ਕੇ ਚੱਲਿਆ। ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਜਿਹੜੇ ਪਤਤ ਵੀਰ ਨੇ ਵੀ 550 ਸਾਲਾਂ ਮੁੜ ਨਹੀਂ ਆਉਣਾ ਵੀਰੋ, ਤੇ ਨਾ ਜ਼ਿੰਦਗੀ ਮੁੜਨੀ ਆ। ਆਓ ਕੇਸ ਦਾੜੇ ਰੱਖੀਏ ਤੂੰ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਬਤੀਤ ਕਰੀਏ ਜੀ।
ਹਾਂਜੀ ਬਾਬਾ ਜੀ, ਇੱਕ ਖਾਸ ਗੱਲ ਮੈਂ ਹੋਰ ਜਾਣਨਾ ਚਾਹਾਂਗਾ। ਗੁਰੂ ਨਾਨਕ ਪਾਤਸ਼ਾਹ ਜੀ ਨੇ ਉਦੇਸ਼ ਦਿੱਤਾ ਸੀ ਸਭ ਧਰਮਾਂ ਦਾ, ਹਰ ਗੱਲ ਦੀ ਉਹਨਾਂ ਨੇ ਗੱਲ ਕੀਤੀ ਕਿ ਸਾਰੇ ਮਿਲ ਕੇ ਰਹੀਏ, ਪਰ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਥਾਵਾਂ ਤੇ ਅੱਜ ਵੀ ਸਾਡੇ ਭਾਵਾਂ ਪੰਜਾਬ ਦੇ ਵਿੱਚ ਹੋਵੇ, ਭਾਵਾਂ ਵੱਖ ਵੱਖ ਦੇਸ਼ਾਂ ਦੇ ਵਿੱਚ ਹੋਵੇ, ਨਫ਼ਰਤ, ਈਰਖਾ, ਨਿੰਦਿਆ, ਚੁਗਲੀ, ਬਹੁਤ ਚੀਜ਼ਾਂ ਵੱਧ ਗਈਆਂ। ਕੀ ਕਾਰਨ ਹੈ ਕਿ ਅਸੀਂ ਮਹਿਸੂਸ ਨਹੀਂ ਕਰ ਪਾਉਂਦੇ ਜਾਂ ਉਹਨਾਂ ਦੀ ਜੋ ਉਹਨਾਂ ਨੇ ਸਾਨੂੰ ਵਚਨ ਦਿੱਤੇ ਸੀ, ਜੋ ਸਾਨੂੰ ਗੁਰਬਾਣੀ ਨਾਲ ਸਮਝਾਉਣਾ ਚਾਹੁੰਦੇ ਸਨ, ਅੰਧ ਵਿਸ਼ਵਾਸਾਂ ਤੋਂ ਦੂਰ ਕੀਤਾ ਸੀ, ਅਸੀਂ ਹਲੇ ਕਿੱਥੇ ਕੇ ਖੜੋਤੇ ਹਾਂ। ਬਹੁਤ ਸਾਰੀਆਂ ਚੀਜ਼ਾਂ ਹਲੇ ਵੀ ਠੀਕ ਹੋਣ ਦੀ ਲੋੜ ਹੈਗੀ, ਕਿਉਂਕਿ ਆਪਾਂ ਜਦੋਂ ਕਿੰਨੇ ਐਡਵਾਂਸ ਬੜੇ ਹੋ ਗਏ, ਪਰ ਜ਼ਿਹਨੀ ਤੌਰ ਤੇ ਕਿੰਨੇ ਕੁ ਐਡਵਾਂਸ ਹੋਏ ਹਾਂ।
ਨਹੀਂ ਚਲੋ, ਮੈਂ ਇੱਕ ਬੇਨਤੀ ਕਰਾਂਗਾ ਵੀ ਸਾਡੇ ਨੌਜਵਾਨ ਜਾਗੇ ਨੇ, ਬਹੁਤ ਨੌਜਵਾਨ ਕੇਸ ਦਾੜਾ ਰੱਖ ਰਹੇ ਜੋ ਅਸੀਂ ਦੇਖ ਰਹੇ ਹਾਂ, ਤੇ ਬਹੁਤ ਅਜੇ ਪਤਤ ਵੀ ਨੇ। ਜਿਵੇਂ ਤੁਸੀਂ ਅੱਜ ਗੱਲ ਕੀਤੀ ਆ ਵੀ ਹਾਲਾਤ ਸਾਡੇ ਜਿਹੜੇ ਸਿੱਖੀ ਦੇ ਆ, ਉਸ ਪ੍ਰਚਾਰਕਾਂ ਨੇ ਸਾਡਿਆਂ ਨੇ ਬਣਾਏ ਹੋਏ ਆ ਵੀ ਅਕਾਲ ਤਖ਼ਤ ਸਾਹਿਬ ਤੇ ਮਿਲਜੁਲ ਕੇ ਬਹਿਣਾ ਨਹੀਂ, ਤੇ ਗੁਰੂ ਵਾਲੇ ਕਿਸੇ ਨੂੰ ਜੇ ਤੁਸੀਂ ਗੱਲ ਕਰਨੀ ਆ, ਤੁਹਾਡੇ ਚ ਕੋਈ ਵਿਵਾਦ ਆ ਪ੍ਰਚਾਰਕ ਹੋ, ਮੈਂ ਤੁਹਾਡੇ ਚ ਇਹਨਾਂ ਨੇ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਬਹਿ ਕੇ ਪ੍ਰਚਾਰ ਲਓ ਵੀ ਨੌਜਵਾਨਾਂ ਤੇ ਪ੍ਰਭਾਵ ਗਲਤ ਪੈਂਦਾ ਹੈ ਨਾ, ਤੇ ਕੋਈ ਚਾਹੇ ਕੋਈ ਆ ਉਹਨਾਂ ਨੂੰ ਬਹਿ ਜਾਣਾ ਚਾਹੀਦਾ। ਕੁਛ ਕਿਸੇ ਗੁਰੂ ਬਾਰੇ ਗੱਲ ਆ, ਪਾਤਸ਼ਾਹ ਦੇ ਇਤਿਹਾਸ ਬਾਰੇ ਆ, ਇਹ ਕਿਸੇ ਨੇ ਵੀਡੀਓ ਉਧਰੋਂ ਪਾਤੀ ਇਧਰੋਂ ਪਾਤੀ, ਐਵੇਂ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ। ਮੈਂ ਬੇਨਤੀ ਕਰਨਾ ਚਾਹੁੰਦਾ ਵੀ ਮਿਲ ਜੁਲ ਕੇ, ਕਿਉਂਕਿ ਜਿਹੜੇ ਤੁਸੀਂ ਗੁਰੂ ਪਿਆਰੇ ਹੋ, ਤੁਸੀਂ ਹੋ ਜਿਹੇ ਹੋਰ ਨੌਜਵਾਨ ਆ, ਉਹ ਸੁਣਦੇ ਆ, ਉਹ ਤਾਂ ਫਸ ਕੇ ਵੀ ਕਿਹਨੂੰ ਸੁਣੀਏ, ਹੈ ਨਾ ਜੀ। ਇਸ ਕਰਕੇ ਅਸੀਂ ਤਾਂ ਮੈਂ ਤਾਂ ਇਹਨਾਂ ਚੱਕਰਾਂ ਪੈਂਦਾ ਨੀ, ਗੁਰੂ ਸਾਧ ਸੰਗਤ ਗੁਰੂ ਵੀਰੋ ਸੰਗਤ ਨੂੰ ਬੇਨਤੀ ਕਹਿਣਾ, ਅਸੀਂ ਚੱਕਰ ਚ ਨੀ ਪੈਂਦੇ ਇਹਨਾਂ ਦੇ। ਇਹ ਤਾਂ ਬੇਨਤੀ ਕਰਦੇ ਹਾਂ ਭਾਈ, ਤੁਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝੋ, ਆਪ ਸੋਚੋ, ਬਰਬਾਣੀ ਪੜੋ, ਤੇ ਇਹਨਾਂ ਬਾਬਿਆਂ ਤੋਂ ਭਾਈਆਂ ਤੋਂ ਖਹਿੜਾ ਛਡਾ ਲਓ। ਇਹਨਾਂ ਨੇ ਆਪ ਤਾਂ ਲੜ ਲੜ ਮਰ ਜਾਣਾ, ਇਹਨਾਂ ਨੇ ਤੁਹਾਨੂੰ ਵੀ ਪਸਾ ਲੈਣਾ, ਹੈ ਨਾ। ਇਹਨਾਂ ਦੀ ਔਕਾਤ ਕਿੱਡੀ ਗਾ ਵੀ ਜਦੋਂ ਕੋਈ ਗੱਲ ਹੁੰਦੀ ਹੈ ਗੱਡੀਆਂ ਥੱਲੇ ਲੁਕ ਜਾਂਦੇ ਆ, ਹੈਨਾ। ਚਲੋ ਖੈਰ, ਮੂਲ ਮੰਤਰ ਮੈਂ ਜਿਹੜਾ ਇੱਥੇ ਬੇਨਤੀ ਕਰਨਾ ਚਾਹੁੰਦਾ ਵੀ ਗੁਰਬਾਣੀ ਵੱਧ ਤੋਂ ਵੱਧ ਸਾਨੂੰ ਪੜ੍ਹਨੀ ਚਾਹੀਦੀ, ਬਸ ਇੰਨੀ ਕੁ ਬੇਨਤੀ ਆ ਵੀ ਚਲੋ ਆਪਾਂ ਇਹਨਾਂ ਗੱਲਾਂ ਚ ਨਾ ਆਈਏ, ਸਿੱਖੀ ਨੂੰ ਅਵੇਅਰ ਕਰਨ ਜਿਵੇਂ ਤੁਸੀਂ ਗੱਲ ਕਰੀ ਆ, ਸਿੱਖੀ ਨੂੰ ਵਧਾਉਣ ਵਾਸਤੇ ਸਾਨੂੰ ਸਾਰੇ ਪ੍ਰਚਾਰਕਾਂ ਨੂੰ, ਸਾਰੇ ਸਿੱਖ ਵੀਰਾਂ ਨੂੰ, ਚੈਨਲ ਵਾਲੇ ਚ ਮੈਂ ਤੁਸੀਂ ਬਹੁਤ ਸੋਹਣਾ ਉਪਰਾਲਾ ਤੁਹਾਡਾ, ਮੈਂ ਵਧਾਈ ਦਿੰਦਾ ਤੁਹਾਡੇ ਚੈਨਲ ਨੂੰ, ਤੁਸੀਂ ਜਿੱਥੇ ਜਿੱਥੇ ਜਾ ਕੇ ਇਸ ਤਰ੍ਹਾਂ ਦੇ ਸਿੱਖੀ ਬਾਰੇ ਦਿਖਾਉਂਦੇ ਹੋ, ਇਹ ਵੀ ਪ੍ਰਚਾਰ ਆ। ਬਹੁਤ ਧੰਨਵਾਦ ਤੁਹਾਡਾ ਜੀ,
ਬਹੁਤ ਬਹੁਤ ਸ਼ੁਕਰੀਆ ਬਾਬਾ ਜੀ। ਤੇ ਲਓ ਜੀ, ਇਹ ਜਿਹੜੀ ਗੱਲ ਕੀਤੀ ਹੈ ਕਿ ਜਦੋਂ ਵੀ ਤੁਸੀਂ ਸੁਲਤਾਨਪੁਰ ਲੋਧੀ ਵਿੱਚ ਆਉਂਦੇ ਆ ਤੇ ਜ਼ਰੂਰ ਇੱਥੇ ਵੀ ਹੋ ਕੇ ਜਾਣਾ, ਕਿ ਜੇ ਦੁਮਾਲਾ ਬੰਨਣਾ ਨਹੀਂ ਆਉਂਦਾ ਤੇ ਤੁਸੀਂ ਸਿੱਖ ਸਕਦੇ ਹੋ। ਖਾਸ ਤੌਰ ਤੇ ਦੁਮਾਲਾ ਕੋਲੋਂ ਦਿੱਤਾ ਵੀ ਜਾਂਦਾ, ਤੇ ਬਹੁਤ ਚੰਗੀ ਗੱਲ ਆ ਕਿ ਬਹੁਤ ਸਾਰੇ ਉਪਰਾਲੇ ਸਿੱਖੀ ਨੂੰ ਅੱਗੇ ਲਿਜਾਣ ਵਾਲੇ ਕੀਤੇ ਜਾਂਦੇ ਨੇ, ਸੋਚ ਨੂੰ ਲੈ ਕੇ, ਪਹਿਰਾਵੇ ਨੂੰ ਲੈ ਕੇ, ਹਰ ਚੀਜ਼ ਉੱਤੇ ਹੀ ਇੱਥੇ ਜਿਹੜੇ ਧਿਆਨ ਰੱਖਿਆ ਗਿਆ ਵਾ। ਲਓ ਜੀ, ਇੰਨੀ ਕੀ ਗੱਲਬਾਤ, ਫਿਰ ਅਸੀਂ ਅੱਗੇ ਚਲਾਵਾਂਗੇ ਪ੍ਰੋਗਰਾਮ ਦੇ ਵਿੱਚ, ਇੱਕ ਸ਼ਬਦ ਤੋਂ ਬਾਅਦ ਫਿਰ ਮਿਲਦੇ ਹਾਂ।
नानक जग माहे पठाया,
गुरु नानक जग माहे पठाया,
चरण तोए रहे रास कर,
चरण तोए रहे रास कर,
चरणामृत सिखा पिलाया, नानक आया नानक आया नानक आया,
सतनाम
ਲਓ ਜੀ ਪਿਆਰਿਓ, ਇੱਕ ਵਾਰੀ ਫਿਰ ਤੋਂ ਆਪਾਂ ਜੁੜੇ ਹੋਏ ਆ ਪ੍ਰੋਗਰਾਮ ਦੇ ਨਾਲ, ਖਾਸ ਤੌਰ ਤੇ ਸਾਡੇ ਜਿਹੜੇ ਇੱਕ ਵੀਰ ਸਾਡੇ ਜਿਨ੍ਹਾਂ ਨੇ ਪ੍ਰਭਾਵਿਤ ਹੋਏ ਗੁਰੂ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ, ਕਹਿੰਦੇ ਕਿ ਜੇ ਸਾਡੇ ਅੰਦਰ ਜੋ ਆ ਉਹ ਬਾਹਰ ਵੀ ਦਿਖਦਾ, ਬਾਹਰ ਅਸੀਂ ਕਿਸ ਤਰ੍ਹਾਂ ਦੇ ਆ, ਤੇ ਸਾਡੇ ਵੀਰ ਜਿਨ੍ਹਾਂ ਨੇ ਅਹਿਦ ਲਿਆ, ਇਸ ਪ੍ਰਣ ਲਿਆ ਇਸ ਦਸਤਾਰ ਦੇ ਲੰਗਰ ਦੇ ਵਿੱਚੋਂ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਮੈਂ ਪਿੰਡ ਸ਼ਤਾਬਗੜ੍ਹ, ਮੇਰੇ ਮੁੰਡੇ ਨੇ ਵੀ ਅੰਮ੍ਰਿਤ ਛਕਿਆ, ਮੇਰੇ ਪੋਤੇ ਨੇ ਵੀ ਛਕਿਆ, ਤੇ ਉਹ ਹੁਣ ਘਰ ਦੇ ਵਿਚ ਬੰਦਾ ਵੱਡਾ ਹੋਵੇ ਤੇ ਉਹ ਇਸ ਗੱਲ ਨੂੰ ਮਹਿਸੂਸ ਕਰਦਾ। ਮੈਂ ਕਿਹਾ ਵੀ ਮੈਂ ਵੀ ਇਸੇ ਹੀ ਪਾਸੇ ਜਾਣਾ, ਗੁਰੂ ਵਾਲੇ ਬਣਾਂਗੇ। ਹਾਂਜੀ,
ਤੇ ਪਹਿਲਾਂ ਪਤਾ ਸੀ ਤੁਹਾਨੂੰ ਕਿ ਇੱਥੇ ਦਸਤਾਰ ਦਾ ਵੀ ਲੰਗਰ ਹੈ, ਜਾਂ ਇੱਥੇ ਆ ਕੇ ਮਹਿਸੂਸ ਕਰਕੇ ਫਿਰ ਤੁਸੀਂ ਇਹ ਸੋਚਿਆ ਕਿ ਆਹ ਸਹੀ ਮੌਕਾ?
ਮੈਂ, ਮੇਰਾ ਪੋਤਾ ਆਇਆ ਸੀ ਕੱਲ, ਉਹਨੇ ਮੈਨੂੰ ਦੱਸਿਆ ਘਰ ਜਾ ਕੇ, ਉਹ ਕਹਿੰਦੇ ਵੀ ਉੱਥੇ ਦਸਤਾਰ ਵੀ ਮਿਲਣੀ ਆ ਤੇ 12 ਤਰੀਕ ਨੂੰ ਅੰਮ੍ਰਿਤ ਛਕਾਉਣਾ 12 ਨੂੰ। ਤੇ ਮੈਂ ਕਿਹਾ ਵੀ ਠੀਕ ਆ, ਪੋਤੇ ਆਪਦੇ ਨੂੰ ਮੈਂ ਕਿਹਾ ਵੀ ਠੀਕ ਆ ਵੀ ਆਪਾਂ ਵੀ ਗੁਰੂ ਵਾਲੇ ਬਣੇ।
ਤੇ ਲੱਗਦਾ ਕਿ ਜਦੋਂ ਪਹਿਲਾਂ ਦੀ ਜਿਹੜੀ ਜੋ ਜ਼ਿੰਦਗੀ ਸੀ ਕਿਸ ਤਰ੍ਹਾਂ ਦੀ ਸੀ, ਹੁਣ ਜ਼ਿੰਦਗੀ ਦੇ ਵਿੱਚ ਜਦੋਂ ਸਮਝ ਆ ਜਾਂਦੀ ਬੰਦੇ ਨੂੰ, ਫਿਰ ਬਦਲਣ ਵਾਲੀ ਆ। ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਹੋਰ ਬਦਲਾਅ ਆਉਣਗੇ ਤੇ ਕਿਸ ਤਰੀਕੇ ਦੇ ਨਾਲ ਤੁਸੀਂ ਹੁਣ ਸੋਚ ਰਹੇ ਹੋਗਾ?
ਦੇਖੋ ਜੀ, ਮੈਂ ਇਹ ਗੱਲ ਕਰਨਾ ਚਾਹੁੰਦਾ, ਪਹਿਲਾਂ ਮੇਰਾ ਹੋਰ ਚੀਜ਼ ਸੀ, ਹੁਣ ਮੇਰੇ ਵਿੱਚ ਬਦਲਾਅ ਆਊਗਾ, ਮੈਂ ਗੁਰੂ ਵਾਲਾ ਬਣ ਕੇ ਇਸ ਚੀਜ਼ਾਂ ਤੋਂ ਮਨਾ ਹੋਵਾਂਗਾ, ਦਾੜੀ ਕੇਸ ਰੱਖਾਂਗਾ।
ਬਹੁਤ ਸ਼ੁਕਰੀਆ।
ਮੈਂ ਲੁਧਿਆਣੇ ਤੋਂ ਆਇਆ ਜੀ, ਤੇ ਮੈਂ ਲੁਧਿਆਣੇ ਤੋਂ ਆਇਆ, ਮੇਰਾ ਮਨ ਚੱਕਿਆ ਜੀ ਅੰਮ੍ਰਿਤ ਛਕਿਆ ਤੇ ਸਰਦਾਰ ਬਣਨਾ ਹੀ ਪੱਕਾ ਜੀ, ਕਹਿੰਦੇ ਸੀਸ ਲਵਾ ਦਾਂਗੇ ਜੀ, ਦਾੜੀ ਕਟਾਵਾਂਗੇ ਜੀ, ਜੋ ਮਰਜ਼ੀ ਹੋਏ ਜੀ, ਬਾਬੇ ਦੇ ਸਿੱਖ ਵਾਲਾ ਗੁਰੂ ਦੇ ਗੁਰੂ ਨੇ ਧੱਕਾ ਹੋਇਆ ਆਪਣੇ ਨਾਲ, ਆਪਣੇ ਮਨ ਜਾਗਿਆ, ਨੂੰਹ ਵੱਲ ਖੜੇ ਆਪਣੇ, ਆਪਣੇ ਧੱਕਾ ਪਾਉਂਦੇ ਆਪਣੇ ਹੋਇਆ ਗੁਰੂ ਬਾਬੇ ਨਾਲ ਦਾ, ਬਸ ਇੱਕ ਬਣ ਜਾਂਦੇ ਹਾਂ। ਵਾਹ ਜੀ, ਕਲਚਾ ਬਾਈ ਜੀ ਫਤਿਹ ਜੀ, ਲਵਾ ਦਾਂਗੇ ਜੀ।
ਬੋਲੇ ਸੋਨਿਆਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜਿਸ ਤਰ੍ਹਾਂ ਵੀ 500 ਸਾਲੇ ਮੇਲਾ ਦੇਖ ਕੇ ਵੀ ਸਾਨੂੰ ਵੀ 550 ਸਾਲਾ ਮੇਲਾ ਜਿੱਦਾਂ ਵੀ ਮਨਾ ਰਹੇ ਆ ਗੁਰੂ ਦਾ, ਵੀ ਸਾਨੂੰ ਵੀ ਆਪਣੇ ਮਨ ਵਿੱਚ ਆਈ ਆ ਵੀ ਸਾਨੂੰ ਵੀ ਸਿੱਖ ਬਣਨਾ ਚਾਹੀਦਾ ਹੈ, ਜੋ ਵੀ ਸਿੱਖੀ ਜੀਵਨ ਬਹੁਤ ਵਧੀਆ ਹੈ, ਤੇ ਇਸ ਕਰਕੇ ਵੀ ਸਾਈ ਪ੍ਰਣ ਲੈਂਦੇ ਆ ਵੀ ਜਾਣੀ ਕਿ ਸਾਨੂੰ ਸਰਦਾਰ ਬਣਨਾ ਮਨਜ਼ੂਰ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ। ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ। ਹਰ ਵੇੜੇ ਖੁਸ਼ੀਆਂ ਦਾ ਦੀਵਾ ਬਲਦਾ ਰੇ, ਹਰ ਵੇੜੇ ਖੁਸ਼ੀਆਂ ਦਾ ਦੀਵਾ ਬਲਦਾ ਰੇ, ਕਿਸੇ ਦੇ ਵੇੜੇ ਕਦੇ ਨਰ ਬਾਹਨੇ ਰੱਖੀ। ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇੜੇ ਬਹੁਤੀ ਦੇਰ ਰੱਖੀ। ਮੈਂ ਪੰਡਿਤ ਹਜ਼ਾਰਾਂ ਵੇਖ ਲਏ, ਕਿਸੇ ਤੋਂ ਪੜਿਆ ਗਿਆ ਨਹੀਂ, ਤੇਰੀਆਂ ਲਿਖੀਆਂ ਪੜ ਲਵੇ ਦੁਨੀਆਂ ਵਿੱਚ ਐਸੀ ਅੱਖ ਨਹੀਂ। ਮੈਂ ਪੰਡਿਤ ਹਜ਼ਾਰਾਂ ਵੇਖ ਲਏ, ਕਿਸੇ ਤੋਂ ਪੜਿਆ ਗਿਆ ਹੱਥ ਨਹੀਂ, ਜੋ ਤੇਰੀਆਂ ਲਿਖੀਆਂ ਪੜ ਲਵੇ ਦੁਨੀਆਂ ਵਿੱਚ ਐਸੀ ਅੱਖ ਨਹੀਂ। ਚਾਨਣ ਮੇਰੇ, ਚਾਨਣ ਮੇਰੇ ਮਾਲਕਾ ਚਾਰ ਚੁਫੇਰ ਰੱਖੀ, ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਸਤਿਗੁਰੂ ਨਾਨਕ ਸਭਨਾ ਉੱਤੇ ਮੇਰ ਰੱਖੀ, ਦੁੱਖ ਨਾ ਕਿਸੇ ਦੇ ਵੇਲੇ ਬਹੁਤੀ ਦੇ ਰੱਖੀ। ਹਰ ਧਰਮ ਦਾ ਹਰ ਇੱਕ ਦੇ ਮਨ ਵਿੱਚ ਸਤਿਕਾਰ ਹੋਵੇ, ਦੁਨੀਆਂ ਤੋਂ ਨਫ਼ਰਤਾਂ ਮੁੱਕ ਜਾਵਣ, ਹਰ ਪਾਸੇ ਪਿਆਰ ਹੀ ਦੇ ਮਨ ਵਿੱਚ ਸਤਿਕਾਰ ਹੋਵੇ, ਦੁਨੀਆਂ ਤੋਂ ਨਫ਼ਰਤਾਂ ਮੁੱਕ ਜਾਵਣ, ਹਰ ਪਾਸੇ ਪਿਆਰ ਹੀ ਪਿਆਰ ਹੋਵੇ, ਹਰ ਜ਼ਿੰਦਗੀ ਦੇ ਵਿੱਚ
जिंदगी दे विच खुशियां भरी सवेर रखी सतगुरु नानक सबना उते मेर रखी सतगुरु नानक सबना उते मेर रखी दुख ना किसे दे वेड़े बोती दे दसरा दाता कल कमले अपने प्रीत दे माफ गुना दाता मता मेरा चरना नाल च मेल रखी सतगुरु नानक सबना उते मेल रखी सतगुरु नानक सबना उते मेल रखी दुख ना किसे दे वेड़े बोती देर रखी हर वेले खुशियां दा दीवा पड़ता दीवा बलदा रे किसे दे वेड़े कदे नर बाहनेर रखी सतगुरु नानक सबना उते मेर रखी दुख ना किसे दे वेड़े बोती दे रखी
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ कोई भी जानकारी साडे नाल सांझा करन लई भेजो सानू संदेश info@harmanradio.com ते
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन लॉ दी मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लॉयर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410।
मामा, मैंने इस पार्टी में ना लहंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
ले, बस इन्नी जी विश। चलो फिर चल दिए HK Kids,
ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे ते किसे भी रेंज दे, ट्रेडिशनल एंड वेस्टर्न वियर, तुसी सानू साडे फेसबुक पेज ते फॉलो भी कर सकदे हो HK Kids,
जो की डील कर देने स्टाइलिश ज्वेलरी विच भी फॉर एनी ओकेजन वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0055 ते या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न काफे नाम याद रखे हो
किदा तू इना पतला किवें हो गया
मेरा कुलार आले डॉक्टर ने दूरबीन राय मिनी गैस्ट्रिक बाईपास कीता भाई
ते तेनू होर भी कोई फायदा होया
बड़ा फायदा होया भाई पहला मेनू साह बड़ा चढ़दा सी बहुता तुरिया फिरिया भी नहीं सी जांदा रात नू नींद नहीं सी आउंदी घराड़े वजदे रहंदे सी कई वारी तां दिन च ही सो जांदा सा पर हुण इस ऑपरेशन तों बाद सारा कोई ठीक हो गया भाई 60 किलो भार भी घट गया मेरा कमाल दी गल इह है कि मेरी शुगर भी नालों नाल ठीक हो गई
कमाल है इन्ना भार घट गया कोई कमजोरी तां महसूस नहीं हुंदी
ना भाई ना मैं खुराक भी वधिया खाना आ ते कमजोरी तां दूर दी गल है हुण तां मैं कुल मिला के खुश ही खुश आ
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है अपना वजन घटाने लई तुसी भी पता नोट कर लो कुलार हस्पताल GT रोड बीजा नेड़े खन्ना पंजाब इंडिया संपर्क नंबर 9878090001 9880909001 वेबसाइट विजिट करो kularhospital.com
ब्रेक तो बाद तुहाडा स्वागत है तुसी सुन रहे हो हरमन रेडियो ऑस्ट्रेलिया ਵਧੇਰੀ ਜਾਣਕਾਰੀ ਲਈ ਜਾਓ ਸਾਡੇ ਫੇਸਬੁੱਕ ਪੇਜ ਤੇ facebook.com ਤੇ ਹਰਮਨ ਰੇਡੀਓ ਆਸਟ੍ਰੇਲੀਆ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਮੇਰੇ ਪਿਆਰਿਓ, 550 ਸਾਲਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪੂਰੀ ਦੁਨੀਆ ਦੇ ਨਾਲ ਨਾਲ ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੇ ਵਿਚ ਮਨਾਇਆ ਜਾ ਰਿਹਾ। ਸੁਲਤਾਨਪੁਰ ਲੋਧੀ ਦੇ ਵਿਚ ਬਹੁਤ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਪਹੁੰਚ ਰਹੀ ਹੈ, ਕੋਈ ਲੋਕਲ ਸੰਗਤ ਪਹੁੰਚ ਰਹੀ ਆ ਤੇ ਦਰਸ਼ਨ ਕਰ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ, ਉਹਨਾਂ ਦੀ ਫਿਲਾਸਫੀ ਨੂੰ, ਉਹਨਾਂ ਦੇ ਜੋ ਸੰਕੇਤ ਸਨ ਉਹਨਾਂ ਨੂੰ ਅਡੋਪਟ ਕਰਕੇ ਆਪਣੀ ਜ਼ਿੰਦਗੀ ਦੇ ਵਿਚ ਤਬਦੀਲੀ ਲਿਆ ਰਹੀ ਆ। ਕੁਝ ਸੰਗਤਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਆਂ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਭਾਈ ਸਾਹਿਬ ਜੀ, ਆਪਣਾ ਨਾਮ ਤੇ ਕਿਹੜੇ ਪਿੰਡ ਤੁਸੀਂ ਆਏ?
ਹਾਂਜੀ, ਮੈਂ ਢਾਡੀ ਸੁਖਵੀਰ ਸਿੰਘ ਭੌਰ, ਪਿੰਡ ਵੀ ਭੌਰ, ਇੱਥੇ ਬਿਲਕੁਲ ਨੇੜੇ ਹੀ ਆ, 7-8 ਕਿਲੋਮੀਟਰ ਤੇ। ਹਾਂਜੀ।
ਅੱਛਾ, ਤੁਸੀਂ ਤੇ ਗੁਰੂ ਮਹਾਰਾਜ ਦੀ ਉਪਮਾ ਦੇ ਵਿਚ, ਸੋਭਾ ਦੇ ਵਿਚ ਉਹਨਾਂ ਦਾ ਜਸ ਗਾਉਂਦੇ ਹੀ ਹੋ, ਇਤਿਹਾਸ ਨੂੰ ਤੋਂ ਵੀ ਚੰਗੀ ਤਰ੍ਹਾਂ ਜਾਣੂ ਹੋ, ਕੀ ਲੱਗਦਾ ਕਿ ਜਦੋਂ ਅਸੀਂ ਇੱਥੇ ਇਹੀ ਸੁਲਤਾਨਪੁਰ ਲੋਧੀ ਵਿਚ ਆਪਾਂ ਹਰ ਵਾਰ ਆਉਂਦੇ ਹਾਂ, ਪਰ ਅੱਜ ਦੇਖੋ ਤੁਸੀਂ ਕੀ ਬਦਲਾਅ ਆ ਗਏ ਨੇ, ਕਿੰਨੀਆਂ ਸੰਗਤਾਂ ਆ ਰਹੀਆਂ ਨੇ, ਕੋਈ ਮੱਧ ਪ੍ਰਦੇਸ਼ ਤੋਂ, ਵੱਖ ਵੱਖ ਰਾਜਾਂ ਤੋਂ ਆ ਰਿਹਾ, ਵੱਖ ਵੱਖ ਦੁਨੀਆਂ ਤੋਂ ਆ ਰਿਹਾ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ?
ਹਾਂਜੀ ਬਿਲਕੁਲ ਜੀ, ਅੱਜ ਪੂਰੀ ਦੁਨੀਆਂ ਚੋਂ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਹੈਗੇ ਆ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਆ, ਨਾਲ ਦੀ ਨਾਲ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦੇ ਵਿਚ ਜਿਨ੍ਹਾਂ ਜਿਨ੍ਹਾਂ ਦੇ ਵੀ ਵਿਸ਼ਵਾਸ ਹੈਗਾ ਆ, ਉਹ ਸਾਰੇ ਬਹੁਤ ਦੂਰੋਂ ਨੇੜੋ ਚੱਲ ਕੇ ਬੜੇ ਉਤਸ਼ਾਹ ਨਾਲ ਆਏ ਆ। ਹਰ ਸਾਲ ਹੀ ਇੱਥੇ ਮਤਲਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਗੁਰਦੁਆਰਾ ਬੀਰ ਸਾਹਿਬ ਸੁਲਤਾਨਪੁਰ ਲੋਧੀ, ਇੱਥੇ ਗੁਰੂ ਨਾਨਕ ਪਾਤਸ਼ਾਹ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਆ, ਉਹਨਾਂ ਦੇ ਪਵਿੱਤਰ ਚਰਨ ਪਏ ਆ, ਉਹਨਾਂ ਨੇ ਇਸੇ ਸਥਾਨ ਤੋਂ ਹੀ ਉਹਨਾਂ ਨੇ ਆਪਣੇ ਜਿਹੜਾ ਚੜਿਆ ਸੋਧਣ ਧਰਤ ਲਗਾਈ, ਭਾਈ ਗੁਰਦਾਸ ਜੀ ਕਹਿੰਦੇ ਆ ਵੀ ਚਾਰ ਉਦਾਸੀਆਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਇੱਥੋਂ ਕੀਤੀ ਹੈ, ਇੱਥੇ ਪਵਿੱਤਰ ਵੇਈ ਆ ਜਿੱਥੇ ਉਹਨਾਂ ਟੁੱਬੀ ਲਾ ਕੇ, ਜਿੱਥੋਂ ਉਹਨਾਂ ਨੇ ਆਪਾਂ ਨੂੰ ਸੱਚ ਦਾ ਉਪਦੇਸ਼ ਦੇਣ ਦੇ ਵਾਸਤੇ ਸਤਿਗੁਰੂ ਪਾਤਸ਼ਾਹ ਤੁਰੇ ਆ। ਸੋ ਇੱਥੇ ਜੋੜ ਮੇਲਾ ਤੇ ਹਰ ਸਾਲ ਲੱਗਦਾ, ਪਰ ਐਤਕੀ 550 ਸਾਲਾਂ ਕਰਕੇ ਤੇ ਉਹਦਾ ਕਰਕੇ ਬਹੁਤ ਰੌਣਕਾਂ ਲੱਗੀਆਂ ਆ, ਦੂਰੋਂ ਨੇੜਿਓਂ ਸੰਗਤਾਂ ਜਿਹੜੀਆਂ ਆਈਆਂ ਆ, ਬਹੁਤ ਸਾਰੇ ਗੁਰੂ ਕੇ ਲੰਗਰ ਚੱਲ ਰਹੇ ਆ, ਬਹੁਤ ਸਾਰਾ ਉਤਸ਼ਾਹ ਆ ਤੇ ਸੰਗਤਾਂ ਬੜੇ ਜੋਸ਼ੋ ਖਰੋਸ਼ ਦੇ ਨਾਲ, ਬੜੇ ਉਤਸ਼ਾਹ ਦੇ ਨਾਲ ਆ ਰਹੀਆਂ, ਭਾਵਾਂ ਰਾਤ ਥੋੜੇ ਜਿਹੇ ਬਾਰਿਸ਼ ਦੇ ਨਾਲ ਥੋੜਾ ਜਿਹਾ ਹੋਇਆ ਸੀਗਾ, ਭਾਵਾਂ ਮਤਲਬ ਥੋੜੀ ਜਿਹੀ ਕਹਿ ਲਓ ਬਈ ਆਈ ਸੀ ਪ੍ਰੋਬਲਮ, ਪਰ ਕੋਈ ਏਡੀ ਖਾਸ ਨਹੀਂ। ਅੱਜ ਵੇਖਿਆ ਸੰਗਤਾਂ ਦਾ ਉਤਸ਼ਾਹ ਉਦਾਂ ਹੀ ਬਰਕਰਾਰ ਰਿਹਾ, ਬਾਕੀ ਕੋਈ ਮੁਸ਼ਕਲ ਨਹੀਂ ਗੀ, ਸੰਗਤਾਂ ਬੜੀ ਦੂਰੋਂ ਨੇੜਿਓਂ ਚੱਲ ਕੇ ਆ ਰਹੀਆਂ ਆ। ਟੈਂਟ ਸਿਟੀ ਵੀ ਬਿਲਕੁਲ ਠੀਕ ਹੈ, ਮੈਂ ਸਾਰੇ ਦਰਸ਼ਨ ਕਰਕੇ ਆਇਆ। ਇੱਧਰ ਬਾਬਾ ਬਲਵੀਰ ਸਿੰਘ ਸੀਚੇਵਾਲ ਉਹਨਾਂ ਦਾ ਸਥਾਨ ਜਿਹੜਾ, ਉੱਥੇ ਵੀ ਸੰਗਤਾਂ ਬਹੁਤ ਆ ਰਹੀਆਂ, ਉੱਥੇ ਵੀ ਸੰਗਤਾਂ ਦੇ ਠਹਿਰਨ ਦਾ ਪ੍ਰਬੰਧ ਹੈਗਾ ਤੇ ਬਾਕੀ ਹਰ ਜਗ੍ਹਾ ਜਗ੍ਹਾ ਦੇ ਉੱਤੇ ਮਤਲਬ ਬਹੁਤ ਜ਼ਿਆਦਾ ਉਤਸ਼ਾਹ ਆ, ਭਾਰੀ ਉਤਸ਼ਾਹ ਆ ਤੇ ਸੰਗਤਾਂ ਜੋਸ਼ ਖਰੋਸ਼ ਨਾਲ ਆ ਰਹੀਆਂ, ਕੋਈ ਪ੍ਰੋਬਲਮ ਨਹੀਂ, ਕੋਈ ਮੁਸ਼ਕਲ ਨਹੀਂ ਆ ਰਹੀ, ਭਾਵਾਂ ਬਾਰਿਸ਼ ਆਈ ਸੀ ਪਰ ਉਹਦੀ ਕੋਈ ਏਡੀ ਤੰਗੀ ਨਹੀਂ, ਠੀਕ ਠਾਕ ਆ ਸਭ ਕੁਛ, ਬਹੁਤ ਉਤਸ਼ਾਹ ਨਾਲ ਸੰਗਤ ਦੂਰੋਂ ਨੇੜਿਓਂ ਆਈ ਹੈ, ਤਰ੍ਹਾਂ ਤਰ੍ਹਾਂ ਦੇ ਲੰਗਰ ਲੱਗੇ, ਇੱਧਰ ਪੀਜੇ ਬਰਗਰ ਚੱਲ ਰਹੇ ਬਾਬਿਆਂ ਦੇ, ਉਹ ਵੀ ਚੱਲੀ ਜਾਂਦੇ ਆ, ਹੋਰ ਕਿਤੇ ਚਾਹ ਪਕੌੜੇ ਮਠਿਆਈਆਂ, ਕਿਤੇ ਰਾਸ ਜੂਸ, ਹਰ ਤਰ੍ਹਾਂ ਦੇ ਗੁਰੂ ਕੇ ਲੰਗਰ ਤੇ ਬੜਾ ਉਤਸ਼ਾਹ ਸੰਗਤਾਂ ਦੇ ਵਿੱਚ ਹੈ। ਪਰ ਨਾਲ ਦੀ ਨਾਲ ਗੁਰੂ ਨਾਨਕ ਪਾਤਸ਼ਾਹ ਕਿਰਪਾ ਕਰਨ ਵੀ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਸਿਧਾਂਤ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ, ਉਹਦੇ ਉੱਤੇ ਵੀ ਸੰਗਤਾਂ ਚੱਲ ਸਕਣ ਤੇ ਉਹ ਗੁਰੂ ਪਾਤਸ਼ਾਹ ਦੀ ਸਿੱਖਿਆ ਨੂੰ ਅਪਣਾ ਕੇ ਭਰਮ ਪਖੰਡ ਨੂੰ ਦੂਰ ਤੋਂ ਦੂਰ ਹੁੰਦੇ ਹੋਏ ਵਹਿਮਾਂ ਭਰਮਾਂ ਚੋਂ ਨਿਕਲੀਏ ਤੇ ਗੁਰੂ ਦੀ ਸਿੱਖਿਆ ਨੂੰ ਅਪਣਾਈਏ, ਇਹੀ ਸੁਨੇਹਾ ਸੰਗਤਾਂ ਗੁਰੂ ਨਾਨਕ ਪਾਤਸ਼ਾਹ ਦੀ ਨਗਰੀ ਤੋਂ ਲੈ ਕੇ ਜਾਣ।
ਵਾਕਿਆ ਜੀ, ਵਹਿਮਾਂ ਭਰਮਾਂ ਤੋਂ ਨਿਕਲਣ ਦੀ ਲੋੜ ਹੈਗੀ ਆ। ਜਿੱਥੇ ਅਸੀਂ ਗੱਲ ਕਰਦੇ ਹਾਂ ਕਿ ਅਸੀਂ 21ਵੀਂ ਸਦੀ ਚ ਆ ਗਏ, ਅਸੀਂ ਬੜੇ ਐਡਵਾਂਸ ਹੋ ਗਏ, ਟੈਕਨੋਲੋਜੀ ਸਾਇੰਸ ਨੂੰ ਜਾਣਦੇ ਹਾਂ, ਫਿਰ ਵੀ ਬਹੁਤ ਸਾਰੇ ਥਾਵਾਂ ਦੇ ਹਾਲੇ ਵੀ ਚਰਸਤੇ ਦੇ ਵਿੱਚ ਟੂਣੇ ਭਾਰੀ ਜਾਂ ਕਿਸੇ ਦਾ ਜਿੰਦਾ ਪਿਆ ਹੁੰਦਾ ਤੇ ਹੈਰਾਨੀ ਹੁੰਦੀ ਹੈ ਕਿ ਵਾਕਈ ਹਲੇ ਅਸੀਂ ਉੱਥੇ ਹੀ ਖੜੋਤੇ ਹਾਂ। ਅੱਗੇ ਜਾਗਣ ਦੀ ਲੋੜ ਆ, ਗੁਰੂ ਨਾਨਕ ਪਾਤਸ਼ਾਹ ਤੋਂ ਸਿੱਖਿਆ ਲੈ ਕੇ ਅੱਗੇ ਵਧਣ ਦੀ ਲੋੜ ਆ। ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਸ਼ਬਦ ਦੇ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ।
ਵਾਹਿਗੁਰੂ ਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ ਜੋ ਕਰ ਸੂਰਜ ਨਿਕਲਿਆ ਛਪੇ
ਹਾਂਜੀ ਪਿਆਰਿਓ, ਸਤਿ ਸ਼੍ਰੀ ਅਕਾਲ ਜੀ। ਇਸ ਵੇਲੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਅਸੀਂ ਇਸ ਵੇਲੇ ਖੜੇ ਆ। ਆਪਾਂ ਜਾਣਦੇ ਹਾਂ ਕਿ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿਧਾਂਤ ਸਾਨੂੰ ਦਿੱਤਾ ਸੀ, ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਵੰਡ ਕੇ ਛਕਣਾ ਬਹੁਤ ਜ਼ਰੂਰੀ ਆ। ਵੰਡਣਾ ਜ਼ਰੂਰੀ ਨਹੀਂ ਕਿ ਅਸੀਂ ਖਾਣਾ ਹੀ ਵੰਡਣਾ, ਅਸੀਂ ਧਨ ਵੀ ਵੰਡ ਸਕਦੇ ਜੇ ਮਹਾਰਾਜ ਨੇ ਵੱਧ ਦਿੱਤਾ। ਅਸੀਂ ਜੇ ਸਾਨੂੰ ਚੰਗੀ ਸਿਹਤ ਦਿੱਤੀ ਆ ਤੇ ਅਸੀਂ ਸੇਵਾ ਦੇ ਨਾਲ ਉਹ ਵੀ ਆਪਾਂ ਉਹ ਵੰਡਣਾ ਹੀ ਹੁੰਦਾ। ਖਾਸ ਤੌਰ ਤੇ ਜੇ ਖੂਨ ਆ, ਪਰਮਾਤਮਾ ਕਹਿੰਦੇ ਕਿ ਖੂਨ ਦਾਨ ਸਭ ਤੋਂ ਮੁੱਖ ਦਾਨ ਆ, ਇਹ ਵੀ ਜੇ ਅਸੀਂ ਵੰਡਦੇ ਆ, ਕਿਸੇ ਦੀ ਜ਼ਿੰਦਗੀ ਬਚਾਉਂਦੇ ਆ, ਇਹ ਬਹੁਤ ਮਹਾਨ ਦਾਨ ਹੁੰਦਾ। ਖਾਸ ਤੌਰ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਮੁੱਖ ਦੀਵਾਨ ਦੇ ਸਾਹਮਣੇ ਮਹਾਨ ਖੂਨਦਾਨ ਕੈਂਪ ਲਗਾਇਆ ਜਾ ਰਿਹਾ, ਜਿਸ ਦੇ ਵਿੱਚ ਤੁਸੀਂ ਪਿੱਛੇ ਦੇਖ ਸਕਦੇ ਹੋ ਦਵਾਈਆਂ ਵੀ ਮਰੀਜ਼ਾਂ ਨੂੰ ਮੁਫ਼ਤ ਦਿੱਤੀਆਂ ਜਾ ਰਹੀਆਂ ਨੇ। ਖਾਸ ਤੌਰ ਤੇ ਜੋ ਖੂਨਦਾਨ ਕਰ ਰਹੇ ਨੇ ਉਹਨਾਂ ਨੂੰ ਸਨਮਾਨ ਚਿੰਨ ਵੀ ਦਿੱਤੇ ਜਾ ਰਹੇ ਨੇ। ਹਾਂਜੀ ਪਿਆਰਿਓ, ਸਤਿ ਸ਼੍ਰੀ ਅਕਾਲ ਜੀ। ਜਿੱਥੇ ਅਸੀਂ ਖੜੋਤੇ ਹਾਂ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਸੰਗਤਾਂ ਦਾ ਜਿਹੜਾ ਹੜ ਆਇਆ ਹੋਇਆ, ਕਿਉਂਕਿ ਖਾਸ ਤੌਰ ਤੇ ਇੱਕ ਚਰਚਾ ਦੇ ਵਿੱਚ ਗੱਲ ਬੜੀ ਚੱਲੀ ਹੋਈ ਆ ਕਿ ਪੀਜ਼ੇ ਬਰਗਰਾਂ ਦਾ ਲੰਗਰ ਚੱਲ ਰਿਹਾ ਜੀ ਸ੍ਰੀ ਸੁਲਤਾਨਪੁਰ ਲੋਧੀ ਦੇ ਵਿੱਚ। ਵਾਕਿਆ ਇਹ ਗੱਲ ਸੱਚ ਆ। ਜਿਹੜੀ ਸੰਗਤ ਇਸ ਵੇਲੇ ਲਾਈਨ ਦੇ ਵਿੱਚ ਖੜੀ ਆ, ਉਹ ਵੀ ਆਪਣੀ ਵਾਰੀ ਦੀ ਉਡੀਕ ਕਰ ਰਹੀ ਆ ਕਿ ਉਹ ਵੀ ਪੀਜ਼ੇ ਬਰਗਰ ਫਾਸਟ ਫੂਡ ਦੇ ਲੰਗਰ ਦਾ ਆਨੰਦ ਲੈ ਸਕੇ। ਖਾਸ ਤੌਰ ਤੇ ਲੰਗਰ ਬਹੁਤ ਤਰ੍ਹਾਂ ਦੇ ਨੇ, ਬਹੁਤ ਤਰੀਕੇ ਦੀਆਂ ਸਬਜ਼ੀਆਂ, ਦਾਲਾਂ, ਕਈ ਪ੍ਰਕਾਰ ਦੇ ਭੋਜਨ ਬਣੇ ਹੋਏ ਨੇ। ਖਾਸ ਤੌਰ ਤੇ ਬਹੁਤ ਸਾਰੇ ਜਿਹੜੇ ਸ਼ਰਧਾਲੂ ਆ ਜੋ ਆਉਂਦੇ ਨੇ, ਉਹ ਇਹ ਕਹਿੰਦੇ ਨੇ ਕਿ ਲੰਗਰ ਤੇ ਦਾਲ ਫੁਲਕੇ ਦਾ ਹੀ ਹੁੰਦਾ ਜੀ। ਬਾਕੀ ਗੱਲ ਉਹ ਕਹਿੰਦੇ ਕਿ ਜੇ ਪੀਜ਼ੇ ਬਰਗਰ ਦੀ ਗੱਲ ਆ ਕਿ ਇੱਥੋਂ ਡਾਕਟਰ ਵੀ ਸਾਨੂੰ ਮਨਾ ਕਰਦੇ ਨੇ, ਪਰ ਇੱਥੋਂ ਦੇ ਜਿਹੜੇ ਜਿਹੜੀਆਂ ਸੰਗਤਾਂ ਨੇ ਉਹਨਾਂ ਦੇ ਮਨ ਦੀ ਚਾਹਨਾ ਕਿ ਇਹ ਚੀਜ਼ਾਂ ਦਾ ਵੀ ਇਹਨਾਂ ਨੂੰ ਵੀ ਛਕਿਆ ਜਾਵੇ। ਖਾਸ ਤੌਰ ਤੇ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਵੀ ਕਰਾਂਗੇ ਪ੍ਰੋਗਰਾਮ ਦੇ ਵਿੱਚ, ਕਿਉਂਕਿ ਬਹੁਤ ਸਾਰੇ ਇਹ ਵੀ ਗੱਲ ਨੂੰ ਮੰਨਦੇ ਨੇ ਕਿ ਭਾਈ ਇੱਕ ਵਾਰ ਕਿਤੇ ਛਕ ਲਿਆ 550 ਸਾਲਾਂ ਤੇ ਇਹਦੇ ਨਾਲ ਕੋਈ ਸਿਹਤ ਨੂੰ ਫਰਕ ਨਹੀਂ ਪੈਣ ਲੱਗਾ, ਕਿਉਂਕਿ ਸਿਹਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਇੱਥੇ। ਖਾਸ ਤੌਰ ਤੇ ਕਿਤੇ ਕਿਤੇ ਫਾਸਟ ਫੂਡ ਖਾ ਲੈਣਾ ਇਹ ਇੱਕ ਗੱਲ ਠੀਕ ਵੀ ਲੱਗਦੀ ਆ, ਪਰ ਹਰ ਰੋਜ਼ ਖਾਣੀ ਕੋਈ ਵੀ ਤਲੀ ਹੋਈ ਚੀਜ਼ ਜਾਂ ਫਾਸਟ ਫੂਡ ਉਹ ਗੱਲ ਠੀਕ ਨਹੀਂ। ਜਿਹੜੇ ਇੱਥੋਂ ਦੇ ਜਿਹੜੀ ਸੰਗਤ ਆ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਅੱਜ ਫਾਸਟ ਫੂਡ ਵਾਲੇ ਲੰਗਰ ਦੇ ਵਿੱਚ ਖਾਸ ਤੌਰ ਤੇ ਆਏ ਕਿ ਪਹਿਲਾਂ ਪ੍ਰਸ਼ਾਦਾ ਛਕ ਲਿਆ ਜਾਂ ਪਹਿਲਾਂ ਇੱਥੇ ਆਏ?
ਨਹੀਂ ਜੀ, ਇਹ ਕੱਲ੍ਹ ਦੇ ਆਏ ਆਪਾਂ।
ਅੱਛਾ, ਤੇ ਕੀ ਸੁਣਿਆ ਹੋਇਆ ਸੀ ਜਾਂ ਇੱਥੋਂ ਪਤਾ ਲੱਗਾ ਕਿ ਫਾਸਟ ਫੂਡ ਦਾ ਵੀ ਲੰਗਰ ਆ, ਪੀਜ਼ਾ ਬਰਗਰ ਦਾ ਵੀ?
ਹਾਂਜੀ ਹਾਂਜੀ, ਬਹੁਤ ਕੁਝ ਵੇਖਿਆ ਜੀ, ਵਧੀਆ ਵੇਖਿਆ ਜੀ।
ਹਾਂ ਤੇ ਕੀ ਖਾਸ ਖਾਣ ਨੂੰ ਜੀ ਕਰਦਾ ਅੱਜ?
ਹਾਂਜੀ ਬਸ ਪੀਜ਼ਾ ਖਾਣ ਲੱਗੇ ਆ ਜੀ।
ਕਿਆ ਬਾਤ ਹੈ ਜੀ, ਪੀਜ਼ੇ ਦੀ ਖਾਸ ਖਾਸੀਅਤ ਇਹ ਕਿ ਭਾਵੇਂ ਇਹ ਇਟਲੀ ਤੋਂ ਜਾਂ ਬਾਹਰਲੇ ਮੁਲਕਾਂ ਤੋਂ ਸਾਡੇ ਮੁਲਕ ਦੇ ਵਿੱਚ ਇੰਟਰੋਡਿਊਸ ਹੋਇਆ, ਪੰਜਾਬੀਆਂ ਦੇ ਵਿੱਚ ਬੜਾ ਕਰੇਜ਼ ਆ। ਜਦੋਂ ਵੀ ਕਹਿੰਦੇ ਕਿ ਕੋਈ ਜਨਮ ਦਿਨ ਹੁੰਦਾ, ਪਾਰਟੀ ਹੁੰਦੀ, ਕਹਿਣਾ ਜੀ ਪੀਜ਼ਾ ਖਾਣਾ। ਖਾਸ ਤੌਰ ਤੇ ਚਲੋ ਸਿੱਖ ਸੰਗਤਾਂ ਦੇ ਵਿੱਚ ਇੱਕ ਖੁਸ਼ੀ ਵੀ ਹੈਗੀ ਆ ਕਿ ਸਾਡੇ ਖਾਣ ਵਾਲੀਆਂ ਜਿਹੜੀਆਂ ਖਾਸ ਪਕਵਾਨ ਜਿਹੜੇ, ਕਿਉਂਕਿ ਅੱਜ ਕੱਲ੍ਹ ਦੇ ਨੌਜਵਾਨ ਫਾਸਟ ਫੂਡ ਨੂੰ ਜ਼ਿਆਦਾ ਪਸੰਦ ਕਰਦੇ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਜ਼ੂਰ ਸਾਹਿਬ ਵਾਲੇ ਜਿਹੜੇ ਮਹਾਂਪੁਰਸ਼ਾਂ ਉਹਨਾਂ ਦੁਆਰਾ ਇਹ ਲੰਗਰ ਲਗਾਇਆ ਗਿਆ। ਹੋਰ ਵੀ ਆਪਾਂ ਬਾਕੀ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਹਾਂ। ਲਓ ਜੀ ਪਿਆਰਿਓ, ਇਸ ਵੇਲੇ ਸੰਗਤਾਂ ਤੁਸੀਂ ਦੇਖ ਰਹੇ ਹੋ ਕਿ ਪੂਰੇ ਫਾਸਟ ਫੂਡ ਦੇ ਲੰਗਰ ਦਾ ਆਨੰਦ ਲੈ ਰਹੀਆਂ ਨੇ ਬੈਠ ਕੇ। ਉਹਨਾਂ ਨਾਲੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦਾ ਆਨੰਦ ਆ ਰਿਹਾ ਤੇ ਕਿਸ ਤਰ੍ਹਾਂ ਦਾ ਪ੍ਰਬੰਧ ਲੱਗ ਰਿਹਾ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ।
ਫਾਸਟ ਫੂਡ ਦੇ ਲੰਗਰ ਦੇ ਵਿੱਚ ਪਹਿਲੀ ਵਾਰ ਆਏ ਹੋ? ਪਹਿਲਾਂ ਵੀ ਫਾਸਟ ਫੂਡ ਦਾ ਕੋਈ ਲੰਗਰ ਦੇਖਿਆ?
ਨਹੀਂ ਜੀ, ਪਹਿਲੀ ਵਾਰੀ ਵੇਖਿਆ ਵੀਰੇ।
ਤੇ ਕਿੱਦਾਂ ਦਾ ਲੱਗਾ?
ਬਹੁਤ ਸੋਹਣਾ, ਵਧੀਆ ਲੱਗਾ,
ਸਵਾਦ ਸੀ ਸਾਰਾ ਕੁਝ?
ਹਾਂਜੀ ਹਾਂਜੀ, ਸਵਾਦ ਆ ਜੀ।
ਜੀ, ਕੀ ਬਾਤ ਆ, ਕਿਹੜੇ ਪਿੰਡ ਤੋਂ ਆਏ ਹੋ ਤੁਸੀਂ?
ਸੇਚਾਂ ਪਿੰਡ ਜੀ।
ਬਹੁਤ ਬਹੁਤ ਸ਼ੁਕਰੀਆ ਜੀ। ਹਾਂਜੀ ਭਾਜੀ, ਜਿਹੜੇ ਸਾਡੇ ਸੰਗਤਾਂ ਜਿਹੜੀਆਂ ਪਹੁੰਚ ਰਹੀਆਂ ਨੇ ਫਾਸਟ ਫੂਡ ਦੇ, ਖਾਸ ਤੌਰ ਤੇ ਮੈਂ ਪਹਿਲਾਂ ਦੱਸਿਆ ਕਿ ਨੌਜਵਾਨ ਬੜੇ ਸ਼ੌਕੀਨ ਨੇ, ਸਾਡੇ ਨਾਲ ਇੱਕ ਵੀਰ ਪਹੁੰਚੇ ਹੋਏ ਨੇ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਜੀ।
ਤੇ ਛਕ ਲਿਆ ਜੀ ਲੰਗਰ?
ਹਾਂਜੀ ਹਾਂਜੀ,
ਪੀਜ਼ੇ ਬਰਗਰ ਹੈ?
ਬਹੁਤ ਵਧੀਆ ਜੀ, ਬਰਗਰ, ਪੀਜ਼ਾ, ਨੂਡਲ ਨਾਲ ਕੋਲਡ ਡਰਿੰਕ।
ਅੱਛਾ, ਇਹ ਮੈਨੂੰ ਲੱਗਦਾ ਜ਼ਿਆਦਾ ਐਕਸਾਈਟਡ ਹੋ ਤੁਸੀਂ। ਇੱਧਰ ਲੰਗਰ ਹੋਰ ਵੀ ਲੱਗੇ ਨੇ, ਦਾਲ ਫੁਲਕੇ ਦਾ ਵੀ, ਖਾਸ ਤੌਰ ਤੇ ਇੱਧਰ ਹੀ ਆਏ ਕਿ ਉਹ ਵੀ ਛਕ ਕੇ ਹੀ ਆਏ ਆ?
ਉਹ ਨਹੀਂ ਛਕਿਆ, ਇਹੀ ਛਕਿਆ ਸਿੱਧਾ।
ਅੱਛਾ,
ਅਸੀਂ ਆਏ ਸਲਾਣੀ ਪਿੰਡ।
ਅੱਛਾ,
ਫਤਿਹਗੜ੍ਹ ਸਾਹਿਬ
ਜੀ,
ਡਿਸਟ੍ਰਿਕਟ ਸਾਡਾ। ਉੱਥੋਂ ਅਸੀਂ ਆਏ, ਸਾਨੂੰ ਵਟਸਐਪ ਤੇ ਵੀਡੀਓ ਆ ਰਹੀਆਂ ਸੀ।
ਅੱਛਾ,
ਕਾਫੀ ਦਿਨਾਂ ਤੋਂ ਭਾਈ ਉੱਥੇ ਲੰਗਰ ਚੱਲ ਰਿਹਾ ਭਾਈ, ਇਹ ਪੀਜ਼ੇ ਦਾ। ਅਸੀਂ ਦੇਖ ਕੇ ਜਦ ਦੇਖਿਆ ਸੀ ਉੱਧਰੋਂ ਐਂਟਰ ਹੋਏ, ਉੱਥੇ ਚੱਪਲਾਂ ਖੋਲੀਆਂ, ਜਦ ਦੇਖਿਆ ਪਲੈਨ ਬੋਬਟੀ, ਇਹ ਕਹਿੰਦੇ ਨਾਲ ਦੇ ਸਾਹਿਬ ਸਾਡੇ ਪਿੰਡ ਦੇ ਮੁੰਡੇ ਨੇ।
ਅੱਛਾ,
ਅਮਰੀਕ, ਉਹ ਵੀ ਨੇ, ਸਟੂਡੈਂਟ ਨੇ। ਔਰ ਜਦ ਅਸੀਂ ਆਏ, ਜਦ ਦੇਖਿਆ ਬਹੁਤ ਭੀੜ, ਫਿਰ ਅਸੀਂ ਉਹਨਾਂ ਨੂੰ ਦੱਸਿਆ ਕਹਿੰਦੇ ਉੱਧਰ ਭਾਂਡੇ ਲਿਆਓ, ਲੱਭੋ ਲਾਈਨ।
ਨਹੀਂ ਫਿਰ ਫਿਰ ਲੱਗਾ ਕਿ ਹਾਂ ਹੁਣ ਇੰਤਜ਼ਾਰ ਤੇ ਕਰਨਾ ਪੈਣਾ।
ਇੰਤਜ਼ਾਰ ਕੀਤਾ, ਮਜ਼ਾ ਵੀ ਆਇਆ ਇੰਤਜ਼ਾਰ ਚ, ਲੇਕਿਨ ਟੇਸਟੀ ਬਹੁਤ ਵਧੀਆ, ਬਹੁਤ ਵਧੀਆ ਕੰਮ ਆ।
ਅੱਛਾ, ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਲੰਗਰ ਤਾਂ ਭਾਈ ਦਾਲ ਫੁਲਕੇ ਦਾ ਹੁੰਦਾ, ਪੀਜ਼ੇ ਬਰਗਰ ਦਾ ਲੰਗਰ
ਬਸ ਇੱਕ ਇਹਨਾਂ ਦੀ ਸੇਵਾ ਢੰਗ ਆ, ਕਿਸੇ ਨੇ ਸੇਵਾ ਕਿਵੇਂ ਕਰਨੀ ਆ, ਕਿਸੇ ਨੇ ਕਿਵੇਂ ਕਰਨੀ ਆ,
ਨਾਲੇ ਕਿਤੇ ਕਿਤੇ ਖਾ ਲੈਣਾ ਚਾਹੀਦਾ,
ਇਹ ਵੀ ਗੱਲ ਹੈ।
ਚਲੋ ਬਹੁਤ ਭਾਜੀ, ਕਿਵੇਂ ਦਾ ਲੱਗਾ ਲੰਗਰ?
ਬਹੁਤ ਵਧੀਆ ਜੀ।
ਤੇ ਕਿੰਨੇ ਪੀਜ਼ੇ ਬਰਗਰ ਕਿੰਨੇ ਛਕ ਲਏ ਫਿਰ?
ਦੋ ਪੀਜ਼ੇ, ਦੋ ਬਰਗਰ, ਨਿਊਡਲ ਚੱਲ ਰਹੇ ਨੇ।
ਪਹਿਲਾਂ ਕਿਸੇ ਜਗ੍ਹਾ ਤੇ ਇਸ ਤਰ੍ਹਾਂ ਦੇ ਲੰਗਰ ਪ੍ਰਸ਼ਾਦੀ ਦਾ ਪ੍ਰਬੰਧ ਦੇਖਿਆ?
ਹਾਂਜੀ ਹਾਂ, ਫਤਿਹਗੜ੍ਹ ਸਾਹਿਬ ਹੁੰਦਾ ਜਦੋਂ ਸ਼ਹੀਦੀ ਜੋੜ ਮੇਲਾ ਹੁੰਦਾ,
ਪੀਜ਼ੇ ਬਰਗਰ ਦਾ।
ਹਾਂਜੀ ਹਾਂ, ਕੁਛ ਕੁ ਟਾਈਮ ਤੋਂ ਬੰਦ ਹੋ ਗਿਆ, ਬਟ ਪਹਿਲਾਂ ਹੁੰਦਾ ਸੀ ਪੀਜ਼ਾ ਬਰਗਰ, ਚੋਕਲੇਟਸ, ਕੋਲਡ ਡਰਿੰਕ, ਹਰ ਤਰ੍ਹਾਂ ਲੰਗਰ ਮਿਲਦਾ ਜੀ ਉੱਥੇ ਫਤਿਹਗੜ੍ਹ ਸਾਹਿਬ ਡਿਸਟ੍ਰਿਕਟ ਚ।
ਵਧੀਆ ਲੱਗ ਰਿਹਾ?
ਬਹੁਤ ਵਧੀਆ ਜੀ, ਬਹੁਤ ਵਧੀਆ ਸਰ।
ਇਹ ਜੀ, ਲੋਕਾਂ ਦੀ ਮੰਗ ਤੇ ਲੰਗਰ ਲਾਇਆ ਗਿਆ, ਜਿੱਦਾਂ ਲੋਕ ਵੀ ਹੁਣ ਮਾਡਰਨ ਹੋ ਗਏ ਆ, ਤਾਂ ਮਾਡਰਨ ਲੰਗਰ ਹੀ ਲਾਇਆ ਜੀ। ਇੱਥੇ ਪੀਜ਼ੇ, ਬਰਗਰ, ਠੰਡੇ ਨੂਡਲ, ਮਨਚੂਰੀਅਨ ਸਭ ਕੁਝ ਮਿਲਦਾ ਜੀ। ਲੋਕਾਂ ਚ ਬਹੁਤ ਉਤਸ਼ਾਹ ਜੀ, ਭਾਰੀ ਪੱਛ, ਬਹੁਤ ਸਾਰੇ ਲੋਕ ਆ ਰਹੇ ਆ, ਤੁਸੀਂ ਦੇਖ ਸਕਦੇ ਹੋ, ਬਹੁਤ ਭਾਰੀ ਲੋਕ ਆ ਰਹੇ ਆ ਜੀ।
ਅੱਛਾ, ਜਿੰਨੇ ਖਾਣ ਵਾਲੇ ਜਿਹੜੇ ਸ਼ਰਧਾਲੂ ਆ ਰਹੇ ਨੇ, ਬਣਾਉਣ ਦੇ ਪਿੱਛੇ ਸੇਵਾਦਾਰ ਕਿੰਨੇ ਕਿ ਨੇ
ਜੀ? ਜਿੱਦਾਂ ਜਿੰਨੇ ਜਾਣੇ ਆ ਰਹੇ ਉਨੇ ਸੇਵਾਦਾਰ ਜੀ, ਸੇਵਾਦਾਰ ਵੀ ਬਹੁਤ ਆ ਜੀ, ਪਰ ਬਹੁਤ ਭਾਰੀ ਭਾਰੀ ਚੀਜ਼ਾਂ ਹੀ ਆ ਰਹੀਆਂ ਜੀ। ਵੇਖੋ ਜੀ, ਇੱਥੇ ਅੰਤ ਨਹੀਂ ਹੋ ਰਿਹਾ ਚੀਜ਼ਾਂ ਦਾ, ਜਿੱਦਾਂ ਜਿੱਦਾਂ ਚੀਜ਼ਾਂ ਮੁੱਕਦੀਆਂ ਉਦਾਂ ਦੇ ਪਿੱਛੋਂ ਬਣੀਆਂ ਆ ਰਹੀਆਂ ਜੀ। ਬਹੁਤ ਸੇਵਾਦਾਰ ਸੇਵਾ ਕਰ ਰਿਹਾ ਜੀ, ਇੱਥੋਂ ਇਕੱਲੇ ਲੋਕਲ ਹੀ ਨਹੀਂ, ਬਾਹਰੋਂ ਆ ਕੇ ਸੇਵਾਦਾਰ ਵੀ ਸੇਵਾ ਕਰ ਰਿਹਾ ਜੀ ਇੱਥੇ।
ਲੱਗਦਾ ਕਿ 550 ਸਾਲਾਂ ਤੋਂ ਬਾਅਦ ਦੇ ਵਿੱਚ ਜਦੋਂ ਅਗਲੀ ਸ਼ਤਾਬਦੀ ਵੀ ਆਉਣਗੀਆਂ, ਲੱਗਦਾ ਕਿ ਲੰਗਰ ਇਸੇ ਤਰੀਕੇ ਦੇ ਨਾਲ ਫਾਸਟ ਫੂਡ ਦੇ ਵੀ ਜਾਰੀ ਰਹਿਣਗੇ?
ਨਹੀਂ ਜੀ, ਇਸ ਤੋਂ ਬਾਅਦ ਨਹੀਂ ਜੀ। ਇਹ 550 ਸਾਲਾਂ ਦੇ ਸਪੈਸ਼ਲ ਮਾਡਰਨ ਹੋ ਗਏ ਲੋਕੀ, ਤੇ ਸਪੈਸ਼ਲ ਇਸ ਕਰਕੇ ਠੰਡਿਆਂ ਦਾ ਲੰਗਰ ਲਾਇਆ ਗਿਆ ਜੀ। ਪੀਜ਼ੇ, ਬਰਗਰ, ਨੂਡਲ ਸਭ ਕੁਛ ਆ ਜੀ। ਇਹ 550 ਤੇ ਸਪੈਸ਼ਲ ਲਾਇਆ ਗਿਆ ਜੀ। ਇਹ ਚੱਲੇ ਨੂੰ ਹਫਤਾ ਹੋ ਗਿਆ ਜੀ, ਤੇ 12 ਤਰੀਕ ਤੱਕ ਚੱਲਣਾ ਜੀ ਹਲੇ ਹੋਰ।
ਬਹੁਤ ਬਹੁਤ ਸ਼ੁਕਰੀਆ,
ਥੈਂਕ ਯੂ ਭਾਈ।
ਹਾਂਜੀ ਪਿਆਰਿਓ, ਇਸ ਵੇਲੇ ਤੁਸੀਂ ਜਿਹੜੀਆਂ ਲਾਈਨਾਂ ਦੇਖ ਰਹੇ ਹੋ ਜੀ, ਇਹ ਲੰਗਰ ਫਾਸਟ ਫੂਡ ਦਾ, ਇਸ ਦੇ ਵਿੱਚ ਇੰਤਜ਼ਾਰ ਕਰਦੀ ਪਈ ਹੈ ਸੰਗਤ ਆਪਣੀ ਆਪਣੀ ਵਾਰੀ ਦਾ। ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 20 ਰੁਪਏ ਦਾ ਲੰਗਰ ਜੋ ਸ਼ੁਰੂ ਕੀਤਾ ਸੀ ਭੁੱਖੇ ਸਾਧੂਆਂ ਨੂੰ, ਕਿਉਂਕਿ ਜ਼ਰੂਰਤਮੰਦ ਨੂੰ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਪਹੁੰਚਦੀ ਕਰਨੀ ਬਹੁਤ ਜ਼ਰੂਰੀ ਆ। ਪਰ ਸਮਾਂ ਥੋੜ੍ਹਾ ਜਿਹਾ ਮਾਡਰਨ ਹੋ ਗਿਆ, ਮਾਡਰਨ ਹੋਣ ਦੇ ਨਾਲ ਜਿਸ ਤਰੀਕੇ ਦੇ ਨਾਲ ਆਪਾਂ ਦੇਖਦੇ ਹਾਂ ਕਿ ਬੱਚੇ ਪਹਿਲਾਂ ਖੇਡਾਂ ਖੇਡਦੇ ਸੀ ਆਊਟਡੋਰ, ਫਿਰ ਹੌਲੀ ਹੌਲੀ ਇਨਡੋਰ ਗੇਮਾਂ ਆ ਗਈਆਂ, ਵੀਡੀਓ ਗੇਮਾਂ ਆ ਗਈਆਂ, ਹੁਣ ਫੋਨਾਂ ਦੇ ਉੱਤੇ ਬਹੁਤ ਸਾਰੀਆਂ ਗੇਮਾਂ ਆ ਗਈਆਂ। ਇਸੇ ਤਰੀਕੇ ਦੀ ਲੰਗਰ ਦੀ ਜਿਹੜੀ ਆ ਉਹ ਵੈਸੇ ਤੇ ਬਜ਼ੁਰਗ ਨੇ ਉਹ ਕਹਿੰਦੇ ਕਿ ਲੰਗਰ ਤੇ ਦਾਲ ਫੁਲਕੇ ਦਾ ਹੀ ਹੁੰਦਾ ਪਰ ਲੰਗਰ ਦੇ ਵਿੱਚ ਵੀ ਬੜਾ ਪਰਿਵਰਤਨ ਆ ਗਿਆ। ਫਾਸਟ ਫੂਡ ਦਾ ਲੰਗਰ ਖਾਸ ਤੌਰ ਤੇ 550 ਸਾਲਾਂ ਦਿਹਾੜੇ ਦੇ ਉੱਤੇ ਦੇਖਣ ਨੂੰ ਮਿਲ ਰਿਹਾ ਤੇ ਜੋ ਤੁਸੀਂ ਦੂਰ ਦੂਰ ਤੱਕ ਲੈਣਾ ਦੇਖ ਰਹੇ ਹੋ ਇਸ ਫਾਸਟ ਫੂਡ ਦੇ ਲੰਗਰ ਦੇ ਵਿੱਚ ਲੱਗੀ ਹੋਈ ਸੰਗਤ ਦੀਆਂ ਹੀ ਜਿਹੜੀਆਂ ਲਾਈਨਾਂ ਨੇ ਉਹਨਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਹਾਂ। ਮਾਈਆਂ ਵੀ ਸਾਡੀਆਂ ਨਾਲ ਮੌਜੂਦ ਨੇ। ਸਤਿ ਸ੍ਰੀ ਅਕਾਲ ਭੈਣ ਜੀ। ਕਿਹੜੇ ਪਿੰਡ ਤੋਂ ਆਏ ਜੀ?
ਕੁੱਕਰੀ ਕਲਾਂ ਤੋਂ।
ਫਾਸਟ ਫੂਡ ਦਾ ਲੰਗਰ ਖਾਸ ਤੌਰ ਤੇ ਲੱਗਾ, ਸੁਣਿਆ ਸੀ ਪਹਿਲਾਂ ਜਾਂ ਇੱਥੇ ਆ ਕੇ ਪਤਾ ਲੱਗਾ?
ਇੱਥੇ ਆ ਕੇ ਪਤਾ ਲੱਗਿਆ
ਜੀ। ਕਿਹਾ ਵੀ ਇਹ ਵੀ ਜਾਂਦਾ ਕਿ ਕਹਿੰਦੇ ਜੀ ਲੰਗਰ ਤੇ ਦਾਲ ਫੁਲਕੇ ਦਾ ਹੋਣਾ ਚਾਹੀਦਾ, ਵੈਰ ਕੀ ਲੱਗਦਾ?
ਇਹ ਤਾਂ ਕਹਿੰਦੇ ਆ ਵੀ ਆਪਦਾ ਠੀਕ ਉਹੀ ਲੱਗਦਾ ਜੋ ਹੈ ਨਾ ਪ੍ਰਸ਼ਾਦਾ ਪਾਣੀ ਚੱਲਦਾ ਵਾ। ਇਹ ਲੰਗਰ ਤਾਂ ਇੱਥੇ ਸੁਣਿਆ ਵਾ ਪੀਜੇ ਦਾ।
ਵੈਸੇ ਅੱਜ ਕੱਲ ਨੌਜਵਾਨ ਇਧਰ ਨੂੰ ਜਿਆਦਾ ਜਾ ਰਹੇ ਨੇ, ਤੁਹਾਨੂੰ ਕੀ ਲੱਗਦਾ?
ਜਿਆਦਾ ਹੀ ਆ ਬੱਚਿਆਂ ਨੂੰ, ਸਾਰਿਆਂ ਨੂੰ ਹੋਇਆ ਪਿਆ ਵਾ ਹੁਣ ਸਾਡੇ ਵਰਗੇ ਵੀ ਖੜ ਗਏ ਲਾਈਨ ਚ।
ਨਹੀਂ ਤੁਹਾਡਾ ਆਪਣੇ ਮਨ ਕੀਤਾ ਜਾਂ ਬੱਚਿਆਂ ਨੇ ਵੀ ਕਿਹਾ?
ਬੱਚਿਆਂ ਨੇ ਕਿਹਾ, ਸਾਡਾ ਤਾਂ ਪ੍ਰਸ਼ਾਦਾ ਛਕਣ ਨੂੰ ਚੱਲ ਕਰਦਾ ਸੀ।
ਵਾਕਿਆ ਜੀ, ਫਿਰ ਜਦੋਂ ਬੱਚੇ ਕਹਿੰਦੇ ਨੇ ਕਿ ਅਸੀਂ ਫਾਸਟ ਫੂਡ ਵਾਲੇ ਲੰਗਰ ਚ ਜਾਣਾ, ਫਿਰ ਮਾਪੇ ਵੀ ਉੱਥੇ ਮਜਬੂਰ ਹੋ ਜਾਂਦੇ ਨੇ। ਖਾਸ ਤੌਰ ਤੇ ਬੱਚਿਆਂ ਦੇ ਵਿੱਚ ਇਹ ਕਰੇਜ਼ ਅਕਸਰ ਦੇਖਣ ਨੂੰ ਮਿਲਦਾ। ਬਰਗਰ ਦੇ ਘੱਟ ਗੱਲ ਤੇ ਪੀਜ਼ੇ ਦੀ ਜ਼ਿਆਦਾ ਹੋ ਰਹੀ ਹੈ ਤੇ ਪੀਜ਼ੇ ਵੱਲ ਨੂੰ ਜ਼ਿਆਦਾ ਵੱਧ ਰਹੇ ਨੇ। ਲਗਾਤਾਰ ਅਪਡੇਸ਼ਨ ਸੁਲਤਾਨਪੁਰ ਲੋਧੀ ਤੋਂ ਦਿੰਦੇ ਰਹਾਂਗੇ। ਸਤਿ ਸ਼੍ਰੀ ਅਕਾਲ।
ਮਿੱਟੀ ਤੁੰਡ ਜਗ ਜਾਣਨ ਹੋਆ।
ਲਓ ਜੀ ਪਿਆਰਿਓ, ਇਸ ਵੇਲੇ ਬੱਚਿਆਂ ਦੇ ਵਿੱਚ ਵੀ ਬੜਾ ਉਤਸ਼ਾਹ ਵਾ, ਖਾਸ ਤੌਰ ਤੇ ਫਾਸਟ ਫੂਡ ਦੇ ਲੰਗਰ ਦੇ ਵਿੱਚ ਸਾਡੇ ਨਾਲ ਬੜੇ ਪਿਆਰੇ ਪਿਆਰੇ ਬੱਚੇ ਨੇ, ਉਹ ਪ੍ਰਸ਼ਾਦਾ ਛਕ ਵੀ ਰਹੇ ਨੇ ਫਾਸਟ ਫੂਡ ਦਾ, ਖਾਸ ਤੌਰ ਤੇ ਬੀਜੇ ਬਰਗਰ ਦਾ, ਉਹਨਾਂ ਤੋਂ ਜਾਣਦੇ ਆ। ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਕੀ ਨਾਮ ਤੁਹਾਡਾ?
ਮੇਰਾ ਨਾਮ ਰਮਨਦੀਪ ਸਿੰਘ।
ਰਮਨ ਸਾਹਿਬ, ਤੁਸੀਂ ਪੀਜ਼ੇ ਵਾਲੇ ਬਰਗਰ ਦੇ ਵਾਲੇ ਲੰਗਰ ਦੇ ਵਿੱਚ ਖਾਸ ਤੌਰ ਤੇ ਆਏ ਆ, ਕਿੱਥੋਂ ਪਤਾ ਲੱਗਾ? ਲੰਗਰ ਪ੍ਰਸ਼ਾਦਾ ਸਵਾਦ ਲੱਗਾ, ਵਧੀਆ ਲੱਗਾ? ਕੀ ਖਾਸ ਸਵਾਦ ਲੱਗਾ, ਪੀਜ਼ਾ ਬਰਗਰ ਜਾਂ ਮਨਚੂਰੀਅਨ?
ਮਨਚੂਰੀਅਨ
ਜ਼ਿਆਦਾ ਵਧੀਆ ਲੱਗਾ।
ਹਾਂਜੀ।
ਗਾਂ ਦੂਸਰੇ ਦੂਸਰਾ ਵੀ ਗੇੜੀ ਲਾ ਲਈਏ ਕਿ ਇੱਕੋ ਵਾਰੀ ਆਨੰਦ ਚ? ਨਾਲ ਦੇ ਸਾਡੇ ਇੱਕ ਹੋਰ ਗੱਭਰੂ ਆ, ਸਤਿ ਸ੍ਰੀ ਅਕਾਲ ਜੀ। ਸਵਾਦ ਸੀ ਲੰਗਰ?
ਹਾਂਜੀ।
ਕੀ ਸਵਾਦ ਸੀ ਜ਼ਿਆਦਾ,
ਬਰਗਰ
ਪੀਜ਼ਾ? ਪੀਜ਼ਾ ਨੀ ਸਵਾਦ ਲੱਗਾ? ਪਹਿਲੀ ਵਾਰ ਖਾਦਾ ਕਿ ਅੱਗੇ ਵੀ ਖਾਦਾ ਪੀਜ਼ਾ?
ਪਹਿਲੀ ਵਾਰ ਖਾਦਾ,
ਤਾਂ ਨੀ ਵਧੀਆ ਲੱਗਾ?
ਹਾਂਜੀ।
ਅੱਗੇ ਤੋਂ ਖਾਣਾ?
ਹਾਂਜੀ।
ਹਾਂਜੀ, ਬਾਕੀ ਵੀ ਸੰਗਤਾਂ ਤੋਂ ਪੁੱਛਦੇ ਆ ਕਿ ਜਿਹੜਾ ਫਾਸਟ ਫੂਡ ਦਾ ਲੰਗਰ ਆ ਉਹ ਕਿਸ ਤਰ੍ਹਾਂ ਦਾ ਲੱਗ ਰਿਹਾ, ਕਿੱਦਾਂ ਉਹਨਾਂ ਨੂੰ ਪਤਾ ਲੱਗਾ? ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਕਿਹੜੇ ਪਿੰਡ ਆਏ ਜੀ?
ਅਸੀਂ ਸੁਨਾਮ ਸਾਹਿਬ ਤੋਂ ਆਏ ਜੀ, ਸੰਗਰੂਰ ਜ਼ਿਲ੍ਹੇ ਚ।
ਹਾਂਜੀ ਪਿਆਰਿਓ, ਇਸ ਵੇਲੇ ਅਸੀਂ ਕੌਫੀ ਦੇ ਲੰਗਰ, ਜਿੱਥੇ ਫਾਸਟ ਫੂਡ ਦਾ ਲੰਗਰ ਆ ਉੱਥੇ ਕੌਫੀ ਚੱਲ ਰਹੀ ਆ। ਖਾਸ ਤੌਰ ਤੇ ਕਿਹਾ ਜਾਂਦਾ ਕਿ ਪੰਜਾਬੀ ਜ਼ਿਆਦਾ ਚਾਹ ਦੇ ਸ਼ੌਕੀਨ ਨੇ, ਬਾਹਰ ਵੀ ਜਾ ਕੇ ਗਲਾਸਾਂ ਦੇ ਵਿੱਚ ਚਾਹ ਪੀਣਾ ਚਾਹੁੰਦੇ ਨੇ, ਜਦੋਂ ਕੱਪਾਂ 'ਚ ਲੈ ਕੇ ਆਉਂਦੇ ਉਹ ਕਹਿੰਦੇ ਇਹਨਾਂ ਨਾਲ ਸਾਡੀ ਗੱਲ ਨਹੀਂ ਬਣਦੀ। ਖਾਸ ਤੌਰ ਤੇ ਹੁਣ ਮਾਡਰਨ ਹੋ ਗਏ ਨੇ ਪੰਜਾਬੀ, ਚਾਹ ਬਦਲ ਗਈ ਆ ਕੌਫੀ ਦੇ ਵਿੱਚ, ਤੇ ਕੌਫੀ ਦੇ ਨਾਲ ਜਿਹੜੇ ਸਾਡੇ ਇੱਥੇ ਸੰਗਤਾਂ ਆ ਰਹੀਆਂ ਨੇ ਕੌਫੀ ਦੇ ਲੰਗਰ ਦੇ ਵਿੱਚ ਵੀ, ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਕਿਹੜੇ ਪਿੰਡ ਤੋਂ ਆਏ?
ਫੱਤੂ ਟਿੰਗੇ
ਤੋਂ। ਖਾਸ ਤੌਰ ਤੇ ਜਾਣਦੇ ਆ ਕਿ ਜਿਆਦਾ ਪੰਜਾਬੀ ਚਾਹ ਦੇ ਸ਼ੌਕੀਨ ਨੇ, ਪਰ ਹੁਣ ਹੌਲੀ ਹੌਲੀ ਕੌਫੀ ਵੱਲ ਨੂੰ ਵੱਧ ਰਿਹਾ। ਕੌਫੀ ਜਿਆਦਾ ਪਸੰਦ ਹੈ ਕਿ ਚਾਹ?
ਚਾਹ ਹੀ ਅੱਗੇ ਪਸੰਦ ਹੀ, ਹੁਣ ਇੱਥੇ ਕੌਫੀ ਪੀਣ ਲੱਗ ਪਏ।
ਤੁਸੀਂ ਕਿਹਾ ਵੀ ਜਦ ਜਾਂਦੇ ਜਾਂਦੇ ਇਹ ਵੀ ਜ਼ਰੂਰ ਛਕਣਾ ਚਾਹੀਦਾ,
ਜਿਹੜਾ ਲੰਗਰ ਲੱਗਾ ਛਕਣਾ ਚਾਹੀਦਾ ਸਾਰਾ।
ਫਾਸਟ ਫੂਡ ਦੇ ਲੰਗਰ ਦੇ ਵੀ ਉਹ ਵੀ ਛਕਿਆ?
ਹਾਂਜੀ, ਉਹ ਵੀ ਛਕਿਆ।
ਕੀ ਵਧੀਆ ਲੱਗਾ?
ਹਾਂਜੀ, ਬਹੁਤ ਵਧੀਆ ਲੱਗਾ।
ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਫਾਸਟ ਫੂਡ ਦੇ ਲੰਗਰ ਲੱਗਣੇ ਚਾਹੀਦੇ ਨੇ ਜਾਂ ਦਾਲ ਫੁਲਕੇ ਦਾ ਹੀ ਲੰਗਰ ਸਹੀ ਆ?
ਲੱਗਣੇ ਨੀ ਚਾਹੀਦੇ, ਸਾਡਾ ਦਾਲ ਫੁਲਕਾ ਹੀ ਸਹੀ ਹੈ, ਪਰ ਬਾਹਰ ਦੇ ਲੋਕੀ ਜਿਹੜੇ ਪਸੰਦ ਕਰਦੇ ਨੇ ਅੱਜ ਕੱਲ੍ਹ ਇੱਦਾਂ ਦੀ ਚੀਜ਼ਾਂ ਨੇ।
ਹਾਂਜੀ, ਬਹੁਤ ਸ਼ੁਕਰੀਆ। ਹਾਂਜੀ ਪਿਆਰਿਓ, ਸਤਿ ਸ੍ਰੀ ਅਕਾਲ। ਇਸ ਵੇਲੇ ਆਪਾਂ ਜਿੱਥੇ ਬੈਠੇ ਆ, ਪਿਆਰੇ ਪਿਆਰੇ ਬੱਚੇ ਫਾਸਟ ਫੂਡ ਦਾ ਜਿਹੜਾ ਲੰਗਰ ਉਹ ਛਕ ਰਹੇ ਨੇ, ਪੀਜ਼ਾ ਖਾ ਰਹੇ ਨੇ, ਬਰਗਰ ਖਾ ਰਹੇ ਨੇ। ਖਾਸ ਤੌਰ ਤੇ ਇਹ ਜਨਰੇਸ਼ਨ ਆਉਣ ਵਾਲੇ ਸਮੇਂ ਦੀ ਜ਼ਿਆਦਾ ਫਾਸਟ ਫੂਡ ਨੂੰ ਜ਼ਿਆਦਾ ਪਸੰਦ ਕਰਦੀ ਆ, ਉਹਨਾਂ ਬੱਚਿਆਂ ਤੋਂ ਜਾਣਦੇ ਆ ਕਿਸ ਤਰ੍ਹਾਂ ਦਾ ਲੱਗਾ ਇਹ ਫਾਸਟ ਫੂਡ ਦਾ ਲੰਗਰ। ਸਤਿ ਸ੍ਰੀ ਅਕਾਲ ਬੱਚੇ, ਕੀ ਨਾਮ ਤੁਹਾਡਾ?
ਸੁਮਨ।
ਸੁਮਨ, ਫਾਸਟ ਫੂਡ ਦਾ ਲੰਗਰ ਕਿੱਦਾਂ ਦਾ ਲੱਗਾ?
ਅੱਛਾ।
ਕੀ ਖਾਸ ਸਵਾਦ ਲੱਗਾ, ਪੀਜ਼ਾ ਬਰਗਰ ਮਨਚੂਰੀਅਨ, ਕੀ ਸਵਾਦ ਜ਼ਿਆਦਾ ਲੱਗਾ?
ਬਰਗਰ।
ਬਰਗਰ ਤੇ ਪੀਜ਼ਾ ਨੀ ਵਧੀਆ ਲੱਗਾ? ਪਹਿਲਾਂ ਖਾਦਾ ਪੀਜ਼ਾ?
ਹਾਂਜੀ।
ਚਲੋ ਬਹੁਤ ਵਧੀਆ, ਨਾਲ ਅੱਗੇ ਹੋਰ ਇੱਕ ਗੱਭਰੂ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ।
ਪੀਜ਼ਾ ਖਾ ਰਹੇ ਹੋ ਤੁਸੀਂ, ਵਧੀਆ ਲੱਗਾ?
ਹਾਂਜੀ।
ਕੀ ਲੱਗਦਾ ਕਿ ਆਉਣ ਵਾਲੇ ਸਮੇਂ ਚ ਵੀ ਪੀਜ਼ੇ ਬਰਗਰ ਦੇ ਲੰਗਰ ਲੱਗਣੇ ਚਾਹੀਦੇ?
ਹਾਂਜੀ।
ਕਿਉਂ ਖਾਸ?
ਕਿਉਂਕਿ ਪੀਜ਼ਾ ਬਹੁਤ ਵਧੀਆ ਵਾ, ਲੰਗਰ ਵਧੀਆ ਵਾ, ਸਾਰਾ ਕੁਝ ਵਧੀਆ।
ਦਾਲ ਫੁਲਕੇ ਵਾਲਾ ਲੰਗਰ ਨੀ ਪਸੰਦ ਆਇਆ?
ਨਹੀਂ।
ਛਕਿਆ ਉਹ ਵੀ?
ਨਹੀਂ।
ਕਿਉਂਕਿ ਕਾਰਨ ਇਹ ਆ ਜੀ, ਅੱਜ ਕੱਲ ਦੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਸੰਦ ਹੀ ਫਾਸਟ ਫੂਡ ਆ। ਇਹਨਾਂ ਦੇ ਨਾਲ ਜਿਹੜੇ ਘਰ ਦੇ ਆਏ ਨੇ ਉਹਨਾਂ ਨਾਲ ਵੀ ਆਪਾਂ ਜਾਣਾਂਗੇ। ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ।
ਜੀ, ਖਾਸ ਤੌਰ ਤੇ ਇੱਧਰ ਫਾਸਟ ਫੂਡ ਵਾਲੇ ਲੰਗਰ ਦੇ ਵਿੱਚ ਬੱਚਿਆਂ ਦੇ ਕਹਿਣ ਤੇ ਆਏ ਜਾਂ ਤੁਹਾਡਾ ਵੀ ਮਨ ਸੀ ਕਿ ਛਕਿਆ ਜਾਵੇ?
ਨਹੀਂ, ਆਏ ਤਾਂ ਸਾਰੇ ਮੱਥਾ ਟੇਕਣੇ ਆ। ਹਾਂਜੀ, ਕੁਛ ਬੱਚਿਆਂ ਦੀ ਵੀ ਹੁੰਦੀ ਆ ਖੁਸ਼ੀ, ਇਸ ਕਰਕੇ ਆਏ ਆ।
ਇਹ ਲੱਗਦਾ ਕਿ ਫਾਸਟ ਫੂਡ ਦਾ ਲੰਗਰ ਗਾਹ ਲੱਗਣਾ ਚਾਹੀਦਾ ਜਾਂ ਕਿਤੇ ਕਿਤੇ ਹੋਣਾ ਚਾਹੀਦਾ?
ਕਿਤੇ ਕਿਤੇ ਹੋਣਾ ਚਾਹੀਦਾ ਆ, ਖਾਸ ਕਰਕੇ ਉਹ ਲੰਗਰ ਹੀ ਵਧੀਆ ਲੱਗਦੇ ਆ ਜਿਹੜੇ ਗੁਰੂ ਘਰ ਦੇ ਵਿੱਚ ਪ੍ਰਸ਼ਾਦਾ ਦਾਲ ਪ੍ਰਸ਼ਾਦਾ ਉਹ ਹੀ ਲੱਗਣੇ ਚਾਹੀਦੇ ਆ। ਫਾਸਟ ਫੂਡ ਤਾਂ ਬੱਚਿਆਂ ਦੀ ਪਸੰਦ ਆ ਕਰਕੇ ਜਰੂਰ ਲੱਗਣੇ ਚਾਹੀਦੇ।
ਅੱਛਾ, ਬਹੁਤ ਸਾਰੀਆਂ ਲਾਈਨਾਂ ਲੱਗੀਆਂ ਹੋਈਆਂ ਨੇ, ਕੀ ਲੱਗਦਾ ਵਾਰੀ ਜਲਦੀ ਆ ਜਾਂਦੀ? ਕਿਉਂਕਿ ਜਿਹੜੇ ਦੇਖ ਰਹੇ ਨੇ ਸਾਨੂੰ ਉਹਨਾਂ ਦਾ ਵੀ ਮਨ ਕਰਦਾ ਕਿ ਅਸੀਂ ਵੀ ਛਕੀਏ। ਕਿੰਨੀ ਜਲਦੀ ਵਾਰੀ ਆ ਜਾਂਦੀ ਹੈ ਜਾਂ ਪ੍ਰਬੰਧ ਕਿਸ ਤਰ੍ਹਾਂ ਦੇ ਲੱਗੇ?
15-20 ਮਿੰਟ ਹੀ ਲੱਗਦੇ ਆ, ਜਿਆਦਾ ਤਾਂ ਨਹੀਂ ਟਾਈਮ ਲੱਗਦਾ। ਹਾਂਜੀ, ਕਿਉਂਕਿ ਸੰਗਤ ਤਾਂ ਬਹੁਤ ਆ ਹਨਾ, ਤੇ ਜਿੰਨੇ ਚ ਚਲੋ ਜਿੱਦਾਂ ਵੀ ਵਾਰੀ ਆਈ ਜਾਂਦੀ ਆ, ਹਰ ਕਿਸੇ ਦੀ ਲੰਗਰ ਛਕੀ ਜਾਂਦੇ ਆ, ਬਾਕੀ ਠੀਕ ਆ।
ਬਹੁਤ ਸ਼ੁਕਰੀਆ।
ਹਾਂਜੀ, ਥੈਂਕ ਯੂ।
ਨਾਨਕ ਆ ਜਾ ਸਤਿਗੁਰ ਨਾਨਕ ਆ ਜਾ ਸੰਗਤ ਪਈ ਪੁਕਾਰ ਜੀ ਕਰ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਜੇਲਾਂ ਵਿੱਚ ਜਾ ਕੇ ਦੁਖੀਆਂ ਦਾ ਤੂੰ ਦੁੱਖ ਨਿਵਾਰਿਆ ਦੁੱਖ ਨਿਵਾਰਿਆ ਤੂੰ ਕਰਮ ਕਮਾਇਆ ਲਾਸਾ ਡੁੱਬਿਆ ਨੂੰ ਤਾਰਿਆ ਡੁੱਬਿਆ ਨੂੰ ਤਾਰਿਆ ਆਕੜ ਪੰਨੀ ਦਾਤਾ ਤੂੰ ਆਕੜ ਪੰਨੀ ਦਾਤਾ ਬਾਬਰ ਸਰਦਾਰ ਜੀ ਪਰ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਪਰਬਤ ਨੂੰ ਪੰਜਾ ਲਾ ਕੇ ਤੂੰ ਡਿੱਗਦਾ ਲਟਕਾ ਲਿਆ ਡਿੱਗਦਾ ਲਟਕਾ ਲਿਆ ਗਲੀਆਂ ਦੇ ਵੱਲ ਚੱਲ ਕੱਢ ਕੇ ਤੂੰ ਰਾਹੇ ਪਾ ਲਿਆ ਰਾਹੇ ਪਾ ਲਿਆ ਤੇਰੀ ਬਾਣੀ ਦੇ ਵਿੱਚ ਬਾਬਾ ਬਾਣੀ ਦੇ ਵਿੱਚ ਬਾਬਾ ਹਰ ਬਾਤ ਵਿਚਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਨਜ਼ਰਾਂ ਤੋਂ ਦੂਰ ਨੇ ਉਹ ਪੰਜਾ ਤੇ ਨਨਕਾਣਾ ਨਜ਼ਰਾਂ ਤੋਂ ਦੂਰ ਨੇ ਨਜ਼ਰਾਂ ਤੋਂ ਦੂਰ ਨੇ ਤੇਰੀ ਦੀਦ ਦੀ ਖਾਤਰ ਬਾਬਾ ਅੱਖੀਆਂ ਮਜਬੂਰ ਨੇ ਅੱਖੀਆਂ ਮਜਬੂਰ ਨੇ ਜਮਲੇ ਜੱਟ ਦੀ ਤੁੰਬੀ ਜਮਲੇ ਜੱਟ ਦੀ ਤੁੰਬੀ ਤੈਨੂੰ ਵਾਜਾ ਮਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ ਸਾਰੇ ਸੰਸਾਰ ਦੀ ਸਤਿਗੁਰ ਨਾਨਕ ਆ ਜਾ ਦੁਨੀਆਂ ਨੂੰ ਦੇ ਦਿਖਾ ਸੰਗਤ ਪਈ ਪੁਕਾਰ ਦੀ ਤੇਰੇ ਹੱਥ ਵਿੱਚ ਚਾਬੀ ਉਹ ਦਾਤਾ ਸਾਰੇ ਸੰਸਾਰ ਦੀ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰ ਪ੍ਰੋਗਰਾਮ ਦੀ ਜਾਣਕਾਰੀ ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com
ਚੱਕਰੇ ਸ਼ਰੀਕ ਮੁੱਛਾਂ ਚਾਣ ਲੰਘ ਜਾਈਦਾ
ਵਿਆਹੇ ਨੂੰ ਔਰਤਾਂ ਬਾਰੇ ਵਿਆਹੇ ਬੰਦੇ ਨਾਲੋਂ ਜ਼ਿਆਦਾ ਪਤਾ ਹੁੰਦਾ ਹੈ। ਜੇ ਉਸ ਨੂੰ ਜ਼ਿਆਦਾ ਪਤਾ ਨਾ ਹੁੰਦਾ ਤਾਂ ਉਹ ਵੀ ਹੁਣ ਤੱਕ ਵਿਆਹਿਆ ਗਿਆ ਹੁੰਦਾ। ਵਿਚਾਰ ਮੈਨਕੇਨ ਸੋਹਣੀਆਂ ਗੱਲਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਚੀਜ਼ਾਂ ਦੀ ਗਿਣਤੀ ਕਰੋ ਜੋ ਤੁਹਾਡੇ ਕੋਲ ਨੇ ਪਰ ਦੂਸਰੇ ਲੋਕ ਪੈਸੇ ਨਾਲ ਵੀ ਨਹੀਂ ਖਰੀਦ ਸਕਦੇ। ਚੰਗੇ ਵਿਚਾਰਾਂ ਨਾਲ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ ਮੈਂ ਸਰਬਜੀਤ ਸਿੰਘ।
ਹੈਲੋ ਜੀ, ਮੈਂ ਹਾਂ ਆਰਿਫ ਲੋਹਾਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਮੈਨੂੰ ਰੇਡੀਓ ਹਰਮਨ ਤੇ। ਹਰਮਨ ਤੇ
ਜਾਵਾਂ ਸਦਕੇ ਗਲੇ ਦੀਆਂ ਹਸੀਏ, ਜਾਵਾਂ ਸਦਕੇ ਗਲੇ ਦੀਆਂ ਹਸੀਏ, ਜੁਗੀ ਪਾਰਾਂ ਨੂੰ ਕਿੱਥੇ ਆਉਂ ਵਸੀਏ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਸੋਣੀਏ, ਉਹ ਇੱਕ ਫੁੱਲ ਮੋਤੀਏ ਦਾ ਮਾਰ ਕੇ ਜਗਾ ਜਚਦਾ ਏ ਤੇਰੇ ਗਲ ਵਿੱਚ ਮੋਤੀ ਮਾਲਾ ਨੀ, ਤੇਰੇ ਮੱਥੇ ਤੇ ਜੋ ਸਜਿਆ ਏ ਟਿੱਕਾ ਏ ਕਰ ਮਾਲਾ ਬਾਲਾ ਨੀ, ਕਈ
ਤਿੱਲੇ ਵਾਲੀ ਦਾ ਖੜ ਖੜ ਕੇ ਗੋਰੀਆਂ ਵੇਖਦੀਆਂ ਉਹ ਜਦੋਂ ਕਦੇ ਚਾਦਰਾ ਲਾ ਲਈਦਾ ਕਿਸੇ ਜਿੰਮੀ ਚੂ ਕੋਲੇ ਤੋੜੀ ਨਹੀਂ ਸਾਡੀ ਜੁੱਤੀ ਤਿੱਲੇ ਵਾਲੀ ਦਾ ਖੜ ਖੜ ਕੇ ਗੋਰੀਆਂ ਵੇਖਦੀਆਂ ਜਦੋਂ ਕਦੇ ਚਾਦਰਾ ਕੁੜੀਏ ਸਾਨੂੰ ਵੇਖ ਕਾਲਜੇ ਅਲੜਾਂ ਦੇ ਵਿੱਚ ਪੈ ਜਾਂਦੀ ਆਖੋ ਕੁੜੀਏ ਅਸੀਂ ਦਿਲ ਵਿੱਚ ਸਾੜਾ ਰੱਖਦੇ ਨੀ ਤਾਂ ਹੀ ਮੁੱਖ ਤੇ ਰਹੇ ਗਲੋ ਕੁੜੀਏ ਸਾਨੂੰ ਵੇਖ ਕਾਲਜੇ ਅਲੜਾਂ ਦੇ ਵਿੱਚ ਪੈ ਜਾਂਦੀ ਆਖੋ ਕੁੜੀਏ ਤੇਰੇ ਸੂਟ ਚੱਲ ਰਾਂ ਵਾਲੇ ਉਹ ਡਿਫੈਂਸ ਨਾਲ ਜੱਚਦੇ ਆ ਨੀ ਤੇਰੇ ਸੂਟ ਚੱਲ ਰਾਂ ਵਾਲੇ ਮੇਰੇ ਗਲੇ ਵਿੱਚ ਕਈ ਥਾਂ ਜੱਚਦਾ ਮੇਰੇ ਦਿਲ ਤੇ ਕਰ ਗਈ ਹਮਲਾ ਨੀ ਤੇਰੇ ਪਿਆਰ ਚ ਬਹੁਤੀ ਏ ਸਿਆਣੀ ਨੀ ਮੁੰਡਾ ਹੋ ਜਾਂਦਾ ਏ ਕਮਲਾ ਨੀ ਸੁਰਮੇ ਨਾਲੇ ਲੱਦੀ ਅੱਖ ਤੇਰੀ ਮੇਰੇ ਦਿਲ ਤੇ ਕਰ ਗਈ ਹਮਲਾ ਨੀ ਤੇਰੇ ਪਿਆਰ ਚ ਬਹੁਤੀ ਏ ਸਿਆਣੀ ਨੀ ਮੁੰਡਾ ਹੋ ਜਾਂਦਾ ਏ ਤੇਰੇ ਸੂਟ ਚੱਲ ਰਾਂ ਵਾਲੇ ਉਹ ਡਿਫੈਂਸ ਨਾਲ ਜੱਚਦੇ ਆ ਨੀ ਤੇਰੇ ਸੂਟ ਚੱਲ ਰਾਂ ਵਾਲੇ ਮੇਰੇ ਗਲੇ ਵਿੱਚ ਕਈ ਥਾਂ ਜੱਚਦਾ
ਨੇਕੀ ਲੈਣਾ ਦੁਨੀਆ ਤੇ ਆਜਾ ਹੱਸੀਏ ਨੱਚੀਏ ਗਾਈਏ ਨੇਕੀ ਲੈਣਾ ਦੁਨੀਆ ਤੋਂ ਆਜਾ ਹੱਸੀਏ ਨੱਚੀਏ ਗਾਈਏ ਨੇਕੀ ਲੈਣਾ ਦੁਨੀਆ ਤੋਂ
Remixes Harman Radio brings you the best remixes from UK, Canada, USA and India.
ਗਿਣਾ ਮੈਂ ਤਾਰੇ ਨੀ ਹਾਏ ਪਲ
पल तेरी याद मैनू ठारे नी, सारी सारी रात गिरा मैं तारे नी, ओ पल पल तेरी याद मैनू ठारे नी,
असी तेनू सब कुछ हारे नी, ए मेरी अख दकारे नी, इजहार हो गया लगदा है,
मेरे नैन जाग दे
pictures all in your phone, like I would never ever know. Oh, cause you've been running your mouth all morning, like I'm the only one you love. Stop lying, I know you've been on your phone all night, all night. Don't you ever ever say you're sorry, you know that you had me full, stop crying. It's all words, you can't change my mind, my mind. Now you're running all over the floor, could you do this to me?
रोटी हजम नहीं होंगी, वरतो गोल्डन ग्रेन फ्लोर मिल्स दा गरेवाल चक्की आटा, ताजा घट केमिकल दी वरतों वाली कणक जेडी के सीधी खेतां चो मिल च लई जांदी, आस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डूआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्शन हन। वधेरे जानकारी लई विजिट करो गरेवाल गोल्डन ग्रेन .com.au या फोन करो 0428895।
हरमन रेडियो एक बार फिर लेके आ रहा है प्रोग्राम माइग्रेशन मैटर्स विद वीजा एट इमिग्रेशन एंड एजुकेशन सर्विसेज, जिस विच माइग्रेशन संबंधी किसी भी तरह दे सवाल दा जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
संतोख विचार
ਨਾ ਆਤਮਿਕ ਰਾਹਾਂ ਦੇ ਪਾਂਦਿਆਂ ਲਈ ਇਹ ਨਾਮ ਇਹ ਸ਼ਬਦ ਕੋਈ ਨਵਾਂ ਨਹੀਂ ਪਰ ਇਹ ਸ਼ਬਦ ਤੇ ਨਾਮ ਹੈ ਕੀ ਬਸ ਇਹ ਇੱਕ ਮੁੰਦਾਵਣੀ ਹੈ ਮੁੰਦਾਵਣੀ ਮਤਲਬ ਬੁਝਾਰਤ ਗੁਰੂ ਕਿਰਪਾ ਨਾਲ ਅਮਨਦੀਪ ਸਿੰਘ ਸਿੱਧੂ ਹੋਣਾ ਨੇ ਆਪਣੀ ਕਿਤਾਬ ਮੁੰਦਾਵਣੀ ਰਾਹੀਂ ਇਸ ਬੁਝਾਰਤ ਤੱਕ ਪਹੁੰਚਣ ਦਾ ਯਤਨ ਕੀਤਾ ਹੈ ਰੂਹਾਨੀਅਤ ਸਫ਼ਰ ਤੇ ਖੋਜੀ ਮਨ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਸਧਾਰਨ ਭਾਸ਼ਾ ਤਰਕ ਤੇ ਤਸਵੀਰਾਂ ਰਾਹੀਂ ਦੱਸਿਆ ਹੈ ਗੁਰੂ ਗੁਰਬਾਣੀ ਸ਼ਬਦ ਆਦਿ ਵਿਸ਼ਿਆਂ ਨੂੰ ਬਾਖੂਬੀ ਛੂੰਦਿਆਂ ਨਾਮ ਰੂਪੀ ਬੁਝਾਰਤ ਦਾ ਉੱਤਰ ਸਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਹੈ
ਮੁੰਦਾਵਣੀ ਦਾ ਗ੍ਰੇਟ ਰਿਡਲ ਨੂੰ ਪ੍ਰਾਪਤ ਕਰਨ ਦੇ ਲਈ ਇਹਨਾਂ ਵੈਬਸਾਈਟਸ ਤੇ ਵਿਜ਼ਿਟ ਕਰ ਸਕਦੇ ਹੋ harmanradio.com fatehnama.com ਤੇ amazon ਦੀ ਵੈਬਸਾਈਟਸ
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਵੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ ਦ ਮਾਈਗ੍ਰੇਸ਼ਨ ਸ਼ੋ ਵਿਦ ਰੋਹਿਤ ਮੋਹਨ ਐਂਡ ਰਣਵੀਰ ਸਿੰਘ ਓਨਲੀ ਔਨ ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ